ਕਰਮ ਸਤਿਕਾਰ ਦੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਹੈ ਛੇਤੀ ਛੇਤੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠਣ ਦਾ ਯਤਨ ਕਰੋ ਮਨ ਬਿਰਤੀਆਂ ਇਕਾਗਰ ਕਰਕੇ ਬੈਠੀਏ ਜਿਵੇਂ ਆਪ ਜੀ ਸੁਣ ਰਹੇ ਸੀ ਕਿ ਜੇ ਮਨ ਨੇ ਇਸ਼ਨਾਨ ਨਾ ਕੀਤਾ ਤੇ ਇਕੱਲਾ ਬਾਹਰੀ ਇਸ਼ਨਾਨ ਕਰਨ ਦਾ ਕੀ ਫਾਇਦਾ ਜਦੋਂ ਸੰਗਤ ਵਿੱਚ ਆ ਕੇ ਆਪਾਂ ਗੁਰਬਾਣੀ ਸੁਣਦੇ ਨਿਰੋਲ ਸੱਚ ਗੁਰਬਾਣੀ ਨਿਰੋਲ ਸੱਚ ਸੱਚ ਸੁਣਦਾ ਹੈ ਜਦੋਂ ਗੁਰਸਿੱਖ ਗੁਰਬਾਣੀ ਨੂੰ ਸੁਣਨਾ ਸੱਚ ਸੁਣਨਾ ਹੈ ਗੁਰਬਾਣੀ ਨੂੰ ਸੁਣਨਾ ਰੱਬ ਜੀ ਦੀ ਆਵਾਜ਼ ਨੂੰ ਸੁਣਨਾ ਹੈ ਵਾਹਿਗੁਰੂ ਜੀ ਦੀ ਆਵਾਜ਼ ਨੂੰ ਸੁਣਨਾ ਜਦੋਂ ਅਸੀਂ ਸੱਚ ਸੁਣਦੇ ਹਾਂ ਸੁਣਿਆ ਜਦੋਂ ਸੁਣਦਾ ਹੈ ਸਾਡਾ ਮਨ ਕੰਨ ਤੇ ਸੁਣ ਹੀ ਰਹੇ ਨੇ ਮਨ ਜਦੋਂ ਸੁਣਦਾ ਹੈ ਸੁਣਿਆ ਅੱਠ ਸੱਠ ਕਾ ਜਦੋਂ ਸਾਡਾ ਮਨ ਸੁਣਦਾ ਹੈ ਉਦੋਂ 68 ਤੀਰਥਾਂ ਦਾ ਇਸ਼ਨਾਨ ਹੋ ਰਿਹਾ ਹੁੰਦਾ ਕਰਨ ਜਾਣ ਦੀ ਲੋੜ ਨਹੀਂ ਹੋ ਹੀ ਰਿਹਾ ਆਪਣੇ ਆਪ ਗੁਰੂ ਜੀ ਨੂੰ ਮਨ ਦੇ ਤਲ ਤੇ ਸੁਣਨਾ ਕੰਨਾਂ ਦੇ ਤਲ ਤੇ ਨਹੀਂ ਮਨ ਦੇ ਤਲ ਤੇ ਸੁਣਨਾ 68 ਤੀਰਥਾਂ ਦਾ ਇਸ਼ਨਾਨ ਹੀ ਹੈ 68 ਤੀਰਥ ਮੰਨੇ ਗਏ ਹੈ ਸਿੱਖ ਧਰਮ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਇੱਥੇ ਨਾਓ ਇੱਥੇ ਨਾਓ ਇੱਥੇ ਨਾਓ ਇੱਥੇ ਨਾਓ ਜਦੋਂ ਸਿੱਖ ਧਰਮ ਪੈਦਾ ਹੋਇਆ ਹੈ ਇੱਥੇ ਕੀ ਹੈ ਗਿਆਨ ਦਾ ਇਸ਼ਨਾਨ ਹੈ ਮਨ ਨੇ ਕਰਨਾ ਬਾਹਰੀ ਤੇ ਆਪਾਂ ਚਲੋ ਨਹਾਉਂਦੇ ਹੀ ਹਾਂ ਨਹਾਉਣਾ ਹੀ ਹੈ ਤਨ ਦੀ ਸਫਾਈ ਵਾਸਤੇ ਆਪਾਂ ਸਾਰਿਆਂ ਨੇ ਨਹਾਉਣਾ ਹੀ ਹੁੰਦਾ ਪਰ ਅਸਲ ਤੇ ਮਨ ਦੀ ਮੈਲ ਮੈਲ ਤੇ ਮਨ ਵਿੱਚ ਭਰੀ ਹੋਈ ਹੈ ਮੈਲਾ ਤੇ ਮਨ ਹੈ ਕਠੋਰ ਤੇ ਮਨ ਹੈ ਵਿਗੜਿਆ ਤੇ ਬੰਦਾ ਅੰਦਰੋਂ ਹੁੰਦਾ ਹੈ ਦੇਹੀ ਨਹਾਉਣ ਨਾਲ ਕੀ ਬਣੇਗਾ ਵਿਗੜਿਆ ਤੇ ਅੰਦਰੋਂ ਹੈ ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾ ਕਹਿੰਦੇ ਪਾਣੀ ਤੇ ਡੱਡੂ ਤੇ ਰਹਿੰਦੇ ਹੀ ਪਾਣੀ ਇਸ਼ਨਾਨ ਕਰਨਾ ਮਾੜਾ ਨਹੀਂ ਇਸ਼ਨਾਨ ਕਰਾਂਗੇ ਜੇ ਆਪਾਂ ਅੱਜ ਅੰਮ੍ਰਿਤਸਰ ਜਾਈਏ ਤੇ ਆਪਾਂ ਵੀ ਇਸ਼ਨਾਨ ਕਰਾਂਗੇ ਤਰਨ ਤਾਰਨ ਸਾਹਿਬ ਜਾਵਾਂਗੇ ਉੱਥੇ ਵੀ ਇਸ਼ਨਾਨ ਕਰਾਂਗੇ ਕਿਉਂ ਦੁਨੀਆਂ ਨੂੰ ਮੈਸੇਜ ਦੇਵਾਂਗੇ ਕਿ ਇਹ ਦੁਨੀਆਂ ਦੇ ਲੋਕੋ ਸਾਡੇ ਵਿੱਚ ਕੋਈ ਛੂਤ ਛਾਤ ਨਹੀਂ ਜਾਤ ਪਾਤ ਕੋਈ ਨਹੀਂ ਸਾਡੇ 'ਚ ਕੋਈ ਵੱਡਾ ਛੋਟਾ ਨਹੀਂ ਅਸੀਂ ਸਾਰੇ ਭਰਾ ਭਰਾ ਹੁੰਦੇ ਹਾਂ ਅਸੀਂ ਇੱਕੋ ਪਾਣੀ 'ਚ ਹੀ ਨਹਾ ਲੈਂਦੇ ਹਾਂ ਇੱਕੇ ਪੰਗਤ ਵਿੱਚ ਬਹਿ ਕੇ ਰੋਟੀ ਖਾ ਲੈਂਦੇ ਹਾਂ ਇਹ ਦੁਨੀਆਂ ਨੂੰ ਮੈਸੇਜ ਦੇਵਾਂਗੇ ਇਸ਼ਨਾਨ ਕਰਾਂਗੇ ਨਾਲੇ ਸੁਸਤੀ ਲੈ ਜਾਏਗੀ ਕਿਉਂ ਮਨ ਦਾ ਇਸ਼ਨਾਨ ਸਟਾਰਟ ਕਰਨ ਤੋਂ ਪਹਿਲਾਂ ਬੰਦਾ ਸੁਚੇਤ ਹੋਣਾ ਚਾਹੀਦਾ ਜਦੋਂ ਮਨ ਨੇ ਇਸ਼ਨਾਨ ਕਰਨਾ ਪਹਿਲਾਂ ਬਾਹਰੋਂ ਸੁਚੇਤ ਤੇ ਹੋਈਏ ਵੀ ਸੁਸਤੀ ਲੈ ਜਾਏ ਸਾਡੀ ਇਸ਼ਨਾਨ ਕਰਕੇ ਸੁਸਤੀ ਲੈ ਜਾਣੀ ਹੈ ਫਿਰ ਅਸਲੀ ਇਸ਼ਨਾਨ ਸ਼ੁਰੂ ਹੋਣਾ ਇਹਨੂੰ ਆਪਾਂ ਇੱਦਾਂ ਕਹਿ ਲਓ ਵੀ ਇਹ ਹੈਲਪਰ ਹੈ ਹੈਲਪ ਕਰਦਾ ਹੈ ਇਸ਼ਨਾਨ ਇਹ ਸਾਡਾ ਤਨ ਦਾ ਇਸ਼ਨਾਨ ਹੈ ਜਿਹੜਾ ਹੈਲਪ ਕਰਦਾ ਹੈ ਅਸਲੀ ਇਸ਼ਨਾਨ ਮਨ ਦਾ ਹੀ ਹੁੰਦਾ ਹੈ ਮਨ ਦੀ ਹੀ ਮੈਲ ਹੈ ਮਨ ਜੂ ਹੀ ਮੈਲ ਲਾਉਣੀ ਹੈ ਮਨ ਹੀ ਕਾਲਾ ਹੈ ਮਨ ਹੀ ਮੈਲ ਹੈ ਮਨ ਦਾ ਹੀ ਇਸ਼ਨਾਨ ਕਰਾਉਣਾ ਹੈ ਇਹ ਸਭ ਤੋਂ ਜ਼ਰੂਰੀ ਹੈ ਜਦੋਂ ਅਸੀਂ ਮਨ ਦਾ ਇਸ਼ਨਾਨ ਕਰਦੇ ਹਾਂ ਫਿਰ ਜਿਹੜਾ ਅੰਦਰ ਨੂੰ ਕੋੜ ਲੱਗਿਆ ਸਾਡੇ ਨੂੰ ਮਨ ਕਾਲਾ ਹੈ ਜਿਹੜਾ ਸਾਡਾ ਬਿਲਕੁਲ ਐ ਚਿੱਟਾ ਹੋ ਜਾਂਦਾ ਸਾਫ਼ ਹੋ ਜਾਂਦਾ ਮਨ ਦੀ ਮੈਲ ਜਿਹੜੀ ਹੈ ਲਹਿਣੀ ਸ਼ੁਰੂ ਹੋ ਜਾਂਦੀ ਹੈ ਹੁਣ ਇੱਥੇ ਆਪਾਂ ਹਜ਼ਾਰਾਂ ਵੇਖਾਂਗੇ ਆ ਸੰਗਤ ਵਿੱਚ ਆ ਕੇ ਜਿਹੜੇ ਟਿਕ ਕੇ ਗੁਰੂ ਜੀ ਨੂੰ ਸੁਣਦੇ ਨੇ ਹਰ ਬਚਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜਿਹੜਾ ਉਹਨੂੰ ਧਿਆਨ ਨਾਲ ਜਿਹੜੇ ਸੁਣਦੇ ਨੇ ਉਹਨਾਂ ਦੀ ਮੈਲ ਕੱਟੀ ਜਾਂਦੀ ਹੈ ਸੱਚ ਸਾਡੇ ਸਾਹਮਣੇ ਕਿੰਨੇ ਬਦਲ ਗਏ ਜਿਹੜੇ ਨੇ ਟਿਕ ਟਿਕ ਕੇ ਗੁਰੂ ਸਾਹਿਬ ਨੂੰ ਸੁਣ ਲਿਆ ਬਦਲ ਗਿਆ ਉਹਦੀ ਮੈਲ ਨਿਕਲ ਗਈ ਜਿਹਨੇ ਸੁਣਿਆ ਨਹੀਂ ਉਹਦੇ ਨਹਾਉਣ ਨੂੰ ਕੀ ਕਰੀਏ ਮਨ ਦਾ ਤੇ ਇਸ਼ਨਾਨ ਹੀ ਨਹੀਂ ਹੋਇਆ ਮਨ ਨੂੰ ਇਸ਼ਨਾਨ ਨਵਾਉਣਾ ਸੀ ਮਨ ਦਾ ਇਸ਼ਨਾਨ ਕਰਾਉਣਾ ਸੀ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਕਿ ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ ਪੂਜਣ ਕੋ ਬਹੁ ਦੇਵ ਮੇਰਿਆ ਕਮਲਿਆ ਮਨਾ। ਇੱਥੇ ਨਹਾਉਣ ਨੂੰ ਤੀਰਥ ਬੜੇ ਨੇ, ਕਿੱਥੇ ਕਿੱਥੇ ਨਹਾਉਂਦਾ ਫਿਰੇਗਾ, ਪੂਜਣ ਨੂੰ ਦੇਵਤੇ ਬੜੇ ਨੇ, ਕਿਹਨੂੰ ਕਿਹਨੂੰ ਮਨਾਉਂਦਾ ਫਿਰੇਗਾ, ਕਿਹਨੂੰ ਮਨਾਏਗਾ, ਕਦੇ ਪਵਨ ਦੇਵਤਾ, ਕਦੇ ਅਗਨ ਦੇਵਤਾ, ਕਦੇ ਜਲ ਦੇਵਤਾ, ਕਿੰਨੇ ਕਿੰਨੇ ਕੁ ਮਨਾਏਗਾ, ਇਹ ਦੱਸ ਕਿੰਨੇ ਕੁ ਖੁਸ਼ ਕਰ ਲਏਗਾ ਜ਼ਿੰਦਗੀ, ਇੱਕ ਨਹੀਂ ਅੱਧਾ ਇੱਥੇ ਬੜੀ, ਕਿੱਥੇ ਕਿੱਥੇ ਨਹਾਏਗਾ। ਬੜੇ ਗਰੀਬ ਬੰਦੇ ਮਾਫ ਕਰਨਾ ਜੀ, ਮਾਲਵੇ ਵਿੱਚ ਤੁਹਾਨੂੰ ਅੱਜ ਵੀ ਇਦਾਂ ਦੇ ਲੋਕ ਵਿਖਾ ਸਕਣਾ ਜਿਹੜੇ ਕਦੇ ਅੰਮ੍ਰਿਤਸਰ ਗਏ। ਉਹਨਾਂ ਨੂੰ ਪੁੱਛੋ ਵੀ ਤੂੰ ਅੰਮ੍ਰਿਤਸਰ ਕਿਉਂ ਨਹੀਂ ਗਿਆ, ਕਹਿੰਦੇ ਜੀ ਦਿਹਾੜੀ ਕਰਦੇ ਆ, ਬੱਚੇ ਪਾਲਦੇ ਆ, ਟਾਈਮ ਹੀ ਨਹੀਂ ਕਦੇ ਜ਼ਿੰਦਗੀ ਚ ਲੱਗਾ ਵੀ 1000 ਰੁਪਈਆ ਇਕੱਠਾ ਹੋਵੇ, ਕਿਰਾਇਆ ਹੋਵੇ ਤੇ ਤਾਂ ਅੰਮ੍ਰਿਤਸਰ ਸਾਹਿਬ ਜਾਈਏ। ਕਹਿੰਦੇ ਜਾ ਹੀ ਨਹੀਂ ਸਕੇ ਸਾਰੀ ਜ਼ਿੰਦਗੀ, ਇਸ਼ਨਾਨ ਹੋਇਆ ਹੀ ਨਹੀਂ। ਕਈ ਨਿੱਕੀ ਨਿੱਕੀ ਉਮਰ ਦੇ ਚਲੇ ਗਏ ਵਿਦੇਸ਼ਾਂ ਦੇ ਵਿੱਚ, ਸਾਰੀ ਉਮਰ ਹੀ ਉਹਨਾਂ ਦੀ ਬਾਹਰ ਹੀ ਲੰਘ ਗਈ, ਕਦੇ ਆਏ ਹੀ ਨਹੀਂ, ਕਦੇ ਇਸ਼ਨਾਨ ਹੋਇਆ ਹੀ ਨਹੀਂ। ਤੇ ਜੇ ਉੱਥੇ ਹੀ ਮਾਫ ਕਰਨਾ ਲਫ਼ਜ਼ ਕਹਿਣਾ ਪੈ ਰਿਹਾ ਵੀ ਜੇ ਉੱਥੇ ਹੀ ਜਾਨ ਨਿਕਲ ਗਈ ਤੇ ਇਹਦਾ ਮਤਲਬ ਭਲਾ ਨਹੀਂ ਹੋਣਾ। ਜੇ ਉੱਥੇ ਵੀ ਮਨ ਕਰਕੇ ਇਸ਼ਨਾਨ ਕਰ ਰਹੇ ਨੇ, ਗੁਰਬਾਣੀ ਸੁਣ ਰਹੇ ਨੇ, ਤੇ ਭਲਾ ਤੇ ਮਨ ਦੇ ਇਸ਼ਨਾਨ ਕਰਕੇ ਹੀ ਹੁੰਦਾ। ਜਦੋਂ ਸਿੱਖ ਟਿਕ ਕੇ ਸੁਣਦਾ ਸੁਣਿਆ ਫਿਰ ਪੜ੍ਹੋ, ਸੁਣਿਆ 68 ਕਾ
ਇਸ਼ਨਾਨ
ਪੜ੍ਹੋ, ਸੁਣਿਆ ਬੋਲੋ, ਸੁਣਿਆ ਇਹਨੂੰ ਅੰਦਰ ਲੈ ਕੇ ਜਾਓ, ਇਸ ਪੰਗਤੀ ਨੂੰ ਅੰਦਰ ਲੈ ਕੇ ਜਾਓ, ਕੰਨਾਂ ਨਾਲ ਨਹੀਂ ਸਿਰਫ ਅੰਦਰ ਤੱਕ ਲੈ ਕੇ ਜਾਓ ਵੀ ਮੈਂ ਗੁਰੂ ਜੀ ਨੂੰ ਸੁਣਨਾ ਹੈ। ਸੁਣਨਾ ਕੀ ਹੁੰਦਾ? ਸਮਝਣਾ। ਜੇ ਸਮਝ ਹੀ ਨਹੀਂ ਆਈ ਤੇ ਸੁਣੇ ਦਾ ਕੀ ਅਰਥ ਹੈ? ਸਾਡੇ ਕੋਲ ਹੁਣ ਇੱਥੇ ਕਿਸੇ ਨੂੰ ਬੱਚੇ ਨੂੰ ਕਹੋ ਵੀ ਤੂੰ ਅੰਗਰੇਜ਼ੀ ਵਿੱਚ ਲੈਕਚਰ ਦੇ, ਅਗਲਾ ਹੁਣ ਇੰਗਲਿਸ਼ ਵਿੱਚ ਲੈਕਚਰ ਦੇ ਰਿਹਾ ਹੈ, ਦੱਸ ਰਿਹਾ ਹੈ, ਜਿਹਨੂੰ ਤੇ ਸਮਝ ਆਉਂਦੀ ਹੈ ਉਹਨੇ ਤੇ ਸੁਣਿਆ, ਜਿਹਨੂੰ ਸਮਝ ਨਹੀਂ ਅੰਗਰੇਜ਼ੀ ਆਉਂਦੀ ਉਹਨੇ ਤੇ ਕੱਖ ਵੀ ਨਹੀਂ ਸੁਣਿਆ। ਦੋ ਘੰਟੇ ਉਹ ਕਹੇਗਾ ਵੀ ਏਦਾਂ ਤੇ ਵਧੀਆ ਲੱਗਾ ਵੀ ਤੂੰ ਸੋਹਣੀ ਅੰਗਰੇਜ਼ੀ ਬੋਲਦਾ, ਪਰ ਸਾਨੂੰ ਪਤਾ ਕੁਛ ਨਹੀਂ ਲੱਗਾ ਵੀ ਤੂੰ ਬੋਲਿਆ ਕੀ ਹੈ, ਸਾਨੂੰ ਪਤਾ ਕੱਖ ਨਹੀਂ ਲੱਗਾ। ਜੇ ਸਮਝ ਨਹੀਂ ਆਈ ਤੇ ਫਿਰ ਵੀ ਜਿਹੋ ਜਿਹਾ ਸੁਣਿਆ ਜਿਹੋ ਜਿਹਾ ਸਮਝਿਆ, ਸਮਝਣਾ ਵੀ ਇਹਦਾ ਮਤਲਬ ਸੁਣਨ ਦਾ ਹੀ ਅਰਥ, ਸੁਣਨ ਨੂੰ ਅੱਗੇ ਖੋਲ੍ਹਣਾ ਪੈਣਾ ਨਾ, ਸਮਝਣਾ ਇਹ ਸੁਣੇ ਦੇ ਵਿੱਚ ਹੀ ਆ ਜਾਂਦਾ। ਜੇ ਸਮਝ ਆਏਗੀ ਤਾਂ ਹੀ ਸੁਣਿਆ ਪ੍ਰਵਾਨ ਹੈ, ਜੇ ਸਮਝ ਹੀ ਨਹੀਂ ਆਈ ਤੇ ਸੁਣੇ ਨੂੰ ਕੀ ਕਰੋਗੇ। ਇਸ ਤੋਂ ਅਗਲੀ ਗੱਲ ਵੀ ਸਮਝੋ, ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜਿਹੜੀ ਹੁਣ ਸੰਗਤ ਆਵੇ ਉੱਥੇ ਹੀ ਬਾਣੀ ਹੈ, ਪਿੱਛੇ ਅੱਧ ਜੇ ਚ ਬਹਿ ਜਾਓ, ਤੁਸੀਂ ਵੀ ਦੋ ਤਿੰਨ ਉੱਥੇ ਕੁ ਚਲੇ ਜਾਓ, ਆਉਣ ਵਾਲਿਆਂ ਨੂੰ ਉੱਥੇ ਟਿਕਾਈ ਜਾਇਓ। ਹੁਣ ਜਿਹੜਾ ਕੋਈ ਆਵੇ, ਹੁਣ ਜਿੰਨੇ ਕੁ ਬਹਿ ਗਏ ਉਹ ਭਾਈ ਟਿਕ ਕੇ ਬੈਠੇ। ਦੁਆਬੇ ਵਿੱਚ ਸੰਗਤ ਟਿਕਦੀ ਘੱਟ ਹੀ ਹੁੰਦੀ ਹੈ, ਕਈ ਇਹਨੂੰ ਸੁਭਾਅ ਜਿਹਾ ਹੁੰਦਾ, ਮੱਥਾ ਟੇਕ ਲਿਆ, ਥੋੜ੍ਹਾ ਚਿਰ ਬਹਿ ਗਏ, ਚਲੋ ਜੀ ਹੁਣ ਚੱਲੀਏ, ਰੋਟੀ ਪਾਣੀ ਖਾ ਲਿਆ, ਸੁਸਤੀ ਜੀ ਪੈਣ ਲੱਗ ਜਾਂਦੀ ਅੱਧੇ ਕੁ ਘੰਟੇ ਬਾਅਦ। ਸਾਨੂੰ ਕਾਇਮ ਹੋ ਕੇ ਬੈਠੇ ਹੋ, ਜਿਹਦਾ ਜੀ ਕਰੇ ਵੀ ਨਾ ਵੀ ਜਾਣਾ ਉਹ ਵੀ ਔਖਾ ਹੋ ਕੇ ਬੈਠੇ ਹੋ, ਪਰ ਟਿਕ ਕੇ ਬੈਠੇ ਸੁਣਿਓ। ਵੈਸੇ ਤੇ ਪਿਆਰ ਵਾਲਿਆਂ ਦਾ ਤੇ ਜੀ ਨਹੀਂ ਕਰਦਾ, ਉਹ ਤੇ ਭਾਵੇਂ 12 ਵਜ ਜਾਣ ਤਾਂ ਨਹੀਂ ਹਿੱਲਦੇ, ਪਰ ਕਈ ਹੁੰਦੇ ਨੇ ਥੋੜ੍ਹੇ ਜਿਹੇ ਵਿੱਚ ਆਲਸੀ। ਮਨ ਕਾਇਮ ਰੱਖਿਓ, ਟਿਕ ਕੇ ਬੈਠਿਓ, ਬਾਰ ਬਾਰ ਕਹਿਣਾ ਨਾ ਪਵੇ। ਇਹ ਮੈਂ ਤਾਂ ਕਿਹਾ ਕਿਉਂਕਿ ਤੁਹਾਡੇ ਕਰਕੇ ਫਿਰ ਕਈ ਸੰਗਤ ਜਿਹੜੀ ਡਿਸਟਰਬ ਹੁੰਦੀ, ਕਈ ਬੜੀ ਦੂਰੋਂ ਦੂਰੋਂ ਆਏ ਹੁੰਦੇ ਨੇ, ਟਿਕ ਕੇ ਬੈਠ ਕੇ ਸੁਣਦੇ ਨੇ, ਫਿਰ ਵਿੱਚੋਂ ਇਕੱਲਾ ਦੁਕੱਲਾ ਜਦੋਂ ਹਿੱਲਦਾ ਜਿਹਾ ਰਹਿੰਦਾ ਫਿਰ ਬੇਰਸੀ ਹੋ ਜਾਂਦੀ। ਹਾਂਜੀ ਹੁਣ ਫਿਰ ਪੜ੍ਹ ਰਿਹਾ, ਸੁਣਿਆ ਜਦੋਂ ਆਪਾਂ ਸੁਣਦੇ ਹਾਂ, ਬਸ ਨਹਾਉਣ ਹੋ ਰਿਹਾ ਸਾਡਾ ਮਨ ਕਰਕੇ। ਜੇ ਟਿਕ ਕੇ ਹੁਣ ਆਪਾਂ ਸ਼ਬਦ ਸੁਣਿਆ ਤੇ ਮਨ ਦਾ ਮਨ ਦੀ ਮੈਲ ਲੈਂਦੀ, ਉਗਲਦੀ ਹੈ ਮੈਲ, ਨਿਕਲਦੀ ਬਾਹਰ ਆਏਗੀ। ਕਈ ਵਾਰੀ ਉਹ ਮੈਲ ਅੱਖਾਂ ਰਾਹੀਂ ਵੀ ਬਾਹਰ ਆ ਜਾਂਦੀ, ਅੱਖਾਂ ਚੋਂ ਪਾਣੀ ਚੱਲਣ ਲੱਗ ਪੈਂਦਾ ਕਈ ਵਾਰੀ। ਬੀਬੀਆਂ ਨੂੰ ਬੇਨਤੀ ਹੈ ਵੀ ਭੈਣੋ ਤੁਸੀਂ ਉੱਥੇ ਬੈਠੋ, ਰਾਹ ਬੰਦ ਕਰੋ, ਉੱਥੇ ਬੈਠੋ, ਜਾ ਕੇ ਆਉਣ ਵਾਲੀ ਜਿਹੜੀ ਸੰਗਤ ਆਵੇ ਉੱਥੇ ਹੀ ਟਿਕਾਈ ਰਹਿਣਾ ਤੁਸੀਂ। ਦੋ ਤਿੰਨ ਹੋਰ ਚੱਲੇ ਆ ਜਾਓ, ਦੋ ਤਿੰਨ ਭੈਣਾਂ ਹੋਰ ਜਾਓ, ਇੱਥੇ ਹੀ ਬਹਿ ਜਾਓ, ਅੱਧ ਜਿੱਥੇ ਸਿੰਘ ਬੈਠੇ ਨੇ ਇਹਨਾਂ ਕੋਲ ਹੀ ਬਹਿ ਜਾਓ, ਜਿਹੜਾ ਆਵੇ ਉੱਥੇ ਹੀ ਬਿਠਾ ਦਿਆ ਵੀ ਭਾਈ ਬਾਅਦ 'ਚ ਹੁਣ ਮੱਥਾ ਟੇਕ ਲੈ, ਇੱਕ ਵਾਰੀ ਦੂਰੋਂ ਮੱਥਾ ਟੇਕ ਲੈਣ, ਇੱਕ ਵਾਰੀ ਅੱਗੇ ਟਿਕਾ ਦਿਆਂਗੇ। ਸੁਣੋ ਧਿਆਨ, ਸੁਣਨਾ ਹੀ ਦਰਸ਼ਨ ਹੈ, ਆਹ ਵੀ ਨੋਟ ਕਰੋ, ਸੁਣਨਾ ਹੀ ਦਰਸ਼ਨ ਹੈ। ਜਿਹਨੇ ਗੁਰੂ ਸਾਹਿਬ ਨੂੰ ਸੁਣਿਆ ਹੀ ਨਹੀਂ ਉਹਨੇ ਦਰਸ਼ਨ ਕਾਹਦਾ ਕੀਤਾ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਐਦਾਂ ਅੱਖਾਂ ਨਾਲ ਵੇਖ ਕੇ ਕੋਈ ਮੁਕਤੀ ਨਹੀਂ ਹੁੰਦੀ ਜਿਵੇਂ ਆਪਾਂ ਐਦਾਂ ਵੇਖ ਰਹੇ ਜਿੱਚਰ ਸ਼ਬਦ ਨਾ ਕਰੇ
ਵਿਚਾਰ
ਵਿਚਾਰ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਦੀ ਵਿਚਾਰ ਹੀ ਨਾ ਜੇ ਕੀਤੀ ਤੇ ਵੇਖਣ ਦਾ ਕੀ ਅਰਥ ਹੈ ਜੋ ਗੁਰੂ ਸਾਹਿਬ ਨੇ ਕਿਹਾ ਸੀ ਉਹਦੇ ਸੁਣੇ ਸਮਝੇ ਹੀ ਨਹੀਂ ਅੱਛਾ ਜੀ ਹੁਣ ਅਗਲੀ ਗੱਲ ਸੁਣੋ ਜੇ ਸਮਝ ਨਾ ਆਵੇ ਤੇ ਸੁਣੇ ਦਾ ਕੋਈ ਫਾਇਦਾ ਨਹੀਂ ਸਮਝਣਾ ਵੀ ਚੰਗੀ ਤਰ੍ਹਾਂ ਗੱਲ ਖੁੱਲ ਕੇ ਸਮਝ ਆਵੇ ਇਹ ਵੀ ਸੁਣਨ ਦੇ ਵਿੱਚ ਆਉਂਦਾ ਹੈ ਇਹ ਸੁਣਿਆਂ ਦੀਆਂ ਪੌੜੀਆਂ ਨੇ ਵੀ ਸਮਝ ਆਵੇ ਗੱਲ ਇਹ ਸੁਣਨ ਚ ਆ ਗਿਆ ਅਗਲੀ ਗੱਲ ਜੇ ਆਪਾਂ ਉਹਨੂੰ ਮੰਨਿਆ ਹੀ ਨਹੀਂ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕੀਤਾ ਸਮਝ ਤੇ ਆ ਗਈ ਸਾਰੀ ਗੱਲ ਸਮਝ ਤੇ ਚੰਗੀ ਤਰ੍ਹਾਂ ਆ ਗਈ ਦਿਮਾਗ 'ਚ ਤੇ ਵੜ ਗਈ ਪਰ ਜੇ ਉਹਨੂੰ ਜ਼ਿੰਦਗੀ 'ਚ ਲਾਗੂ ਨਾ ਕੀਤਾ ਫਿਰ ਵੀ ਸੁਣੇ ਦਾ ਕੋਈ ਅਰਥ ਨਹੀਂ ਤੁਸੀਂ ਆਪਣੇ ਬੱਚੇ ਨੂੰ ਕਹੋ ਕਾਕਾ ਜਲੰਧਰ ਆ ਕੰਮ ਕਰਕੇ ਆਈ ਪੰਜ ਚਾਰ ਦਿਨ ਲੰਘ ਗਏ ਬੱਚੇ ਨੇ ਕੰਮ ਕੀਤਾ ਹੀ ਨਹੀਂ ਤੇ ਅਸੀਂ ਉਹਨੂੰ ਪਤਾ ਫਿਰ ਕੀ ਕਹਿੰਦੇ ਹਾਂ ਮੈਨੂੰ ਲੱਗਦਾ ਕਾਕਾ ਤੂੰ ਉਦਣ ਸੁਣਿਆ ਨਹੀਂ ਸੀ ਜੇ ਤੂੰ ਕੀਤਾ ਨਹੀਂ ਇਹਦਾ ਮਤਲਬ ਤੂੰ ਸੁਣਿਆ ਹੀ ਨਹੀਂ ਸੁਣਨਾ ਬੜੀ ਵੱਡੀ ਚੀਜ਼ ਹੈ ਸੁਣਨ ਵਾਲੀ ਪੰਕਤੀ ਇਕੱਲੀ ਸੁਣਿਆ ਹੈ 68 ਹੁਣ ਆਪਾਂ ਕਈ ਵਾਰੀ ਇੱਥੇ ਦਿਮਾਗ 'ਚ ਸੋਚਣ ਲੱਗ ਜਾਂਦੇ ਅੱਛਾ ਫਿਰ ਤੇ ਸਾਡਾ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਪਰ ਸੁਣਨ ਨੂੰ ਪੂਰਾ ਖੋਲ ਕੇ ਸਮਝ ਲਓ ਜਿੰਨਾ ਸੁਣ ਲਿਆ ਉਹਨੂੰ ਸਮਝਣਾ ਹੈ ਤੇ ਜੋ ਸਮਝ ਲਿਆ ਉਹਨੂੰ ਮੰਨਣਾ ਹੈ ਤਾਂ ਸੁਣਿਆ ਹੈ 68 ਕਾ ਇਸ਼ਨਾਨ ਕੀ ਹੈ ਜੇ ਮੰਨਿਆ ਨਹੀਂ ਤੇ ਸੁਣਿਆ ਨਹੀਂ ਜੇ ਸਮਝਿਆ ਨਹੀਂ ਤੇ ਕੋਈ ਸੁਣਿਆ ਨਹੀਂ ਜੇ ਮੰਨਿਆ ਹੀ ਨਹੀਂ ਤੇ ਫਿਰ ਕੀ ਫਾਇਦਾ ਸਮਝ ਵੀ ਲਿਆ ਅਕਲ ਤੇ ਬਥੇਰੀ ਆ ਗਈ ਹੁਣ ਤੁਸੀਂ ਦਿਨ ਰਾਤ ਦੀਵਾਨ ਸੁਣੀ ਜਾਓ ਬੰਦਾ ਸੁਣਦੇ ਸੁਣਦੇ ਅੱਜ ਕੱਲ੍ਹ ਕਥਾ ਸੁਣੀ ਜੋ ਬੰਦਾ ਗਿਆਨੀ ਬਣ ਜਾਂਦਾ ਸੁਣ ਸੁਣ ਕੇ ਪਤਾ ਸਾਰਾ ਕੁਝ ਹੀ ਲੱਗ ਜਾਂਦਾ ਹੈ ਪਰ ਜਗ ਗਿਆਨੀ ਵਿਰਲਾ ਆਚਾਰਿਆ ਕਹਿੰਦੇ ਜਗਤ ਹੀ ਫਿਰਦਾ ਗਿਆਨੀਆਂ ਦਾ ਇੱਥੇ ਸੁਣੀ ਜੋ ਸੁਣ ਸੁਣ ਬੰਦਾ ਗਿਆਨੀ ਬਣ ਜਾਂਦਾ ਲੋਕਾਂ ਨਾਲ ਗੱਲਾਂ ਕਰਨ ਲੱਗ ਜਾਂਦਾ ਲੜਨ ਲੱਗ ਜਾਂਦਾ ਲੋਕਾਂ ਨਾਲ ਵੀ ਬਾਣੀ 'ਚ ਇੱਦਾਂ ਲਿਖਿਆ ਬਾਣੀ 'ਚ ਇੱਦਾਂ ਲਿਖਿਆ ਬਾਣੀ 'ਚ ਇੱਦਾਂ ਲਿਖਿਆ ਸੁਣ ਸੁਣ ਕੋਈ ਬੰਦਾ ਗਿਆਨੀ ਬਣ ਜਾਂਦਾ ਹੈ ਪਰ ਕਹਿੰਦੇ ਪ੍ਰੈਕਟੀਕਲ ਕਰਨ ਵਾਲੇ ਜ਼ਿੰਦਗੀ ਵਿੱਚ ਉਹਨਾਂ ਬਚਨਾਂ ਨੂੰ ਲਾਗੂ ਕਰਨ ਵਾਲਾ ਤੇ ਕੋਈ ਵਿਰਲਾ ਹੁੰਦਾ ਜੱਗ ਗਿਆਨੀ ਜੱਗ ਭਰਿਆ ਪਿਆ ਗਿਆਨੀਆਂ ਦਾ ਵਿਰਲਾ ਆਚਾਰੀ ਕੋਈ ਵਿਰਲਾ ਹੁੰਦਾ ਜੋ ਸੁਣਦਾ ਉਹਨੂੰ ਮੰਨਦਾ ਤੇ ਜਦੋਂ ਗੁਰਮੁਖੋਂ ਮੰਨਾਂਗੇ ਭਲਾ ਸਾਡਾ ਫੇਰ ਹੋਣਾ ਹੈ ਜਦੋਂ ਗੁਰੂ ਸਾਹਿਬ ਦਾ ਬਚਨ ਮੰਨਾਂਗੇ ਸੇਵਕ ਸਿੱਖ ਪੂਜਣ ਸਭ ਆਵੇਂ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ
ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ
ਹੁਣ ਗਾਵਿਆ ਤੇ ਸੁਣਿਆ ਥਾਂ ਕਿੰਨਾ ਦਾ ਪਿਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਆਗਿਆ ਨੂੰ ਸਤ ਬਚਨ ਕਹਿ ਕੇ ਮੰਨ ਲਿਆ ਮਹਾਰਾਜ ਸਤ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਹ ਸੱਤ ਹੈ ਸਿੱਖ ਨੇ ਹਮੇਸ਼ਾ ਇੱਕ ਜਗ੍ਹਾ ਹੀ ਐਗਰੀ ਹੋਣਾ ਹੈ ਐਗਰੀ ਕਿੱਥੇ ਹੋਣਾ ਹੈ ਇੱਕ ਵਾਰੀ ਕਹਿਣਾ ਜ਼ਿੰਦਗੀ 'ਚ ਇੱਕੋ ਗੱਲ ਨੂੰ ਮੰਨੀ ਜਾਣਾ ਬਸ ਜੋ ਗੁਰੂ ਸਾਹਿਬ 'ਚ ਲਿਖਿਆ ਆਹੀ ਸੱਤ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਹੀ ਸੱਤ ਹੈ ਹੋਰ ਕੋਈ ਸੱਤ ਨਹੀਂ ਮੇਰੇ ਵਰਗਾ ਲੱਖ ਫਿਲਾਸਫੀਆਂ ਘੋਟੀ ਜਾਏ ਕੋਈ ਸੱਚ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਨਹੀਂ ਲੱਗਦੀ ਗੁਰੂ ਗ੍ਰੰਥ ਸਾਹਿਬ ਉਸ ਗੱਲ ਨੂੰ ਮੰਨਣ ਸਾਡੀ ਜ਼ਿੰਦਗੀ 'ਚ ਸਾਡਾ ਸਾਡੀ ਜਿੰਦ ਜਾਨ ਸਾਡਾ ਸਭ ਕੁਛ ਗੁਰੂ ਗ੍ਰੰਥ ਸਾਹਿਬ ਨੇ ਕੋਈ ਜਿੰਨੀ ਮਰਜ਼ੀ ਵਿਦਵਤਾ ਘੋਟੀ ਜਾਵੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਨਹੀਂ ਲੱਗੀ ਕੋਈ ਗੱਲ ਨਾ ਮੰਨੋ ਕੋਈ ਜਿੱਡਾ ਵੱਡਾ ਮਰਜ਼ੀ ਬਾਬਾ ਹੋਵੇ ਜੀ ਬਾਬਿਆਂ ਨੇ ਕਿਹਾ ਏਦਾਂ ਵੀ ਲੋਕੀ ਬਹੁਤ ਕਹਿੰਦੇ ਇਹ ਤੇ ਜੀ ਸਾਡੇ ਬਾਬਾ ਜੀ ਨੇ ਕਿਹਾ ਇੱਦਾਂ ਹੀ ਕਿਹਾ ਅਸੀਂ ਇੱਦਾਂ ਹੀ ਕਰਨਾ ਉਹਨੂੰ ਕਹੋ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਨੇ ਕਹਿੰਦੇ ਬਸ ਨਹੀਂ ਸਾਨੂੰ ਤੇ ਬਾਬਾ ਜੀ ਨੇ ਇੱਦਾਂ ਹੀ ਕਿਹਾ ਉਹਨੂੰ ਮੰਨਣਗੇ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖਿਆ ਕਹਿੰਦੇ ਨਾ ਸਾਨੂੰ ਤੇ ਬਾਬਾ ਜੀ ਨੇ ਇੱਦਾਂ ਕਿਹਾ ਤੇ ਕਈ ਬੰਦੇ ਇੱਦਾਂ ਦੇ ਵੀ ਵੇਖੇ ਆ ਸਾਨੂੰ ਤੇ ਜੀ ਵਿਦਵਾਨ ਫਲਾਣੇ ਵਿਦਵਾਨ ਨੇ ਇੱਦਾਂ ਕਿਹਾ ਕਈ ਵਿਦਵਾਨ ਵੀ ਇੱਦਾਂ ਦੇ ਉਹਨਾਂ ਦੇ ਮਗਰ ਵੀ ਇੱਦਾਂ ਹੀ ਲੱਗ ਜਾਂਦੇ ਨੇ ਅਸਲ ਵਿੱਚ ਗੁਰਸਿੱਖ ਉਹੀ ਹੈ ਜਿਹੜਾ ਗੁਰਬਾਣੀ ਨੂੰ ਆਪ ਸਮਝੇ ਟੀਕਿਆਂ ਦਾ ਫਾਇਦਾ ਤੇ ਲੈਣਾ ਲਾਭ ਤੇ ਲੈਣਾ ਪਰ ਅਸਲ ਵਿੱਚ ਤੁਸੀਂ ਹੌਲੀ ਹੌਲੀ ਆਪ ਸਮਝੋ ਮਹਾਰਾਜ ਕੀ ਕਹਿੰਦੇ ਆਪ ਸਮਝਣ ਦੀ ਕੋਸ਼ਿਸ਼ ਕਰੋ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਗੱਲ ਹੈ ਫਿਰ ਆਪਾਂ ਮੰਨਾਂਗੇ ਜੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਭਾਵੇਂ ਵੱਡੇ ਤੋਂ ਵੱਡਾ ਵਿਦਵਾਨ ਕਹੀ ਜਾਏ ਭਾਵੇਂ ਵੱਡੇ ਤੋਂ ਵੱਡਾ ਬਾਬਾ ਕਹੀ ਜਾਏ ਅਸੀਂ ਨਹੀਂ ਮੰਨਣੀ ਆਖੋ ਸਤਨਾਮ ਫਿਰ ਆਖੋ ਜੀ ਸਤਨਾਮ ਅਸੀਂ ਨਹੀਂ ਮੰਨਣੀ ਜੇ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਜੇ ਗੁਰੂ ਗ੍ਰੰਥ ਸਾਹਿਬ ਦੇ ਲਿਖਿਆ ਸਹੀ ਢੰਗ ਨਾਲ ਉਹਨੂੰ ਸਮਝੋ ਫਿਰ ਮੰਨ ਲਓ ਵੀ ਠੀਕ ਹੈ ਨਹੀਂ ਤੇ ਅਸੀਂ ਨਹੀਂ ਮੰਨਦੇ ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਆ ਤੇ ਜੇ ਅਸੀਂ ਗੁਰੂ ਸਾਹਿਬ ਦੀ ਮੰਨਦੇ ਨਹੀਂ ਫਿਰ ਮਾਫ ਕਰਨਾ ਅਸੀਂ ਕਿਰਪਾਨ ਪਾਈਏ ਦਾੜਾ ਰੱਖਿਆ ਪੱਗ ਬੰਨੀ ਹੈ ਫਿਰ ਅਸੀਂ ਮੰਨਦੇ ਤਲ ਤੇ ਤੇ ਬੇਮੁਖੀ ਆ ਗੁਰੂ ਸਾਹਿਬ ਦਾ ਬਚਨ ਤੇ ਮੰਨਿਆ ਹੀ ਨਾ ਮੰਨ ਕਰਕੇ ਤੇ ਬੇਮੁਖੀ ਆ ਅੰਮ੍ਰਿਤ ਛੱਕ ਕੇ ਵੀ ਬੰਦਾ ਬੇਮੁਖ ਹੈ ਨਗੁਰਾ ਹੈ ਜੇ ਗੁਰੂ ਵਾਲੀ ਗੱਲ ਤੇ ਮੰਨਦਾ ਕੋਈ ਨਹੀਂ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜੇ ਉਹਨੂੰ ਮੰਨਦਾ ਨਹੀਂ ਤੇ ਨਗੁਰਾ ਹੈ ਉਹ ਕਿਰਪਾਨ ਪਾ ਕੇ ਵੀ ਪੰਜ ਪਿਆਰਿਆਂ ਨੇ ਜਿੱਦਣ ਅੰਮ੍ਰਿਤ ਛਕਾਇਆ ਸੀ ਕੀ ਕਿਹਾ ਸੀ ਅੱਜ ਤੋਂ ਬਾਅਦ ਤੇਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅੱਜ ਤੋਂ ਤੂੰ ਮੰਨਣਾ ਕਿਹਨੂੰ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਮਤਲਬ ਹੈ ਗੁਰੂ ਦੀ ਮੰਨੀ ਅੱਜ ਤੋਂ ਬਾਅਦ ਤੂੰ ਗੁਰੂ ਗ੍ਰੰਥ ਸਾਹਿਬ ਦੀ ਮੰਨੀ ਤੇ ਜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਮੰਨੀ ਨਾ ਤੇ ਬੇਮੁਖ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਤੇ ਮੰਨਦਾ ਹੀ ਬੇਮੁਖ ਹੋ ਗਿਆ ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਫਿਰ ਉਹਦੇ ਮੁਤਾਬਕ ਚੱਲਣਾ ਜੋ ਗੁਰੂ ਗ੍ਰੰਥ ਸਾਹਿਬ ਲਿਖਿਆ ਅਸੀਂ ਮਹਾਰਾਜ ਦੇ ਬਚਨਾਂ ਤੋਂ ਬਾਹਰ ਨਾ ਜਾਈਏ ਗੁਰੂ ਸਾਹਿਬ ਦੇ ਬਚਨਾਂ ਦੇ ਵਿੱਚ ਵਿੱਚ ਰਹਿਣਾ ਹੈ ਆਪਣੇ ਮਨ ਨੂੰ ਆਪਣੇ ਕਰਮਾਂ ਨੂੰ ਗੁਰੂ ਸਾਹਿਬ ਦੇ ਮੁਤਾਬਕ ਜੋ ਗੁਰੂ ਜੀ ਕਹਿਣ ਉਹ ਕਰਨਾ ਹੈ ਜਿਸ ਜਿਸ ਗੱਲ ਤੋਂ ਰੋਕਦੇ ਨੇ ਉਹ ਨਹੀਂ ਕਰਨਾ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨਾਂ ਦੇ ਵਿੱਚ ਬੰਦ ਰਵਾਂਗੇ ਇਸੇ ਨੂੰ ਬੰਦਗੀ ਕਹਿੰਦੇ ਨੇ ਬੰਦਗੀ ਬੰਦਗੀ ਦਾ ਅਰਥ ਹੁੰਦਾ ਹੈ ਅਧੀਨਗੀ ਗੁਰੂ ਸਾਹਿਬ ਦੇ ਬਚਨਾਂ ਤੋਂ ਬਾਹਰ ਨਾ ਚੱਲੀ ਇਹ ਬੰਦਗੀ ਹੈ ਜਿਹੜੀ ਬੰਦਗੀ ਅੱਖਾਂ ਖੋਲ੍ਹ ਕੇ ਹੁੰਦੀ ਹੈ ਜਿਹੜੀ ਬੰਦਗੀ ਕੰਮ ਕਾਰ ਕਰਦਿਆਂ ਹੁੰਦੀ ਹੈ ਜਿਹੜੀ ਬੰਦਗੀ ਬੱਚੇ ਪਾਲਦਿਆਂ ਹੁੰਦੀ ਹੈ ਹਰ ਵੇਲੇ ਦੀ ਬੰਦਗੀ ਬੰਦਗੀ ਜ਼ਿੰਦਗੀ ਬਣ ਜਾਵੇ ਗੁਰੂ ਸਾਹਿਬ ਦੇ ਬਚਨਾਂ ਤੋਂ ਬਾਹਰ ਨਾ ਚੱਲਣਾ ਬੰਦਗੀ ਬੰਦ ਰਹੋ ਬਚਨਾਂ 'ਚ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੇ ਬਚਨਾਂ ਦੇ ਵਿੱਚ ਰਹਿਣਾ ਵੀ ਗੁਰੂ ਜੀ ਨੇ ਇੱਦਾਂ ਕਿਹਾ ਇਹੀ ਕਰਨਾ ਮਹਾਰਾਜ ਨੇ ਇਸ ਗੱਲ ਤੋਂ ਰੋਕਿਆ ਆਪਾਂ ਨਹੀਂ ਕਰਨਾ ਤੇ ਜੇ ਆਪਾਂ ਕਰਾਂਗੇ ਮਨ ਆਈਆਂ ਮਨ ਮਰਜ਼ੀ ਕਰਨੀ ਫਿਰ ਤੇ ਆਪਾਂ ਵੇਖਦੇ ਹੀ ਆ ਹਾਲ ਅੱਜ ਹਾਲ ਵੇਖਦੇ ਹੀ ਮਨ ਆਈਆਂ ਕਰਕੇ ਬੰਦਾ ਬਾਹਰੋਂ ਤੇ ਕਵੇ ਮੈਨੂੰ ਦੀ ਅੱਧੇ ਘੰਟੇ ਦਾ ਬੜਾ ਆਨੰਦ ਆਇਆ ਮੈਨੂੰ 2 ਘੰਟਿਆਂ ਦਾ ਬੜਾ ਆਨੰਦ ਆਇਆ ਮੈਨੂੰ 10 ਘੰਟੇ ਤੇ ਬੜਾ ਆਨੰਦ ਆਇਆ ਪਰ ਮਨ ਦੇ ਤਲ ਤੇ ਉਹ ਬੰਦਾ ਦੁਖੀ ਹੋ ਜਾਂਦਾ ਹੈ ਜਿਹੜਾ ਗੁਰੂ ਸਾਹਿਬ ਤੋਂ ਉਲਟ ਚੱਲਣਾ ਜੋ ਗੁਰਬਾਣੀ ਤੋਂ ਉਲਟ ਚੱਲਦਾ ਹੈ ਅੰਦਰੋਂ ਬਹੁਤ ਦੁਖੀ ਰਹਿੰਦਾ ਹੈ ਅੰਦਰੋਂ ਹਰ ਵੇਲੇ ਉਹ ਤਪਿਆ ਹੀ ਰਹਿੰਦਾ ਹੈ ਇਸ ਕਰਕੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਹੋ ਰਹੇ ਗੁਰ ਨਾਲ ਦਿਲੋਂ ਲੱਗੇ ਗੁਰੂ ਨਾਲ ਗੁਰੂ ਸਾਹਿਬ ਦੇ ਨਾਲ ਦਿਲੋਂ ਪਿਆਰ ਕਰੇ ਜੋ ਜਿਹੜਾ ਗੁਰੂ ਦੇ ਅੱਗੇ ਸਨਮੁਖ ਹੋਣਾ ਚਾਹੁੰਦਾ ਹੈ ਸਨਮੁਖ ਹੋਣ ਦਾ ਮਤਲਬ ਹੈ ਪ੍ਰਵਾਨ ਹੋਣਾ ਚਾਹੁੰਦਾ ਹੈ ਜਿਹੜਾ ਚਾਹੁੰਦਾ ਹੈ ਵੀ ਮੈਂ ਗੁਰੂ ਸਾਹਿਬ ਦੇ ਦਰ ਤੇ ਪ੍ਰਵਾਨ ਹੋਵਾਂ ਜਿਵੇਂ ਆਪਾਂ ਕਹਿੰਦੇ ਆ ਮੈਂ ਕੜਾ ਪ੍ਰਸ਼ਾਦ ਲੈ ਕੇ ਆਇਆ ਮੇਰਾ ਕੜਾ ਪ੍ਰਸ਼ਾਦ ਪ੍ਰਵਾਨ ਹੋਵੇ ਮੈਂ ਰਮਾਲਾ ਲੈ ਕੇ ਆਇਆ ਮੇਰਾ ਰਮਾਲਾ ਆਪਾਂ ਸਾਰੇ ਹੀ ਕਹਿੰਦੇ ਮੇਰਾ ਰਮਾਲਾ ਪ੍ਰਵਾਨ ਹੋਵੇ ਮੈਂ ਪੱਖਾ ਭੇਟ ਕੀਤਾ ਮੇਰਾ ਪੱਖਾ ਪ੍ਰਵਾਨ ਹੋਵੇ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਗੁਰਦੁਆਰੇ ਲੈ ਕੇ ਆਉਂਦੇ ਮੈਂ ਗਮਲੇ ਲੈ ਕੇ ਆਇਆ ਜੀ ਮੈਂ ਆਹ ਭੇਟ ਕਰਨ ਆਇਆ ਮੈਂ ਆਹ ਭੇਟ ਕਰਾਇਆ ਮੇਰੀ ਆਹ ਸੇਵਾ ਪ੍ਰਵਾਨ ਹੋਵੇ ਮੇਰੀ ਆਹ ਸੇਵਾ ਪ੍ਰਵਾਨ ਹੋਵੇ ਆਪਾਂ ਸਾਰੇ ਹੀ ਕਰਦੇ ਹਾਂ ਤੇ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਿੱਖਾ ਆਪਣੀ ਗੱਲ ਕਰ ਜੇ ਤੂੰ ਪ੍ਰਵਾਨ ਹੋਣਾ ਜੇ ਆਪਾਂ ਪ੍ਰਵਾਨ ਹੋਣਾ ਆਪਾਂ ਨੂੰ ਕੀ ਕਰਨਾ ਪਏਗਾ ਪੱਖਾ ਤੇ ਉਹਦੇ ਲੋਹੇ ਦਾ ਬਣਿਆ ਕੱਪੜਾ ਉਹ ਕੱਪੜਾ ਸਿੱਖ ਨਹੀਂ ਕੱਪੜਾ ਇਹ ਪੱਖਾ ਸਿੱਖ ਨਹੀਂ ਇਹ ਤੇ ਆਪਾਂ ਬਣਾਈਆਂ ਨੇ ਚੀਜ਼ਾਂ ਗੱਲ ਆਪਣੀ ਕਰ ਆਪਣੀ ਆਪਣੇ ਆਪ ਨੂੰ ਜੇ ਪ੍ਰਵਾਨ ਕਰਨਾ ਚਾਹੁੰਦਾ ਹੈ ਵੀ ਮੈਂ ਵੀ ਪ੍ਰਵਾਨ ਹੋਵਾਂ ਕੀ ਕਰੀਏ ਫਿਰ ਇਹ ਦਾ ਤਰੀਕਾ ਦੱਸਦੇ ਬੋਲ ਕੇ ਪੜਿਓ ਜੇ ਕੋ ਸਿੱਖ ਗੁਰੂ ਸੇ
ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਹੋ ਰਹੇ ਗੁਰ ਨਾਲੇ
ਸਨਮੁਖ ਸਿੱਖ ਜਿਹੜਾ ਸਾਹਮਣੇ ਖੜਨਾ ਚਾਹੁੰਦਾ ਸਨਮੁਖ ਸਿੱਖ ਦਾ ਮਤਲਬ ਹੈ ਜਿਹੜਾ ਪ੍ਰਵਾਨ ਹੋਣਾ ਚਾਹੁੰਦਾ ਜਿਹੜਾ ਕਹਿੰਦਾ ਮੈਂ ਗੁਰੂ ਸਾਹਿਬ ਦੇ ਦਰ ਤੇ ਪ੍ਰਵਾਨ ਹੋ ਜਾ ਜਿਹੜਾ ਚਾਹੁੰਦਾ ਆਪਾਂ ਚਾਹੁੰਦੇ ਹਾਂ ਪ੍ਰਵਾਨ ਹੋਣਾ ਕਿ ਨਹੀਂ ਦੱਸੋ ਜਰਾ ਆਪਾਂ ਚਾਹੁੰਦੇ ਹਾਂ ਭਲਾ ਵੀ ਮੈਂ ਗੁਰੂ ਸਾਹਿਬ ਨੂੰ ਪ੍ਰਵਾਨ ਹੋ ਜਾ ਚਾਹੁੰਦੇ ਹਾਂ ਬਹੁਤੇ ਤੇ ਚਾਹੁੰਦੇ ਹੀ ਨਹੀਂ ਵੀ ਮੈਂ ਗੁਰੂ ਅੱਗੇ ਉਹ ਕਹਿੰਦਾ ਘਰ ਵਾਲੀ ਨੂੰ ਖੁਸ਼ ਕਰ ਲਓ ਜ਼ਿੰਦਗੀ 'ਚ ਇੰਨਾ ਹੀ ਬੜਾ ਬੱਚਿਆਂ ਨੂੰ ਖੁਸ਼ ਕਰ ਲਓ ਇੰਨਾ ਹੀ ਬੜਾ ਪੋਤਰੇ ਖੁਸ਼ ਹੋ ਜਾਣ ਇੰਨਾ ਹੀ ਬੜਾ ਬੀਬੀਆਂ ਵੀ ਇੱਦਾਂ ਹੀ ਮੇਰੇ ਪੋਤੇ ਖੁਸ਼ ਹੋ ਜਾਣ ਮੇਰੇ ਬੱਚੇ ਖੁਸ਼ ਹੋ ਜਾਣ ਇਹਨਾਂ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾ ਆਪਣਾ ਜ਼ੋਰ ਹੀ ਇਹਨਾਂ ਚੀਜ਼ਾਂ 'ਤੇ ਲੱਗਿਆ ਭਲਾ ਆਪੋ ਆਪਣੇ ਮਨਾਂ 'ਚ ਸੋਚੋ ਜਿੰਨੇ ਬੈਠੇ ਹੋ ਅੰਦਰੋਂ ਸੋਚੋ ਭਲਾ ਵੀ ਸਾਡਾ ਦਿਲ ਕਰਦਾ ਵੀ ਅਸੀਂ ਪ੍ਰਵਾਨ ਹੋਈਏ ਵੀ ਮੈਂ ਸੋਹਣਾ ਲੱਗਾਂ ਗੁਰੂ ਦੀ ਹਜ਼ੂਰੀ 'ਚ ਖੜਾ ਮੈਨੂੰ ਜਦੋਂ ਮੈਂ ਗੁਰੂ ਸਾਹਿਬ ਕੋਲ ਜਾਵਾਂ ਮਹਾਰਾਜ ਮੈਨੂੰ ਸ਼ਰਮ ਨਾ ਆਵੇ ਮੈਂ ਅੱਖਾਂ 'ਚ ਅੱਖਾਂ ਪਾ ਕੇ ਵੇਖ ਸਕਾਂ ਕੀ ਅਸੀਂ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ ਮਨ ਦੇ ਤਲ ਤੇ ਸੋਚੋ ਜਰਾ ਕੀ ਅਸੀਂ ਚਾਹੁੰਦੇ ਹਾਂ ਵੀ ਪ੍ਰਵਾਨ ਹੋਈਏ ਇਦਾਂ ਦੀ ਗੱਲ ਸੋਚਦਾ ਹੀ ਕੋਈ ਹਰ ਬੰਦਾ ਚਾਹੁੰਦਾ ਮੈਂ ਦੁਨੀਆ ਨੂੰ ਸੋਹਣਾ ਲੱਗਾ ਹਰ ਬੰਦਾ ਸੋਚਦਾ ਪਰ ਤੂੰ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾ ਸੱਚਾ ਸਿੱਖ ਸੱਚਾ ਸਿੱਖ ਉਹ ਮਾਂ ਨੂੰ ਵੀ ਪਿਆਰਾ ਲੱਗਦਾ ਘਰ ਵਾਲੀ ਨੂੰ ਵੀ ਚੰਗਾ ਲੱਗਦਾ ਬੱਚਿਆਂ ਨੂੰ ਵੀ ਚੰਗਾ ਲੱਗਦਾ ਪਰ ਸੱਚਾ ਸਿੱਖ ਹੋਵੇ ਜਿਹੜਾ ਗੁਰੂ ਨੂੰ ਪ੍ਰਵਾਨ ਹੈ ਉਹ ਸਭ ਨੂੰ ਪ੍ਰਵਾਨ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਫਿਰ ਬੋਲੋ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਦੋਂ ਆਪਾਂ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ ਫਿਰ ਸਭ ਕੁਝ ਠੀਕ ਹੈ ਅਸੀਂ ਚਾਹੁੰਦੇ ਹਾਂ ਵੀ ਗੁਰੂ ਦੇ ਦਰ ਤੇ ਸੋਹਣੇ ਲੱਗੀਏ ਅਸੀਂ ਤੇ ਤਾਂ ਕਰਕੇ ਫਿਰ ਸਾਨੂੰ ਚਾਹੀਦਾ ਕੀ ਹੈ ਦੋਵੇਂ ਗੱਲਾਂ ਤਨ ਵੀ ਉਦਾਂ ਦਾ ਬਣਾ ਕੇ ਰੱਖਣਾ ਹੈ ਜਿੱਦਾਂ ਦਾ ਗੁਰੂ ਜੀ ਨੇ ਕਿਹਾ ਹੈ ਤੇ ਮਨ ਵੀ ਉਦਾਂ ਦਾ ਬਣਾ ਕੇ ਰੱਖਣਾ ਅੰਦਰ ਵਾਲੇ ਵਿਚਾਰ ਵੀ ਉਦਾਂ ਦੇ ਚੱਲਣ ਤਾਂ ਕਰਕੇ ਦੋਵੇਂ ਚੀਜ਼ਾਂ ਦੀ ਲੋੜ ਪੈਣੀ ਹੈ ਜੀ ਬਾਹਰ ਬਾਣਾ ਅੰਦਰ ਬਾਣੀ ਬਾਹਰ ਬਾਣਾ ਅੰਦਰ ਬਾਣੀ ਬਾਹਰ ਕਕਾਰ ਪਾਣੇ ਨੇ ਬਾਣਾ ਮਤਲਬ ਕਕਾਰ ਚੋਲਾ ਨੀ ਬਾਣਾ ਮਤਲਬ ਕਕਾਰ ਚੋਲਾ ਤੇ ਜਿਹਦਾ ਜੀ ਕਰਦਾ ਪਾ ਲਵੇ ਪਰ ਪੰਜ ਕਕਾਰ ਪਾ ਲੈਣੇ ਗੁਰੂ ਦਾ ਬਾਣਾ ਪਾ ਲੈਣਾ ਭਾਵੇਂ ਪੈਂਟ ਸ਼ਰਟ ਪਾ ਲੈ ਭਾਵੇਂ ਕੁੜਤਾ ਪਜਾਮਾ ਪਾ ਲੈ ਤੇਰਾ ਜੀ ਕਰਦਾ ਚੋਲਾ ਪਾ ਲੈ ਪਰ ਪੰਜ ਕਕਾਰ ਬਾਣਾ ਹੁੰਦਾ ਹੈ ਤੇ ਕਕਾਰ ਜਿਹੜੇ ਨੇ ਇਹ ਤਨ ਤੇ ਪੈਣੇ ਨੇ ਰਹਿਤ ਰੱਖਣੀ ਹੈ ਮਨ ਨੇ ਤਨ ਦੇ ਉੱਤੇ ਕਕਾਰ ਪੈਣਗੇ ਰਹਿਤ ਮਨ ਰੱਖਦਾ ਕਕਾਰ ਤਨ ਪਾਏਗਾ ਰਹਿਤ ਮਨ ਰੱਖੇਗਾ ਇਸ ਕਰਕੇ ਬਾਹਰ ਬਾਣਾ ਅੰਦਰ ਬਾਣੀ ਬਾਹਰ ਕੋਈ ਆ ਗਿਆ ਆ ਬਾਹਰਲੀ ਖੜਗ ਨਾਲ ਵੱਢਿਆ ਜਾਂਦਾ ਤਲਵਾਰ ਨਾਲ ਸ੍ਰੀ ਸਾਹਿਬ ਨਾਲ ਕਿਸੇ ਗਰੀਬ ਤੇ ਧੱਕਾ ਹੁੰਦਾ ਹੈ ਕਿਸੇ ਮਜ਼ਲੂਮ ਤੇ ਧੱਕਾ ਹੁੰਦਾ ਹੈ ਕਿਸੇ ਧੀ ਭੈਣ ਤੇ ਧੱਕਾ ਹੁੰਦਾ ਹੈ ਬਾਹਰਲੀ ਸ੍ਰੀ ਸਾਹਿਬ ਨਾਲ ਵੱਢਿਆ ਜਾਏਗਾ ਪਰ ਇੱਕ ਅੰਦਰ ਅੰਦਰ ਜਿਹੜੇ ਵਿਕਾਰ ਆਉਣੇ ਨੇ ਉਹਨਾਂ ਨੂੰ ਗਿਆਨ ਖੜਗ ਵੱਢੇਗੀ ਗਿਆਨ ਖੜਗ ਬਾਣੀ ਵਿਚਾਰ ਦੋ ਤਰ੍ਹਾਂ ਦੀਆਂ ਤਲਵਾਰਾਂ ਨੇ ਇੱਕ ਬਾਹਰ ਇੱਕ ਅੰਦਰ ਅੰਦਰ ਗਿਆਨ ਖੜਗ ਜਿਹਨੂੰ ਅਸੀਂ ਕਹਿੰਦੇ ਹਾਂ ਪੀਰੀ ਇੱਕ ਬਾਹਰ ਪਾਈ ਹੋਈ ਹੈ ਇਹ ਮੀਰੀ ਦੀ ਤਲਵਾਰ ਹੈ ਇਹ ਦੋ ਨੇ ਇੱਕ ਪੀਰੀ ਦੀ ਇੱਕ ਮੀਰੀ ਦੀ ਛੇਵੇਂ ਪਾਤਸ਼ਾਹ ਨੇ ਦੋ ਪਾਈਆਂ ਇੱਕ ਅੰਦਰ ਇੱਕ ਬਾਹਰ ਪਹਿਲਾਂ ਇੱਕ ਸੀ ਪੰਜਵੇਂ ਪਾਤਸ਼ਾਹ ਤੱਕ ਛੇਵਿਆਂ ਨੇ ਇੱਕ ਹੋਰ ਪਾ ਲਈ ਬਾਹਰ ਅੰਦਰ ਤੇ ਹੈ ਹੀ ਸੀ ਗਿਆਨ ਖੜਗ ਇੱਕ ਬਾਹਰ ਪਾ ਲਈ ਦੋ ਹੋ ਗਈਆਂ ਜਿਹੜੀ ਅੰਦਰ ਵਾਲੀ ਖੜਗ ਹੁੰਦੀ ਹੈ ਨਾ ਜੀ ਇਹ ਇਹ ਕੱਟਦੀ ਹੈ ਬੰਦੇ ਨੂੰ ਕਾਮ ਉੱਠਦਾ ਹੈ ਇਹ ਗਿਆਨ ਖੜਗ ਨੇ ਕੱਟਣਾ ਹੈ ਜਿਹੜੀ ਅੰਦਰ ਹੈ ਉਹਨੇ ਅੰਦਰੋਂ ਬੋਲਣਾ ਹੈ ਸਤਿਗੁਰੂ ਦਾ ਬਚ ਦਿੱਤਾ ਹੋਇਆ ਗਿਆਨ ਹੈ ਉਹਦੇ ਕਰਕੇ ਫਿਰ ਉਹ ਕਾਮ ਭੈੜੇ ਵਿਚਾਰਾਂ ਨੂੰ ਕੱਟ ਸਕਦਾ ਹੈ ਗੁੱਸਾ ਆਉਂਦਾ ਹੈ ਇਹ ਅੰਦਰਲੀ ਖੜਗ ਕੱਟੇਗੀ ਬਾਹਰਲੀ ਨਹੀਂ ਗਿਆਨ ਖੜਗ ਹੈ ਜਿਹੜੀ ਇਹ ਦੋਵੇਂ ਤਰ੍ਹਾਂ ਦੀ ਤਲਵਾਰ ਪਾਉਣੀ ਹੈ ਬਾਹਰ ਵੀ ਤੇ ਅੰਦਰ ਵੀ ਫਿਰ ਬੇਨਤੀ ਕਰਦਾ ਹੈ ਬਾਣੀ ਤੇ ਬਾਣਾ ਜੇ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਤੇ ਹੁਣ ਫਿਰ ਪਹਿਲੀ ਪੰਕਤੀ ਫਿਰ ਸੁਣੋ ਜੇ ਕੋਈ ਪ੍ਰਵਾਨ ਹੋਣਾ ਚਾਹੁੰਦਾ ਹੈ ਹਾਂਜੀ
ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ
ਕਹਿੰਦੇ ਦਿਲੋਂ ਗੁਰੂ ਦੇ ਨਾਲ ਰਹੇ ਦਿਲੋਂ ਗੁਰੂ ਸਾਹਿਬ ਦੇ ਬਚਨਾਂ ਨਾਲ ਪਿਆਰ ਕਰੇ ਦਿਲੋਂ ਉੱਤੋਂ ਉੱਤੋਂ ਨਹੀਂ ਦਿਲੋਂ ਕਰੇ ਪਿਆਰ ਜੇ ਕਰਦਾ ਜੇ ਦਿਲੋਂ ਪਿਆਰ ਨਹੀਂ ਕਰਦਾ ਫਿਰ ਉਹ ਤੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸਿਕੰਡੇ ਕੱਚੇ ਉਹ ਤੇ ਕੱਚਾ ਹੈ ਮਨ ਵਿੱਚ ਕੁਝ ਹੋਰ ਹੈ ਮੁੱਖ ਵਿੱਚ ਕੁਝ ਹੋਰ ਹੈ ਪਿਆਰ ਕਰੇ ਤੇ ਦਿਲੋਂ ਕਰੇ ਗੁਰੂ ਸਾਹਿਬ ਦੇ ਇੱਕ ਇੱਕ ਬਚਨ ਨੂੰ ਦਿਲੋਂ ਮੰਨੇ ਦਿਲੋਂ ਜਿਉਂ ਰਹੇ ਗੁਰ ਨਾਲੇ ਦਿਲੋਂ ਫਿਰ ਅੱਗੇ ਕੀ ਹੋਏਗਾ ਜੀ ਸੁਣਿਓ ਧਿਆਨ ਨਾਲ ਸੁਣਿਓ ਹਾਂਜੀ
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ
ਗੁਰੂ ਸਾਹਿਬ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਵੇ ਅੰਤਰ ਆਤਮੈ ਸੰਭਾਲੇ ਸੰਭਾਲ ਕੇ ਰੱਖੇ ਗੁਰੂ ਸਾਹਿਬ ਦੇ ਚਰਨ ਹੁਣ ਚਰਨ ਕਿਹੜੇ ਨੇ ਇਹ ਤੇ ਬਹੁਤ ਵਾਰ ਸਟੇਜ ਤੇ ਦੱਸੀਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਗੁਰੂ ਗਿਆਨ ਨੂੰ ਕਹਿੰਦੇ ਨੇ ਅੰਦਰ ਚਾਨਣ ਕਰਦਾ ਜਿਹੜਾ ਜਦੋਂ ਸਾਡਾ ਗੁਰੂ ਸ਼ਬਦ ਹੈ ਫਿਰ ਚਰਨ ਵੀ ਸ਼ਬਦ ਦੇ ਹੀ ਹੋਣਗੇ ਚਰਨ ਸਾਡੇ ਸਾਡੇ ਪੈਰਾਂ ਵਰਗੇ ਥੋੜਾ ਹੋਣਗੇ ਗੁਰੂ ਦੇ ਗੁਰੂ ਹੁੰਦਾ ਗਿਆਨ ਤੇ ਗੁਰੂ ਦੇ ਚਰਨ ਕੀ ਹੁੰਦੇ ਨੇ ਗੁਰੂ ਸਾਹਿਬ ਦੀ ਵਿਚਾਰ ਗੁਰੂ ਸਾਹਿਬ ਦੇ ਸ਼ਬਦ ਗੁਰੂ ਸਾਹਿਬ ਦੇ ਬਚਨਾਂ ਨੂੰ ਅੰਦਰੋਂ ਧਿਆਵੇ ਧਿਆਨ ਵਿੱਚ ਰੱਖੇ ਜੋ ਗੁਰੂ ਸਾਹਿਬ ਕਹਿੰਦੇ ਨੇ ਧਿਆਨ ਵਿੱਚ ਰੱਖਣਾ ਹੀ ਧਿਆਉਣਾ ਹੁੰਦਾ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਸੰਭਾਲ ਕੇ ਰੱਖੇ ਆਪਣੀ ਜ਼ਿੰਦਗੀ ਵਿੱਚ ਛੱਡੇ ਨਾ ਜੋ ਗੁਰੂ ਸਾਹਿਬ ਨੇ ਕਿਹਾ ਉਹਨੂੰ ਸੰਭਾਲ ਕੇ ਰੱਖਣਾ ਹੈ ਆਪਣੇ ਅੰਦਰ ਵੀ ਆਹ ਬਚਨ ਮੈਂ ਗੁਰੂ ਸਾਹਿਬ ਦਾ ਸੁਣਿਆ ਹੈ ਮੈਂ ਇਹਨੂੰ ਅੰਦਰ ਵਸਾ ਕੇ ਰੱਖਣਾ ਹੈ ਜਿਵੇਂ ਹੁਣ ਮੰਨ ਲਓ ਆਪਾਂ ਇੱਥੇ ਬੈਠੇ ਕੋਈ ਬਚਨ ਸਮਝ ਸੁਣ ਲਿਆ ਉਹਨੂੰ ਘੁੱਟ ਕੇ ਫੜ ਲਿਆ ਆਪਣੀ ਜ਼ਿੰਦਗੀ ਵਿੱਚ ਐਂ ਕਹਿਤਾ ਵੀ ਆਹ ਬਚਨ ਜੀ ਮੈਂ ਨਹੀਂ ਸਾਰੀ ਜ਼ਿੰਦਗੀ ਛੱਡਣਾ ਸਮਝ ਲਓ ਚਰਨ ਘੁੱਟ ਕੇ ਫੜ ਲਿਆ ਆਹ ਬਚਨ ਮੈਂ ਨਹੀਂ ਛੱਡਣਾ ਇਹਨੂੰ ਕਹਿੰਦੇ ਨੇ ਚਰਨ ਫੜਨਾ ਜਿਹੜੇ ਬੰਦੇ ਨੇ ਗੁਰੂ ਦਾ ਕੋਈ ਬਚਨ ਫੜਿਆ ਹੀ ਨਹੀਂ ਇਹਦਾ ਮਤਲਬ ਉਹਨੇ ਕੋਈ ਚਰਨ ਨਹੀਂ ਫੜਿਆ ਅਜੇ ਤੱਕ ਗੁਰੂ ਸਾਹਿਬ ਦੇ ਬਚਨ ਨੂੰ ਮੰਨ ਲਿਆ ਜ਼ਿੰਦਗੀ ਵਿੱਚ ਇਹਨੂੰ ਹੀ ਮੱਥਾ ਟੇਕਣਾ ਕਹਿੰਦੇ ਆ ਜਿਹਨੇ ਕੋਈ ਬਚਨ ਮੰਨਿਆ ਹੀ ਨਹੀਂ ਬਚਨ ਫੜਿਆ ਹੀ ਨਹੀਂ ਉਹਨੇ ਚਰਨ ਕੀ ਫੜਿਆ ਚਰਨ ਨਾ ਛੱਡੋ ਸਰੀਰ ਕੱਲ ਜਾਈ ਮੈਂ ਮਹਾਰਾ ਤੁਹਾਡੇ ਚਰਨ ਨਹੀਂ ਛੱਡਣੇ ਇਹਦਾ ਮਤਲਬ ਹੈ ਮੈਂ ਤੁਹਾਡੇ ਬਚਨ ਨਹੀਂ ਛੱਡਣੇ ਤੁਹਾਡੇ ਬਚਨ ਮੈਂ ਛੱਡਣੇ ਨਹੀਂ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮੇਰਾ ਪਾਪੀ ਦਾ ਭਲਾ ਹੀ ਇਹਦੇ ਨਾਲ ਹੁੰਦਾ ਹੈ ਤੁਹਾਡਾ ਇੱਕ ਇੱਕ ਬਚਨ ਮੈਂ ਪੱਲੇ ਬੰਨਣਾ ਹੈ ਛੱਡਣਾ ਨਹੀਂ ਕੋਈ ਬਚਨ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਕੰਨਾਂ ਵਿੱਚ ਨਾ ਰੱਖੀ ਅੰਦਰ ਸੰਭਾਲੀ ਇਹਨਾਂ ਬਚਨਾਂ ਨੂੰ ਜੋ ਆਪਾਂ ਸੁਣਦੇ ਹਾਂ ਉਹਨੂੰ ਅੰਦਰ ਸੰਭਾਲਣਾ ਹੈ ਜੋ ਗੁਰੂ ਜੀ ਕਹਿੰਦੇ ਨੇ ਇੱਕ ਇੱਕ ਬਚਨ ਨੂੰ ਦਿਮਾਗ 'ਚ ਰੱਖਣਾ ਹੈ ਛੱਡਣਾ ਨਹੀਂ ਹਰ ਰੋਜ਼ ਗੁਰੂ ਸਾਹਿਬ ਦੇ ਬਚਨਾਂ ਨੂੰ ਯਾਦ ਕਰਨਾ ਹੈ ਅੰਦਰ ਵਸਾ ਕੇ ਰੱਖਣੇ ਨੇ ਪੱਲੇ ਬੰਨ ਕੇ ਰੱਖਣੇ ਨੇ ਬਚਨ ਤਾਂ ਸਾਡਾ ਭਲਾ ਹੋਣਾ ਜੇ ਇੱਧਰੋਂ ਸੁਣ ਲਿਆ ਇੱਧਰੋਂ ਕੱਢੀ ਜਾਂਦੇ ਆ ਫਿਰ ਨਹੀਂ ਫਿਰ ਤੇ ਆਪਾਂ ਰੋਜ਼ ਪੜ੍ਹਦੇ ਹੀ ਹਾਂ ਕਬੀਰ ਸਾਚਾ ਸਤਿਗੁਰ ਕਿਆ ਕਰੇ ਫਿਰ ਗੁਰੂ ਕੀ ਕਰੇ ਜੇ ਬੰਦੇ ਨੇ ਇੱਧਰੋਂ ਸੁਣ ਕੇ ਇੱਧਰ ਹੀ ਕੱਢੀ ਜਾਣਾ ਬੋਲ ਕੇ ਪੜ੍ਹ
ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਅੰਦੇਖ ਨਾ ਲਗਈ ਜਿਉਂ ਬਾਂਸ ਵਜਾਈਏ ਫੂਕ
ਕਹਿੰਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਜਿਵੇਂ ਬਾਂਸ ਵਿੱਚ ਫੂਕ ਮਾਰੋਗੇ ਦੂਜੇ ਪਾਸੇ ਨਿਆ ਲੰਘ ਨਿਕਲ ਜਾਂਦੀ ਹੈ ਇਦਾਂ ਹੀ ਅਸੀਂ ਇੱਧਰੋਂ ਸੁਣੀ ਜਾਂਦੇ ਇੱਧਰੋਂ ਕੱਢੀ ਜਾਂਦੇ ਇੱਧਰੋਂ ਸੁਣੀ ਜਾਂਦੇ ਇੱਧਰੋਂ ਕੱਢੀ ਜਾਂਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਇੱਕ ਵੀ ਵਚਨ ਨੂੰ ਦਿਮਾਗ ਵਿੱਚ ਨਹੀਂ ਬਿਠਾ ਸਕਦੇ, ਇੱਕ ਗੱਲ ਵੀ ਨਹੀਂ ਟਿਕ ਕੇ ਸੁਣ ਸਕਦੇ, ਸਮਝ ਨਹੀਂ ਸਕਦੇ, ਬਸ ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਹੈ। ਇਸ ਕਰਕੇ ਜੋ ਗੁਰੂ ਸਾਹਿਬ ਕਹਿਣ ਉਹਨਾਂ ਬਚਨਾਂ ਨੂੰ ਮੰਨ ਲੈਣਾ ਹੀ ਸਭ ਤੋਂ ਵੱਡੀ ਗੱਲ ਹੈ। ਜੇ ਮੰਨਿਆ ਨਹੀਂ ਤੇ ਫਿਰ ਕੋਈ ਫਾਇਦਾ ਨਹੀਂ। ਜੋ ਗੁਰੂ ਸਾਹਿਬ ਕਹਿਣ ਉਹਨੂੰ ਕਮਾਈਏ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ, ਜੋ ਸੁਣੀਏ ਉਹਨੂੰ ਮੰਨੀਏ ਤਾਂ ਹੀ ਫਾਇਦਾ ਹੈ। ਜੇ ਬੰਦਾ ਸੁਣ ਰਿਹਾ ਤੇ ਮੰਨ ਰਿਹਾ ਫਿਰ ਕਹਿੰਦੇ ਤੀਰਥ ਦਾ ਇਸ਼ਨਾਨ ਕਰ ਰਿਹਾ, ਇਹਦਾ ਵੀ ਅਰਥ ਹੀ ਹੋ ਗਿਆ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ, ਕਹਿੰਦੇ ਆਹ ਤੀਰਥ ਅੰਦਰ ਹੀ ਇਸ਼ਨਾਨ ਹੋਈ ਜਾਏਗਾ। ਤੇ ਜੇ ਆਪਾਂ ਫਿਰ ਇੱਦਾਂ ਸੁਣੀਏ ਨਾ ਮੰਨੀਏ ਨਾ ਫਿਰ ਤੇ ਮਹਾਰਾਜ ਕਹਿੰਦੇ ਨੇ
ਤੇਰੇ ਅੰਦਰੋਂ ਮੈਲ ਨਾ ਜਾਵੇ,
ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਅੰਦਰ ਤੇ ਬਚਨ ਫੜਿਆ ਹੀ ਕੋਈ, ਇੱਕ ਭਉ ਲੱਥੀ ਨਾਤਿਆਂ ਦੋਏ ਭਾਚੜੀ ਸਹੋਰ,
ਤੇਰੇ ਅੰਦਰੋਂ ਮੈਲ ਨਾ ਜਾਵੇ ਨਾ ਨਾ ਫਿਰੇ ਤੀਰਥ, ਤੇਰੇ ਅੰਦਰੋਂ ਮੈਲ ਨਾ ਜਾਵੇ ਓਏ ਨਾ ਨਾ ਫਿਰੇ ਤੀਰਥ, ਤੇਰੇ ਅੰਦਰੋਂ ਮੈਲ ਨਾ ਜਾਵੇ ਨਾ ਨਾ ਫਿਰੇ ਤੀਰਥ, ਓਏ ਤੇਰੇ ਸਤਿਗੁਰ ਕਹਿੰਦੇ ਨਾਉਂਦਾ ਫਿਰਦਾ।
ਬਾਹਰਲੀ ਮੈਲ ਤੇ ਲੈ ਗਈ ਤਨ ਵਾਲੀ, ਕਹਿੰਦੇ ਦੁੱਗਣੀ ਚੜ੍ਹ ਗਈ। ਦੁੱਗਣੀ ਕਿਹੜੀ? ਅੰਦਰ ਵਾਲੀ ਤੇ ਲੱਥੀ ਨੀ, ਇੱਕ ਤੇ ਹੈ ਹੀ ਹੈ, ਦੁੱਗਣੀ ਇਹ ਚੜ੍ਹ ਗਈ। ਹੁਣ ਹੰਕਾਰ ਹੋ ਗਿਆ, ਕਹਿੰਦਾ ਮੈਂ ਤੀਰਥਾਂ ਤੇ ਜਾਣਾ, ਆਖੋ
ਸਤਨਾਮ,
ਆਪੇ ਦੁੱਗਣੀ ਹੋ ਗਈ। ਇੱਕ ਤੇ ਪਹਿਲਾਂ ਵਾਲੀ ਉਵੇਂ ਹੀ ਹੈ, ਮਨ ਵਾਲੀ ਤੇ ਲੱਥੀ ਹੋਈ, ਇੱਕ ਹੋਰ ਚੜ੍ਹ ਗਈ ਵੀ ਮੈਂ ਹੁਣ ਤੀਰਥਾਂ ਤੇ ਜਾਣਾ। ਫਾਇਦਾ ਕੀ ਹੋਇਆ? ਗੁਰਮੁਖੋ ਜਦੋਂ ਟਿਕ ਕੇ ਗੁਰੂ ਸਾਹਿਬ ਨੂੰ ਸੁਣਾਂਗੇ, ਇਸ਼ਨਾਨ ਹੋ ਰਿਹਾ, ਮਨ ਦੀ ਮੈਲ ਨਿਕਲ ਰਹੀ, ਸੁਣ ਕੇ ਸਮਝ ਕੇ ਮੰਨ ਲਿਆ, ਤੀਰਥ ਦਾ ਇਸ਼ਨਾਨ ਹੋ ਗਿਆ, ਅਸਲੀ ਹੋ ਗਿਆ, ਸੁਣ ਲਿਆ ਮੰਨ ਲਿਆ। ਗੁਰ ਕੇ ਚਰਨ ਹਿਰਦੈ ਧਿਆਏ, ਇਹ ਚਰਨ ਇਦਾਂ ਦੇ ਨਹੀਂ ਹੁੰਦੇ, ਚਰਨ ਗੁਰੂ ਦੇ ਸ਼ਬਦ, ਗੁਰੂ ਸ਼ਬਦ ਹੈ, ਗਿਆਨ ਸਰੂਪ ਨੇ ਸਤਿਗੁਰੂ, ਤੇ ਗੁਰੂ ਦੇ ਜਿਹੜੇ ਚਰਨ ਨੇ ਉਹ ਵੀ ਸ਼ਬਦ ਸਰੂਪ ਹੀ ਨੇ। ਸ਼ਬਦ ਨੂੰ ਮਨ 'ਚ ਵਸਾਉਣਾ, ਚਰਨ ਨੂੰ ਮਨ 'ਚ ਵਸਾਉਣਾ ਹੁੰਦਾ। ਜਦੋਂ ਆਪਾਂ ਗੁਰੂ ਨਾਨਕ ਦੇ ਚਰਨ ਵੇਖੇ ਹੀ ਨਹੀਂ, ਮਨ 'ਚ ਕੀ ਵਸਾਵਾਂਗੇ? ਮੈਂ ਕਈ ਬੰਦੇ ਕਹਿੰਦੇ ਸੁਣੇ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਸਮਾਧੀ ਲਾਓ। ਹੁਣ ਗੁਰੂ ਨਾਨਕ ਦੇ ਚਰਨ ਪਹਿਲਾਂ ਵੇਖੇਗਾ ਤੇ ਤਾਂ ਹੀ ਸਮਾਧੀ ਲਾਏਗਾ, ਚਰਨਾਂ ਦਾ ਧਿਆਨ ਕਿਵੇਂ ਧਰੇਗਾ? ਚਰਨਾਂ ਦਾ ਧਿਆਨ ਮਤਲਬ ਗੁਰਮੂਰਤ, ਗੁਰ ਸ਼ਬਦ ਹੈ, ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੀ ਹੈ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਹਿਰਦੇ ਵਿੱਚ ਚਰਨ, ਹਿਰਦੇ ਵਿੱਚ ਚਰਨ ਵਸਾਲੇ, ਹਿਰਦੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ। ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਪੁੱਛਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦੱਸਣਗੇ, ਮਹਾਰਾਜ ਚਰਨ ਕਹਿ ਰਹੇ ਹੋ, ਚਰਨ ਵਸਾਓ, ਕਿਹੜੇ ਚਰਨ? ਮਹਾਰਾਜ ਕਹਿੰਦੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ। ਗੁਰੂ ਗ੍ਰੰਥ ਸਾਹਿਬ ਜੀ ਜਵਾਬ ਲਿਖਿਆ, ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੀਰਥ ਕੀ ਹੈ, ਤੇ ਗੁਰੂ ਗ੍ਰੰਥ ਸਾਹਿਬ ਤੋਂ ਹੀ ਪੁੱਛਾਂਗੇ ਅਸਲੀ ਤੀਰਥ ਆ। ਫਿਰ ਗੁਰੂ ਗ੍ਰੰਥ ਸਾਹਿਬ ਹੀ ਦੱਸਣਗੇ ਵੀ ਅਸਲੀ ਚਰਨ ਕੀ, ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ। ਭਾਈ ਗੁਰੂ ਸਾਹਿਬ ਦੇ ਬਚਨਾਂ ਨੂੰ ਹਿਰਦੇ 'ਚ ਵਸਾ ਲਿਆ, ਚਰਨ ਹਿਰਦੇ ਵਿੱਚ ਵਸ ਗਏ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਇਹਨਾਂ ਨੂੰ ਸੰਭਾਲ ਕੇ ਰੱਖੀ। ਇਹ ਨਹੀਂ ਵੀ ਇੱਧਰੋਂ ਸੁਣ ਲਿਆ ਇੱਧਰ ਨੂੰ ਕੱਢਤਾ, ਅੰਦਰ ਵਸਾ ਕੇ ਰੱਖੀ। ਜੋ ਗੁਰੂ ਸਾਹਿਬ ਕਹਿਣ ਉਹਨੂੰ ਛੱਡੀ ਨਾ, ਫਿਰ ਜਾ ਸਾਰੀ ਜ਼ਿੰਦਗੀ। ਉਹਨਾਂ ਬਚਨਾਂ ਨੂੰ ਆਪਾਂ ਸਾਰੀ ਜ਼ਿੰਦਗੀ ਛੱਡਣਾ ਨਹੀਂ ਹੁੰਦਾ। ਆਪਾਂ ਤੇ ਇੱਥੇ ਸੁਣ ਲਿਆ, ਬਾਹਰ ਜਾ ਕੇ ਭੁੱਲ ਗਏ, ਇੱਥੇ ਵੀ ਟਿਕ ਕੇ ਨਹੀਂ ਸੁਣਦੇ, ਬਸ ਜੇ ਸੁਣ ਵੀ ਲੈਂਦੇ ਹਾਂ ਬਾਹਰ ਜਾ ਕੇ ਭੁੱਲ ਜਾਂਦੇ। ਗੁਰੂ ਸਾਹਿਬ ਦੇ ਬਚਨਾਂ ਨੂੰ ਸਦਾ ਯਾਦ ਰੱਖਣਾ। ਇੱਥੇ ਆਪਾਂ ਕਿੰਨੇ ਸੋਹਣੇ ਲੱਗਦੇ ਹਾਂ ਬੈਠੇ, ਸਾਰੇ ਆਪਣੇ ਅੰਦਰ ਚਲੀ ਵਾਹਿਗੁਰੂ, ਥੋੜ੍ਹੇ ਚਿਰ ਬਾਅਦ ਫਿਰ ਵਾਹਿਗੁਰੂ, ਕਦੇ ਕੋਈ ਬਾਣੀ ਦੀ ਪੰਕਤੀ ਬੋਲਦੀ ਹੈ, ਨਾਲ ਪੜ੍ਹਦੇ ਹਾਂ, ਕਿੰਨੇ ਸੋਹਣੇ ਲੱਗਦੇ। ਇਹ ਇਸੇ ਤਰ੍ਹਾਂ ਜਿਵੇਂ ਹੁਣ ਯਾਦ ਨੇ, ਜਦੋਂ ਘਰ ਜਾਈਏ ਉਦੋਂ ਵੀ ਯਾਦ ਰਹੇ, ਗੱਡੀ 'ਚ ਬੈਠੀ ਉਦੋਂ ਵੀ ਯਾਦ ਰਹੇ, ਜਦੋਂ ਕੱਲ੍ਹ ਪਰਸੋਂ ਕਿਸੇ ਦੇ ਵਿਆਹ 'ਤੇ ਜਾਣਾ ਪੈਲਸ ਵਿੱਚ, ਉੱਥੇ ਵੀ ਯਾਦ ਰਹੇ, ਉੱਥੇ ਜਾ ਕੇ ਬਹੁਤੇ ਭੁੱਲ ਜਾਂਦੇ। ਪੈਲਸਾਂ ਵਿੱਚ ਵਿਆਹਾਂ 'ਤੇ ਜਾਓ, ਵੇਖੋ ਵੀ ਬਚਨ ਯਾਦ ਨੇ ਐ ਚੇਤਾ, ਵਿਆਹਾਂ ਸ਼ਾਦੀਆਂ 'ਤੇ ਅੱਜ ਸਾਡਾ ਹਾਲ ਵੇਖੋ, ਲੱਗਦਾ ਵੀ ਬਚਨ ਯਾਦ ਹੈ, ਕੋਈ ਹੈ ਕੋਈ ਚੇਤਾ ਬਚਨ ਗੁਰੂ ਦਾ? ਇੰਨਾ ਵਿਗੜ ਗਿਆ ਜੀਵਨ, ਇੰਨੀ ਗਿਰਾਵਟ ਆ ਜਾਂਦੀ ਆ। ਸੋ ਕਹਿੰਦੇ ਗੁਰੂ ਭਾਵੇਂ ਸੱਚਾ ਹੈ, ਕੁਛ ਨਹੀਂ ਕਰ ਸਕਦਾ। ਕਹਿੰਦੇ ਇੱਥੇ ਗੁਰੂ ਦੀ ਵੀ ਬੇਵਾਹ ਹੈ, ਜਦੋਂ ਸਿੱਖ ਸੁਣਨਾ ਹੀ ਨਹੀਂ ਚਾਹੁੰਦਾ, ਕਹਿੰਦੇ ਤੋਂ ਅਗਲਾ ਇੱਧਰੋਂ ਸੁਣ ਕੇ ਇੱਧਰ ਕੱਢੀ ਜਾਂਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਫਿਰ ਗੁਰੂ ਭਾਵੇਂ ਸੱਚਾ ਵੀ ਹੋਵੇ ਕੀ ਕਰੇ, ਮਾਪੇ ਤੇ ਬੜੇ ਚੰਗੇ ਨੇ ਪਰ ਨਿਆਣਾ ਸੁਣਦਾ ਹੀ ਨਹੀਂ ਉਹਨਾਂ ਦੀ, ਬੱਚਾ ਸੁਣਦਾ ਹੈ। ਮਾਪੇ ਬਹੁਤ ਚੰਗੇ ਨੇ, ਕਹਿੰਦੇ ਕਾਕਾ ਨਸ਼ਾ ਨਾ ਕਰ, ਓਏ ਕਾਕਾ ਨਸ਼ਾ ਨਾ ਕਰ, ਇਹਨੇ ਡੋਬ ਦਿੱਤੇ ਬੜੇ ਕਰ, ਪੱਟ ਦਿੱਤਾ ਨਸ਼ੇ ਨੇ ਜਵਾਨੀ ਨੂੰ, ਨਸ਼ਾ ਨਾ ਕਰ। ਮਾਂ ਪਿਓ ਬੜੇ ਚੰਗੇ ਨੇ, ਬੜੇ ਸਿਆਣੇ ਨੇ, ਮਾਪਿਓ ਦੇ ਉੱਤੇ ਕੋਈ ਸ਼ੱਕ ਨਹੀਂ, ਮਾਪਿਆਂ ਦੇ ਪਿਆਰ ਤੇ ਕੋਈ ਸ਼ੱਕ ਨਹੀਂ, ਪਰ ਨਿਆਣਾ ਸੁਣਦਾ ਹੀ ਨਹੀਂ, ਨਿਆਣਾ ਸੁਣਦਾ ਹੀ ਨਹੀਂ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਪਿਆਰ ਦੇ ਉੱਤੇ ਤੇ ਕੋਈ ਸ਼ੱਕ ਨਹੀਂ ਕਰ ਸਕਦਾ, ਉਹ ਤੇ ਬੜੀ ਕਿਰਪਾ ਕਰਦੇ ਨੇ ਪਰ ਆਪਾਂ ਹੀ ਨਹੀਂ ਸੁਣਦੇ, ਤੇ ਗੁਰੂ ਸੱਚਾ ਵੀ ਹੈ, ਕਹਿੰਦੇ ਕੁਛ ਨਹੀਂ ਕਰ ਸਕਦਾ, ਗੁਰੂ ਸੱਚਾ ਵੀ ਹੈ ਭਾਵੇਂ। ਉਹਨੇ ਤੇ ਆਪਣੇ ਫਰਜ਼ ਨਿਭਾ ਤੇ ਸੁਣਾ ਦਿੱਤਾ, ਅੱਗੇ ਹੁਣ ਆਪਣਾ ਵੀ ਫਰਜ਼ ਹੈ। ਮਾਂ ਪਿਓ ਦਾ ਆਪਣਾ ਫਰਜ਼ ਹੁੰਦਾ ਹੈ, ਬੱਚੇ ਦਾ ਵੀ ਫਰਜ਼ ਹੈ, ਅੱਗੇ ਮਾਂ ਪਿਓ ਆਪਣਾ ਫਰਜ਼ ਨਿਭਾਵੇ, ਬੱਚੇ ਆਪਣਾ ਫਰਜ਼ ਨਿਭਾ ਦੇ। ਜਿਵੇਂ ਗੁਰੂ ਸਾਹਿਬ ਨੇ ਆਪਣਾ ਫਰਜ਼ ਨਿਭਾਇਆ, ਹੁਣ ਅਸੀਂ ਆਪਣਾ ਫਰਜ਼ ਨਿਭਾਈਏ। ਗੁਰੂ ਸਾਹਿਬ ਨੇ ਸਾਥੋਂ ਕੁਛ ਨਹੀਂ ਮੰਗਿਆ ਵੀ ਤੂੰ ਜ਼ਮੀਨ ਮੇਰੇ ਨਾਂ ਕਰਾ ਦੇ, ਤੂੰ ਘਰ ਬਾਰ ਛੱਡ ਕੇ ਮੇਰੇ ਨਾਲ ਚੱਲ। ਗੁਰੂ ਸਾਹਿਬ ਨੇ ਕੁਛ ਨਹੀਂ ਮੰਗਿਆ, ਗੁਰੂ ਸਾਹਿਬ ਨੇ ਅਕਲ ਦੇ ਦਿੱਤੀ, ਉਹਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ, ਹੁਣ ਅਸੀਂ ਆਪਣਾ ਫਰਜ਼ ਨਿਭਾਓ। ਜਿਵੇਂ ਇੱਦਾਂ ਕਹਿ ਲਓ ਵੀ ਟੀਚਰ ਨੇ ਆਪਣਾ ਫਰਜ਼ ਨਿਭਾ ਦਿੱਤਾ, ਉਹਨੇ ਪੜ੍ਹਾਈ ਕਰਾ ਦਿੱਤੀ, ਸਾਰਾ ਕੁਝ ਪੜ੍ਹਾ ਦਿੱਤਾ, ਤੇ ਬੱਚਾ ਜਿਹੜਾ ਪੜ੍ਹਨ ਵਾਲਾ ਹੈ ਹੁਣ ਆਪਣਾ ਫਰਜ਼ ਨਿਭਾਵੇ, ਉਹ ਸੁਣੇ ਚੰਗੀ ਤਰ੍ਹਾਂ, ਟੀਚਰ ਤੋਂ ਗੱਲ ਨੂੰ ਸਮਝੇ, ਉਦੋਂ ਬਾਅਦ ਉਹ ਪੜ੍ਹਾਵੇ। ਪੜ੍ਹਿਆ ਜੋ ਉਹ ਐਗਜ਼ਾਮ ਚੰਗੇ ਦੇਵੇ, ਪਾਸ ਹੋਵੇ, ਹੁਣ ਅੱਗੇ ਅੱਗੇ ਬੱਚੇ ਦੇ ਵੀ ਹੈ। ਪਰ ਜੇ ਅਸੀਂ ਸੁਣਨਾ ਹੀ ਨਹੀਂ, ਇੱਧਰੋਂ ਸੁਣ ਕੇ ਇੱਧਰ ਕੱਢੀ ਜਾਣਾ, ਫਿਰ ਕੀ ਫਾਇਦਾ? ਜਿਨ੍ਹਾਂ ਗੁਰਸਿੱਖਾਂ ਨੇ ਸੁਣਿਆ, ਜਦੋਂ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਕੀਤੇ ਨਾ, ਛੋਟੇ ਜਿਹੇ ਬੱਚੇ ਨੇ, ਸਾਰੀ ਸੰਗਤ ਤੇ ਵਾਪਸ ਚਲੀ ਜਾਵੇ, ਆਈ ਜਾਣ ਤੇ ਮੱਥਾ ਟੇਕ ਟੇਕ ਕੇ ਸੁਣਨ ਤੇ ਚਲੇ ਜਾਣ। ਇੱਕ ਬੱਚਾ ਰੋਜ਼ ਸੁਣਦਾ ਰਹਿੰਦਾ ਕਈ ਕਈ ਘੰਟੇ, ਕਾਫੀ ਲੰਮਾ ਸਮਾਂ ਕੀਰਤਨ ਹੋਣਾ ਸੁਣਦੇ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਇਕੱਲਾ ਹੀ ਬੱਚਾ ਬੈਠਾ ਰਹਿੰਦਾ, ਬਾਕੀ ਤੇ ਤੁਰ ਜਾਂਦੇ ਨੇ, ਇਹ ਬੈਠਾ ਰਹਿੰਦਾ ਟਿਕ ਟਿਕ, ਇਹ ਸੁਣਦਾ ਹੈ। ਮਰਦਾਨਿਆਂ ਇਹਨੂੰ ਜਦੋਂ ਸਮਾਪਤੀ ਹੋਏਗੀ ਨਾ, ਰੋਕੀ ਪੁੱਛਾਂਗੇ, ਗੁਰੂ ਸਾਹਿਬ ਪੁੱਛਦੇ ਨੇ ਕਾਕਾ ਸਾਰੇ ਚਲੇ ਗਏ, ਉਹ ਰਹਿ ਗਿਆ, ਤੂੰ ਬੜਾ ਟਿਕ ਕੇ ਬੈਠਾ ਰਹਿੰਦਾ, ਬਾਕੀ ਸਭ ਚਲੇ ਜਾਂਦੇ, ਤੇਰਾ ਬੜਾ ਮਨ ਲੱਗਦਾ। ਕਹਿੰਦਾ ਜੀ ਮੈਨੂੰ ਚੰਗਾ ਲੱਗਦਾ ਹੈ, ਮੈਨੂੰ ਸਮਝ ਆ ਗਈ। ਕਹਿੰਦੇ ਤੇਰੀ ਉਮਰ ਦੇ ਬੱਚੇ ਤੇ ਸੁੱਤੇ ਰਹਿੰਦੇ ਆ, ਨਿੱਕੀ 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 ਜੀ ਤੇਰੀ ਉਮਰ ਹੈ, ਤੈਨੂੰ ਵੱਡੀ ਲੱਗਣ ਲੱਗੀ, ਕਿੰਨੀ ਉਮਰ ਹੈ ਕਿੰਨੀ ਤੇਰੀ? ਕਹਿੰਦਾ ਜੀ ਮੇਰੀ ਉਮਰ 11 ਸਾਲ। ਤੇ ਗੁਰੂ ਸਾਹਿਬ ਜੀ ਪੁੱਛਦੇ ਨੇ ਬਈ ਇਹ ਲਗਨ ਤੈਨੂੰ ਕਿਵੇਂ ਲੱਗੀ? ਕਹਿੰਦਾ ਮੇਰੀ ਮਾਂ ਇੱਕ ਦਿਨ ਆਟਾ ਛਾਣਨ ਗਈ ਅੰਦਰ, ਤੇ ਮੈਨੂੰ ਕਹਿੰਦੀ ਚੁੱਲ੍ਹੇ ਚੱਗ ਤੂੰ ਬਾਲ ਦੇ, ਮੈਂ ਆਟਾ ਛਾਣ ਕੇ ਲਿਆਉਂਦੀ। ਉਹ ਆਟਾ ਛਾਣਨ ਚਲੀ ਗਈ, ਮੈਂ ਚੁੱਲ੍ਹੇ ਵਿੱਚ ਅੱਗ ਬਾਲਣ ਲੱਗਾ, ਅੱਗ ਬਲੀ ਨਾ, ਮੇਰੀ ਮਾਂ ਆ ਗਈ। ਉਹ ਕਹਿੰਦੀ ਵੱਡੀਆਂ ਵੱਡੀਆਂ ਲੱਕੜਾਂ ਡਾਹ ਦਿੱਤੀਆਂ ਚੁੱਲ੍ਹੇ ਦੇ ਵਿੱਚ, ਇੱਦਾਂ ਅੱਗ ਨਹੀਂ ਬਲਣੀ, ਪਰੇ ਹੱਥ ਮੈਂ ਦੱਸਾਂ। ਉਹਨੇ ਨਿੱਕੇ ਨਿੱਕੇ ਡੱਕੇ ਤੋੜੇ, ਉਹਨੇ ਚੁੱਲ੍ਹੇ ਵਿੱਚ ਅੱਗ ਬਾਲਤੀ, ਨਿੱਕੇ ਡੱਕਿਆਂ ਨੂੰ ਪਹਿਲਾਂ ਅੱਗ ਲਾਈ। ਕਹਿੰਦੀ ਪਹਿਲਾਂ ਨਿੱਕੇ ਡੱਕਿਆਂ ਨੂੰ ਅੱਗ ਲੱਗੇਗੀ, ਫਿਰ ਵੱਡਿਆਂ ਨੂੰ ਲੱਗੇਗੀ। ਕਹਿੰਦਾ ਜਦੋਂ ਉਹਨੇ ਅੱਗ ਬਾਲੀ, ਮੇਰੇ ਦਿਮਾਗ 'ਚ ਆਇਆ ਉਹ ਮਨਾ, ਆਹ ਨਿੱਕੇ ਨਿੱਕੇ ਡੱਕਿਆਂ ਦੀ ਵਾਰੀ ਪਹਿਲਾਂ ਹੀ ਆ ਗਈ, ਕੀ ਪਤਾ ਤੇਰੀ ਵਾਰੀ ਵੀ ਪਹਿਲਾਂ ਹੀ ਆ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕੀ ਪਤਾ ਵੀ ਤੇਰੀ ਵਾਰੀ ਵੀ ਪਹਿਲਾਂ ਹੀ ਆ ਜਾਏ। ਵੇਖੋ ਜਦੋਂ ਬੰਦਾ ਸਮਝਦਾ, ਸਿੱਖ ਦਾ ਮਤਲਬ ਹੈ ਸਿੱਖ, ਸਿੱਖੀ ਚੱਲ ਸਾਰੀ ਜ਼ਿੰਦਗੀ, ਸਿੱਖਾ ਸਿੱਖੀ ਚੱਲ, ਸਿੱਖ ਮਰਨ ਤੱਕ ਸਿੱਖ ਹੈ, ਸਿੱਖੀ ਚੱਲ ਸਿੱਖੀ ਚੱਲ। ਸਿੱਖ ਦਾ ਅਰਥ ਸਿੱਖ, ਸਿੱਖ ਨੇ ਬਹੁਤ ਕੁਝ ਸਿੱਖਣਾ ਹੈ। ਇੱਥੇ ਬੜਾ ਸਿੱਖ ਪੈਕ ਇੱਦਾਂ ਲਾਈਦਾ ਹੈ, ਆਹ ਇੱਦਾਂ ਪੀਵੀ ਦੀ ਹੈ, ਆਹ ਇਹਦੇ ਚ ਇਹਦੇ ਚ ਆਹ ਮਿਲਾ ਕੇ ਪੀਓ, ਇਹਦੇ ਚ ਆਹ ਪਤਾ ਨਹੀਂ ਕੀ ਸਿੱਖਦੇ। ਸਿੱਖ ਨੇ ਤੇ ਸਿੱਖਣਾ ਹੈ, ਬੜਾ ਸੋਹਣਾ ਸਿੱਖਣ ਨੂੰ ਬਹੁਤ ਕੁਝ ਹੈ ਸਿੱਖਣ ਨੂੰ। ਗਲੀਆਂ ਦੇ ਕੱਖਾਂ ਤੋਂ ਵੀ ਸਿੱਖਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੈਨੂੰ ਰੋੜਾ ਪਿਆ ਨਜ਼ਰ ਆਵੇ ਨਾ, ਉਹਦੇ ਤੋਂ ਵੀ ਸਿੱਖ। ਵੇਖ ਕਿਵੇਂ ਠੋਕਰਾਂ ਸਹਾਰਦਾ, ਰੋੜਾ ਕਿਵੇਂ ਠੋਕਰਾਂ ਸਹਾਰਦਾ। ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਬਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਹਿੰਦੇ ਰੋੜਾ ਬਣ ਸਿੱਖ ਰੋੜੇ ਤੋਂ, ਰੋੜਾ ਠੋਕਰਾਂ ਸਹਾਰਦਾ, ਗੁਣ ਲੈ ਲੈ, ਕਦੇ ਕਦੇ ਕਿਸੇ ਨਾ ਕਿਸੇ ਦਾ ਗਿੱਟਾ ਛਿੱਲ ਵੀ ਦਿੰਦਾ। ਕਹਿੰਦੇ ਵੇਖੀ ਕਿਤੇ ਉੱਗਣ ਨਾ ਲਈ, ਤੂੰ ਗੁਣ ਲਈ। ਉਹ ਕਈ ਵਾਰੀ ਪੈਰ ਪਾੜ ਵੀ ਦਿੰਦਾ ਕਿਸੇ ਦਾ। ਕਬੀਰ ਰੋੜਾ ਹੁਆ ਤੋ ਕਿਹਾ ਭਇਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਹਿੰਦੇ ਮਿੱਟੀ ਹੋ ਜਾ, ਮਿੱਟੀ ਹੀ ਹੋ ਜਾ, ਬਸ ਇੰਨਾ ਨਮਾਣਾ ਹੋ ਜਾ। ਸਾਰੇ ਲਤਾੜਦੇ ਨੇ ਪਰ ਮਿੱਟੀ ਵੀ ਉਹਨਾਂ ਚਿਹਰਾ ਧਰਤੀ ਤੇ ਪਈ ਹੈ, ਮਿੱਟੀ ਹੈ। ਜਿੱਦਣ ਇਹਨੂੰ ਹਵਾ ਦੀ ਸੰਗਤ ਹੋ ਜਾਵੇਗੀ, ਉਦਣ ਜਿਹੜੀ ਮਿੱਟੀ ਪੈਰਾਂ 'ਚ ਕਈ ਵਾਰੀ ਪੱਗ ਲਵੇੜ ਦੇ, ਜਿਹੜੀ ਪੈਰਾਂ 'ਚ ਹੈ ਨਾ, ਉਹਨਾਂ ਚਿਹਰੀ ਪੈਰਾਂ 'ਚ ਜਿੰਨਾ 'ਚ ਇਹਨੂੰ ਹਵਾ ਨਹੀਂ ਮਿਲਦੀ, ਮਾੜੀ ਜਿਹੀ ਨੂੰ ਹਵਾ ਦੇ ਦਿਓ, ਇਹੀ ਕੱਪੜੇ ਲਵੇੜ ਦੇ। ਮਾੜੀ ਜੀ ਹਵਾ ਦੇ। ਕਹਿੰਦੇ ਕਬੀਰ ਖੇਹ ਹੋਈ ਤੋਂ ਕਿਆ ਪਿਆ ਜੋ ਉੱਡ ਲੱਗ ਗਏ ਅੰਗ ਹਰ ਜਾ ਨੈਸਾ ਚਾਹੀਏ ਜਿਉ ਪਾਨੀ ਸਰਬੰਗ। ਕਹਿੰਦੇ ਪਾਣੀ ਹੋ ਜਾ, ਹਰਾ ਰੰਗ ਪਾ ਦਿਓ ਹਰਾ ਹੋ ਜਾਏਗਾ, ਲਾਲ ਪਾ ਦਿਓ ਲਾਲ ਹੋ ਜਾਏਗਾ, ਜੱਗ ਚ ਪਾ ਦਿਓ ਜੱਗ ਦਾ ਰੂਪ ਧਾਰ ਲੈਂਦਾ, ਪਾਣੀ ਹੋ ਜਾ। ਕਹਿੰਦੇ ਪਾਣੀ ਤੇ ਠੀਕ ਹੈ ਪਰ ਪਾਣੀ ਤੇ ਠੰਡਾ ਤੱਤਾ ਹੋ ਜਾਂਦਾ, ਅੱਗ ਤੇ ਧਰ ਦਿਓ ਗਰਮ ਹੋ ਜਾਂਦਾ, ਫ੍ਰਿਜ ਚ ਰੱਖ ਦਿਓ ਠੰਡਾ ਹੋ ਜਾਂਦਾ। ਕਬੀਰ ਪਾਣੀ ਹੋਆ ਤੋਂ ਕਿਆ ਭਇਆ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਵੇਖੋ ਇਹਦਾ ਐਗਜ਼ੈਂਪਲਾਂ ਦਿੱਤੀਆਂ, ਮਤਲਬ ਭਾਵ ਕੀ ਹੈ ਕਿ ਸਿੱਖ ਰੋੜੇ ਤੋਂ ਵੀ ਸਿੱਖ, ਮਿੱਟੀ ਤੋਂ ਵੀ ਸਿੱਖ, ਪਾਣੀ ਤੋਂ ਵੀ ਸਿੱਖ, ਸਿੱਖੀ ਚੱਲ ਸਾਰੀ ਜ਼ਿੰਦਗੀ, ਗੁਣ ਲੈ, ਹਰੇਕ ਚੀਜ਼ ਸਿਖਾ ਜਾਂਦੀ ਹੈ, ਬੰਦਾ ਸਿੱਖਣ ਵਾਲਾ ਹੋਵੇ, ਨਿੱਕੀ ਤੋਂ ਨਿੱਕੀ ਗੱਲ ਵੀ ਜ਼ਿੰਦਗੀ 'ਚ ਸਿਖਾ ਜਾਂਦੀ ਹੈ। ਬੜੇ ਗੁਣ ਨੇ ਹਰ ਪਾਸੇ, ਇਗਨੋਰ ਕਰ ਦਿੰਦੇ ਹਾਂ ਅਸੀਂ, ਕਦੇ ਗੌਰ ਨਹੀਂ ਕਰਦੇ, ਬੜਾ ਕੁਝ ਸਿੱਖਣ ਨੂੰ, ਜੋ ਮਰਜ਼ੀ ਸਿੱਖੀ ਚੱਲੀ। ਹੁਣ ਚਲੋ ਇੱਦਾਂ ਹੀ ਵੇਖੋ, ਆਪਾਂ ਇੱਕ ਸਾਲ ਵਿੱਚ ਕਿੰਨਿਆਂ ਵਿਆਹਾਂ ਤੇ ਜਾਂਦੇ ਹਾਂ, ਕਿੰਨਿਆਂ ਆਪਾਂ ਮਰਿਆਂ ਤੇ ਜਾਂਦੇ ਹਾਂ, ਕਿੰਨੇ ਜੰਮਿਆਂ ਤੇ ਜਾਂਦੇ ਹਾਂ, ਹਰ ਜਗ੍ਹਾ ਅਖੰਡ ਪਾਠ ਸਾਹਿਬ ਚੱਲਦਾ, ਕੀਰਤਨ ਹੁੰਦਾ ਹੈ। ਜੇ ਹਰੇਕ ਵਿਆਹ ਇੱਦਾਂ ਲੱਗੇ ਵੀ ਸਮਾਗਮ ਹੋ ਰਿਹਾ, ਗੁਰਮਤ ਸਮਾਗਮ, ਵਿਆਹ ਕਰਨ ਵਾਲੇ ਵੀ ਵਧੀਆ ਕਰਨ, ਆਪਾਂ ਟਿਕ ਕੇ ਬਹਿ ਕੇ ਸੁਣੀਏ, ਕਿੰਨਾ ਕੁਝ ਹੈ ਸੁਣ ਸਮਝਣ ਵਾਸਤੇ, ਬਹੁਤ ਕੁਝ ਹੈ। ਅੱਜ ਦੇ ਸਮੇਂ ਦੇ ਵਿੱਚ ਤੇ ਘੱਟ ਹੀ ਕੋਈ ਨਹੀਂ ਹੁੰਦੀ ਕਥਾ, ਦਰਬਾਰ ਸਾਹਿਬ ਹੈ ਸੁਣਦੀ ਤੇਰੇ ਘਰ, ਦਰਬਾਰ ਸਾਹਿਬ ਕਥਾ ਹੁੰਦੀ ਹੈ ਤੇਰੇ ਘਰ ਆਵਾਜ਼ ਆਉਂਦੀ ਹੈ, ਜਿਹੜਾ ਭਾਈ ਉੱਥੇ ਬੋਲਦਾ ਇੱਥੇ ਸੁਣਦਾ, ਕਮਾਲ ਦੀ ਗੱਲ ਨਹੀਂ। ਕਿੰਨਾ ਸਿਸਟਮ ਵਿਗਿਆਨ ਨੇ ਤਰੱਕੀ ਕੀਤੀ ਹੈ, ਸਾਇੰਸ ਨੇ, ਹੁੰਦੀ ਹੈ ਕਥਾ ਦਿੱਲੀ, ਸੁਣਦੀ ਹੈ ਤੇਰੇ ਘਰ। ਤੇ ਫਿਰ ਵੀ ਕਈ ਕਹਿਣਗੇ ਕਲਯੁਗ ਬੜਾ ਆ ਗਿਆ ਜੀ, ਬੜਾ ਮਾੜਾ ਸਮਾਂ ਆ ਗਿਆ, ਮੈਨੂੰ ਤੇ ਲੱਗਦਾ ਚੰਗਾ ਹੀ ਬੜਾ ਆ ਗਿਆ, ਪਰ ਮਾੜਾ ਤੇ ਉਹਨਾਂ ਲਈ ਹੈ ਹੀ ਹੈ ਜਿਨ੍ਹਾਂ ਨੇ ਸੁਣੀ ਹੋਈ ਨਹੀਂ, ਸੁਣਨਾ ਹੀ ਨਹੀਂ। ਹੁੰਦਾ ਦਰਬਾਰ ਸਾਹਿਬ ਕੀਰਤਨ ਸੁਣਦਾ ਤੇਰੇ ਘਰ, ਕਥਾ ਅਮਰੀਕਾ ਹੋ ਰਹੀ ਹੈ ਸੁਣਦੀ ਇੰਡੀਆ ਹੈ, ਦੀਵਾਨ ਇੰਡੀਆ ਚੱਲ ਰਿਹਾ, ਹੁਣ ਇੰਡੀਆ ਦੀਵਾਨ ਚੱਲ ਰਿਹਾ, ਅਮਰੀਕਾ 'ਚ ਲੋਕ ਸੁਣ ਰਹੇ ਹੋਣਗੇ, ਇੰਗਲੈਂਡ ਵਿੱਚ ਟੈਲੀਕਾਸਟ ਹੁੰਦਾ ਹੀ ਹੈ, ਸੁਣਦੇ ਨੇ, ਹੁਣ ਸੁਣਦੇ ਇੰਗਲੈਂਡ ਹੋਣਗੇ, ਬੈਠੇ ਆਪਾਂ ਇੱਥੇ, ਐਡੀ ਮੌਜ ਲਾਤੀ, ਕਿੰਨਾ ਸੋਹਣਾ ਸਮਾਂ ਹੈ। ਇਹ ਕਹਿੰਦੇ ਨੇ ਸਮਾਂ ਹੀ ਬੜਾ ਮਾੜਾ ਹੈ, ਆਲੇ ਦੁਆਲੇ ਬੜਾ ਮਾੜਾ, ਮਾੜਾ ਤੇ ਆਪੇ ਹੀ ਹੈ, ਤੂੰ ਮਾੜਾ ਅਸਰ ਕਬੂਲਦਾ, ਕਲਯੁਗ ਬਾਹਰ ਨਹੀਂ ਹੁੰਦਾ, ਕਲਯੁਗ ਹੀ ਆ, ਕਲਯੁਗ ਤੇਰੇ ਅੰਦਰ ਹੈ। ਕੱਲੀ ਦਾ ਜਨਮ ਚੰਡਾਲ ਕੇ ਘਰ ਹੋਈ, ਕਲਯੁਗ ਦਾ ਜਨਮ ਕਿੱਥੇ ਹੁੰਦਾ, ਧਿਆਨ ਨਾਲ ਸੁਣਿਓ, ਕਲਯੁਗ ਕਿੱਥੇ ਜੰਮਦਾ ਹੈ, ਚੰਡਾਲ ਦੇ ਘਰ। ਕਲਯੁਗ ਬਾਹਰ ਨਹੀਂ ਆਉਂਦਾ, ਜਿਹੜਾ ਬੰਦਾ ਚੰਡਾਲ ਹੈ ਕਲਯੁਗ ਉਹਦੇ ਅੰਦਰ ਜੰਮੇਗਾ। ਆਖੋ ਸਤਨਾਮ, ਫਿਰ ਬੇਨਤੀ ਕਰਦੇ ਹਾਂ, ਕਲਯੁਗ ਚੰਡਾਲ ਦੇ ਘਰ ਜੰਮਦਾ ਹੈ, ਜਿਹੜਾ ਚੰਡਾਲ ਹੈ ਜੀਵਨ ਵਿਗੜਿਆ ਹੋਇਆ ਹੈ ਕਲਯੁਗ ਉਹਦੇ ਘਰ ਜੰਮੇਗਾ, ਬਾਹਰ ਨਹੀਂ ਕਲਯੁਗ ਆਉਂਦਾ, ਕਲਯੁਗ ਸਾਡੇ ਅੰਦਰ ਹੈ। ਦਰਬਾਰ ਸਾਹਿਬ ਕੀਰਤਨ ਹੁੰਦਾ ਸੁਣਦਾ ਤੇਰੇ ਘਰ, ਜੇ ਗੌਰ ਹੀ ਨਹੀਂ ਕਰਨੀ, ਸਿੱਖਣਾ ਹੀ ਨਹੀਂ ਜਿਹਨੇ, ਸਮਝਣਾ ਹੀ ਨਹੀਂ ਜਿਸ ਬੰਦੇ ਨੇ। ਅੱਜ ਕੱਲ੍ਹ ਤੇ ਮੌਜਾਂ ਹੀ ਬੜੀਆਂ ਲੱਗੀਆਂ ਪਈਆਂ, ਸਮਾਂ ਕਾਹਦਾ ਮਾੜਾ ਆ ਗਿਆ, ਇਹ ਤੇ ਚੰਗਾ ਸਮਾਂ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਸਮਾਂ ਆ ਗਿਆ ਕਹਿੰਦੇ, ਨਾਮ ਬੀਜੋ, ਹੁਣ ਭਲਾ ਸਮਾਂ ਹੈ। ਇਸ ਕਰਕੇ ਸੱਚ, ਜਿਹੜਾ ਸੱਚ ਤੇ ਚੱਲਦਾ ਉਹਦੇ ਲਈ ਸਤਜੋਗੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੁੱਛਦੇ ਆ, ਕਹਿੰਦੇ ਤੈਨੂੰ ਕਿਵੇਂ ਲੱਗਣ ਲੱਗ ਗਈ? ਕਹਿੰਦਾ ਸੱਚੇ ਪਾਤਸ਼ਾਹ, ਮੇਰੀ ਬੇਬੇ ਨੇ ਨਾ ਜਦੋਂ, ਮਾਤਾ ਮੇਰੀ ਨੇ ਨਿੱਕੀਆਂ ਨਿੱਕੀਆਂ ਲੱਕੜਾਂ ਚੁੱਲ੍ਹੇ 'ਚ ਲਾ ਦਿੱਤੀਆਂ, ਮੈਂ ਆਖਿਆ ਏ ਤੇਰੀ ਵਾਰੀ ਵੀ ਕਿਤੇ ਲੱਕਿਆਂ ਵਾਂਗੂ ਪਹਿਲਾਂ ਹੀ ਆ ਜਾਏ। ਕਹਿੰਦਾ ਜੀ ਉਸ ਦਿਨ ਤੋਂ ਬਾਅਦ ਨਾ ਮੈਂ ਸਤਸੰਗ ਲੱਗ ਪਿਆ ਕਰਨ, ਕਈ ਮੈਨੂੰ ਮਹਾਂਪੁਰਖ ਗੁਰਮੁਖ ਪਿਆਰੇ ਆਉਂਦੇ ਰਹਿੰਦੇ, ਮੈਂ ਸੁਣਦਾ ਰਹਿੰਦਾ, ਅੱਜ ਜਿੱਦਣ ਦੇ ਤੁਸੀਂ ਆਇਓ ਉਦਣ ਦਾ ਤੇ ਮੈਨੂੰ ਮੌਜ ਲੱਗਦੀ, ਮੈਨੂੰ ਬੜਾ ਹੀ ਆਨੰਦ ਆਉਂਦਾ ਜਦੋਂ ਕੀਰਤਨ ਹੁੰਦਾ ਹੈ। ਕਈ ਸੁਣਦੇ ਨੇ, ਕਈ ਉੱਠ ਕੇ ਤੁਰ ਜਾਂਦੇ ਨੇ, ਪਰ ਮੇਰਾ ਤੇ ਜੀ ਕਰਦਾ ਮੈਂ ਬੈਠੇ ਹੀ ਰਹਾਂ। ਗੁਰੂ ਸਾਹਿਬ ਕਹਿੰਦੇ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਹੈ, ਤੇਰਾ ਨਾਂ ਕੀ ਹੈ? ਕਹਿੰਦੇ ਜੀ ਬੂੜਾ। ਕਹਿੰਦੇ ਗੱਲਾਂ ਬੁੱਢਿਆਂ ਵਾਲੀਆਂ ਕਰਦਾ, ਬੂੜਾ ਨਹੀਂ ਤੂੰ, ਤੇ ਸਾਡਾ ਬੁੱਢਾ ਹੈ ਬਾਬਾ ਬੁੱਢਾ। ਐਸਾ ਬਾਬਾ ਬੁੱਢਾ ਨਾਂ ਦੇ ਦਿੱਤਾ ਸਾਰੀ ਜ਼ਿੰਦਗੀ ਲਈ। ਉਹ ਬੂੜਾ ਬੂੜੇ ਤੋਂ ਬੁੱਢਾ ਹੀ ਬਣ ਗਿਆ। ਗੁਰੂ ਨਾਨਕ ਨੇ ਬੁੱਢਾ ਕਹਿ ਦਿੱਤਾ, ਸੋਹਣਾ ਲੱਗਾ ਨਾਂ। ਜੋ ਮੇਰੇ ਗੁਰੂ ਨਾਨਕ ਨੇ ਮੈਨੂੰ ਨਾਂ ਦਿੱਤਾ ਬੁੱਢਾ ਹੀ ਬਣ ਕੇ ਰਹੇ, ਬੁੱਢਾ ਹੀ। ਅੱਜ ਕੱਲ ਕਈ ਸਾਡੇ ਸਿੰਘ 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 ਦਿੱਤਾ ਗੁਰੂ ਗੋਬਿੰਦ ਸਿੰਘ ਨੇ, ਕਈਆਂ ਨੇ ਸਿੰਘ ਵੀ ਲਾ ਦਿੱਤਾ ਆਪਣੇ ਨਾਂ ਨਾਲ। ਵਿਦੇਸ਼ਾਂ ਦੇ ਵਿੱਚ ਕਈ ਵਾਰੀ ਜਾਈਦਾ, ਉਹ ਕਹਿਣਗੇ ਬੱਚਿਆਂ ਦੇ ਨਾਂ ਨਾਲ ਬਾਬਾ ਜੀ ਤੁਸੀਂ ਸਟੇਜ ਤੇ ਬੋਲਿਆ ਕਰੋ, ਸਿੰਘ ਨਹੀਂ ਦਰਜ ਕਰਾਉਂਦੇ। ਸਾਰੇ ਤੇ ਨਹੀਂ ਚਲੋ, ਪਰ ਬਹੁਤ ਏਦਾਂ ਦੇ ਵੀ ਨੇ, ਪਰ ਬੱਚੇ ਦਾ ਨਾਂ ਛੋਟਾ ਜਿਹਾ ਅੱਗੇ ਆਪਣੀ ਜਾਤ ਜਾਂ ਗੋਤ ਦਾ ਲਾ ਦੇਣਗੇ, ਸਿੰਘ ਵਿੱਚੋਂ ਕੱਢ ਦਿੰਦੇ। ਬੁੱਢਾ ਗਿਆ ਬੁੱਢਾ ਹੀ ਬਣ ਗਿਆ, ਸਾਰੀ ਜ਼ਿੰਦਗੀ ਬੁੱਢਾ। ਨਿੱਕੀ ਜੀ ਉਮਰ ਵਿੱਚ ਇੱਕ ਲੱਕੜਾਂ ਨੂੰ ਅੱਗ ਬਾਲਣ ਤੋਂ ਸਿੱਖ ਗਿਆ। ਵੇਖੋ ਜਿਹਨੇ ਸਿੱਖਣਾ ਹੋਵੇ ਇੱਦਾਂ ਹੀ ਸਿੱਖ ਜਾਂਦਾ। ਮਹਾਤਮਾ ਬੁੱਧ ਸੀ, ਜਿਹੜੇ ਮਹਾਤਮਾ ਬੁੱਧ ਬਣਦੇ ਨੇ, ਰਾਜਕੁਮਾਰ ਸਿਧਾਰਥ, ਤੇ ਰਾਜਕੁਮਾਰ ਸਿਧਾਰਥ ਨੂੰ ਉਹਦੇ ਮਾਂ ਪਿਓ ਨੇ ਕਿਹਾ ਸੀ ਵੀ ਇਹਨੂੰ ਨਾ ਆਪਾਂ ਹਰ ਵੇਲੇ ਅੰਦਰ ਹੀ ਰੱਖੋ, ਬੱਚਿਆਂ ਨੂੰ ਬਾਹਰ ਨਹੀਂ ਕੱਢਣਾ। ਰਾਜਕੁਮਾਰ ਸਿਧਾਰਥ ਨੂੰ ਬਾਹਰ ਨਹੀਂ ਕੱਢਿਆ ਕਦੇ। ਉਹ ਜਵਾਨ ਹੋਇਆ, ਇੱਕ ਦਿਨ ਕਹਿੰਦਾ ਆਪਣੇ ਉਹਦਾ ਨਾਲ ਉਹਦਾ ਸਾਥੀ ਚੰਨਾ ਉਹਦਾ ਨਾਂ ਸੀ, ਸਾਥੀ ਹੈ ਬੜਾ ਪਿਆਰਾ, ਨਾਲ ਨਾਲ ਰਹਿੰਦਾ, ਉਹਦੀ ਡਿਊਟੀ ਉਹਦੇ ਨਾਲ ਹੀ ਸੀ ਰਾਜਕੁਮਾਰ ਸਿਧਾਰਥ ਦੇ। ਕਹਿੰਦੇ ਵੀ ਚੰਨਿਆ ਅੱਜ ਘੁੰਮ ਕੇ ਆਈਏ, ਕਿਤੇ ਬਾਹਰ ਘੁੰਮ ਕੇ ਆਈਏ। ਚੰਨਾ ਕਹਿੰਦਾ ਜੀ ਚਲੋ। ਬੱਗੀ ਚ ਬਹਿ ਗਏ। ਪਹਿਲੇ ਦਿਨ ਮਹਿਲ ਤੋਂ ਬਾਹਰ ਨਿਕਲੇ, ਮਹਿਲ ਹੀ ਬਹੁਤ ਵੱਡੇ ਸੀ, ਬਗੀਚੇ ਕਦੇ ਆਮ ਲੋਕਾਂ ਚ ਗਏ ਹੀ ਨਹੀਂ। ਆਪਣਾ ਘਰ ਹੀ ਏਡਾ ਵੱਡਾ, ਬਗੀਚਿਆਂ ਚ ਫਿਰਦਾ ਰਹਿੰਦਾ, ਬਾਗਾਂ ਚ ਫਿਰਦਾ ਰਹਿੰਦਾ, ਆਮ ਲੋਕਾਂ ਚ ਕਦੇ ਗਏ ਹੀ ਨਹੀਂ। ਅੱਜ ਚੰਨੇ ਨੇ ਕਿਹਾ, ਕਹਿੰਦੇ ਉੱਪਰ ਬੱਗੀ ਤੇ ਬਹਿ ਗਿਆ, ਕਹਿੰਦੇ ਚੰਨਿਆ ਆ ਜਾ ਚੱਲ ਘੁੰਮ ਕੇ ਆਈ। ਜਦੋਂ ਬਾਹਰ ਨਿਕਲੇ, ਬਾਜ਼ਾਰ ਸਜੇ ਹੋਏ ਨੇ, ਬਾਜ਼ਾਰ ਸਜੇ ਹੋਏ, ਫਿਰਦਿਆਂ ਸਾਹਮਣੇ ਕੀ ਵੇਖਿਆ? ਇੱਕ ਹਾਏ ਕੁਰਲਾਹਟ ਕਰਦਾ ਬੰਦਾ ਰੋਂਦਾ ਹੋਇਆ ਜਾ ਰਿਹਾ, ਚੀਕਾਂ ਮਾਰਦਾ। ਰਾਜਕੁਮਾਰ ਸਿਧਾਰਥ ਪੁੱਛਦਾ ਹੈ, ਚੰਨਿਆ ਕੀ ਆ ਕੌਣ ਜਾਂਦਾ? ਕਹਿੰਦੇ ਜੀ ਕੋਈ ਬੰਦਾ, ਇਹਨੂੰ ਰੋਗ ਲੱਗਿਆ, ਬਿਮਾਰੀ ਲੱਗੀ ਹੈ ਤਾਂ ਰੋਂਦਾ, ਉੱਚੀ ਉੱਚੀ ਰੋਗ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਰੋਗ, ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ। ਉਹ ਚੀਕਾਂ ਮਾਰੇ ਜਦੋਂ ਰੋਗ ਲੱਗਿਆ ਅੰਦਰ, ਰੋਂਦੇ ਹੀ ਨਹੀਂ। ਕਿਸੇ ਨੂੰ ਕੈਂਸਰ ਹੋ ਜਾਂਦਾ, ਕਿਸੇ ਨੂੰ ਉਦਾਂ ਕੋਈ ਬਿਮਾਰੀ, ਤੇ ਚੀਕਾਂ ਮਾਰੇ ਉਹ ਬੜਾ ਰੋਵੇ। ਇਹ ਕੀ ਹੈ? ਕਹਿੰਦੇ ਰੋਗ ਲੱਗਿਆ ਚੰਨਿਆ ਬੱਗੀ ਰੋਗ, ਇਹ ਦੱਸ ਵੀ ਇਹਨੂੰ ਹੈ ਕੀ? ਕਹਿੰਦੇ ਬਿਮਾਰੀ ਹੈ ਜੀ ਇਹਨੂੰ, ਤਾਂ ਕੋਈ ਰੋਗ ਲੱਗਿਆ, ਕਰਮ ਰੋਗ ਹੈ, ਚੀਕਾਂ ਮਾਰ ਠੀਕ ਹੋ ਨਹੀਂ ਰਹੇ, ਇਹ ਰੋਗ ਕਹਿੰਦੇ ਜੀ ਲੱਗ ਜਾਂਦਾ, ਇਹਨੂੰ ਕਿਉਂ ਲੱਗਿਆ? ਕਹਿੰਦੇ ਲੱਗ ਜਾਂਦੇ ਨੇ ਰੋਗ, ਕੋਈ ਆਮ ਗੱਲ, ਬੜੇ ਲੋਕਾਂ ਨੂੰ ਰੋਗ ਲੱਗ ਜਾਂਦੇ। ਕੀ ਇਹ ਰੋਗ ਮੈਨੂੰ ਲੱਗ ਸਕਦਾ ਹੈ? ਇਹ ਰੋਗ ਮੈਨੂੰ ਲੱਗ ਸਕਦਾ ਹੈ? ਨੌਕਰ ਹੈ ਜਿਹੜਾ ਚੰਨਾ, ਉਹ ਕਹਿੰਦਾ ਜੀ ਤੁਸੀਂ ਜੁਗ ਜੁਗ ਜੀਵੋ, ਤੁਹਾਨੂੰ ਕਿਉਂ ਕੋਈ ਰੋਗ ਲੱਗੇ? ਨਹੀਂ ਤੂੰ ਸੱਚ ਸੱਚ ਦੱਸ, ਝੂਠ ਨਾ ਬੋਲ, ਕੀ ਕਦੇ ਮੈਨੂੰ ਵੀ ਇਹ ਰੋਗ ਲੱਗ ਸਕਦਾ ਹੈ? ਉਹ ਕਹਿੰਦਾ ਜੀ ਇਦਾਂ ਨਾ ਕਹੋ, ਨਹੀਂ ਨਹੀਂ ਦੱਸ ਸੱਚ। ਕਹਿੰਦਾ ਜੀ ਸੱਚ ਤੇ ਹੀ ਹੈ ਵੀ ਰੋਗ ਦਾ ਕੀ ਪਤਾ ਕਿਹਨੂੰ ਆ ਲੱਗੇ, ਬਿਮਾਰੀ ਦਾ। ਹੁਣ ਆਪਾਂ ਨੂੰ ਵੇਖਦੇ ਹਾਂ ਵੀ ਕੈਂਸਰ ਪਿੰਡਾਂ ਸ਼ਹਿਰਾਂ 'ਚ ਹੋਇਆ, ਲੋਕਾਂ ਨੂੰ ਕੈਂਸਰ ਹੋ ਗਿਆ, ਇਹ ਮੰਤਰੀਆਂ ਨੂੰ ਵੀ ਹੋ ਜਾਂਦਾ, ਮੁੱਖ ਮੰਤਰੀਆਂ ਤੱਕ ਹੁੰਦਾ, ਪ੍ਰਧਾਨ ਮੰਤਰੀਆਂ ਤੱਕ ਹੁੰਦਾ, ਵੱਡੇ ਵੱਡੇ ਲੀਡਰਾਂ ਨੂੰ ਹੁੰਦਾ, ਰੋਗ ਦਾ ਕੀ ਪਤਾ ਕਿਹਦੇ ਉੱਧਰੋਂ ਪੈਦਾ ਹੋ ਜਾਵੇ। ਹੁਣ ਆਪਾਂ ਅੱਜ ਚੰਗੇ ਭਲੇ ਹਾਂ, ਕੱਲ੍ਹ ਨੂੰ ਚੈੱਕ ਕਰਾਈਏ ਡਾਕਟਰ ਆਖਣ ਹੁਣ ਨਹੀਂ ਤੂੰ ਬਚਵਾ, ਲੈ ਜਾਓ ਘਰ, ਇਹਦੇ ਸਿਰੇ ਲੱਗਿਆ ਪਿਆ ਕੰਮ, ਪੜਦਾ ਹੀ ਪਿਆ ਹੋਇਆ, ਕੀ ਪਤਾ ਕਦੋਂ ਚੁੱਕਿਆ ਜਾਣਾ ਹੈ। ਬੜੇ ਕਹਿੰਦੇ ਨੇ ਮਨ ਨਹੀਂ ਜੀ ਲੱਗਦਾ ਬਾਣੀ ਵਾਲੇ ਪਾਸੇ, ਇਧਰਲੇ ਪਾਸੇ ਕੋਸ਼ਿਸ਼ ਤੇ ਬੜੀ ਕਰਨੀ ਆ, ਧਿਆਨ ਲੱਗਦਾ ਨਹੀਂ ਲੱਗੇਗਾ, ਜਿੱਦਣ ਡਾਕਟਰਾਂ ਨੇ ਕਿਹਾ ਤਾਂ ਤੂੰ ਨਹੀਂ ਬਚਦਾ, ਫਿਰ ਲੱਗਦਾ, ਫਿਰ ਸਭ ਦਾ ਧਿਆਨ ਲੱਗਦਾ, ਫਿਰ ਟਿੱਕੇ ਬਹਿੰਦਾ, ਫਿਰ ਚੌਂਕੜੀਆਂ ਵੀ ਵੱਜਣੀਆਂ, ਜਿਹੜੇ ਚੌਂਕੜੀ ਨਹੀਂ ਨਾ ਮਾਰ ਸਕਦੇ, ਸਭ ਦੀਆਂ ਚੌਂਕੜੀਆਂ ਵੀ ਲੱਗ ਜਾਣੀਆਂ, ਫਿਰ ਸਿੱਧਾ ਹੋ ਕੇ ਵਾਸੀਆਂ ਨਹੀਂ ਆਉਣੀਆਂ, ਫਿਰ ਨੀਂਦਰ ਜਿਹੜੀਆਂ ਅੱਖਾਂ ਚ ਲਾਲੀ ਨਹੀਂ ਹੁਣ ਸੁਸਤੀ ਨਹੀਂ ਪੈ ਰਹੀ, ਫਿਰ ਨਹੀਂ ਪੈਣੀ, ਸਭ ਉੱਡ ਜਾਣੀ, ਜਿੱਦਣ ਡਾਕਟਰ ਨੇ ਕਹਿ ਦਿੱਤਾ ਇਹ ਨਹੀਂ ਬਚਦਾ, ਲੈ ਲੈ ਇਹ ਨਹੀਂ ਬਚਦਾ। ਚੰਨਾ ਕਹਿੰਦਾ ਜੀ ਰੋਗ ਕਿਸੇ ਨੂੰ ਵੀ ਲੱਗ ਸਕਦਾ, ਮੈਨੂੰ ਵੀ ਲੱਗ ਸਕਦਾ, ਕਹਿੰਦੇ ਜੀ ਲੱਗ ਸਕਦਾ, ਚੱਲ ਚੰਨਿਆ ਵਾਪਸ ਚੱਲ, ਬੱਗੀ ਮੋੜ ਕਰਨਾ ਚੱਲ, ਮੈਂ ਨਹੀਂ ਜਾਣਾ, ਚੱਲ ਕਰ ਕਰ ਵਾਪਸ ਮੁੜ ਗਏ। ਸੁੱਤਿਆਂ ਪਿਆਂ ਵੀ ਉਹੀ ਯਾਦ ਆਈ ਤੇ ਵੀ ਚੀਕਾਂ ਮਾਰਦਾ, ਵੇਖੋ ਜੀ ਤੂੰ ਸਿੱਖ ਸਿੱਖਣਾ ਹੈ, ਅਕਲ ਲੈਣੀ ਹੈ, ਉਹਨੂੰ ਭੁੱਲਿਆ ਹੀ ਨਹੀਂ, ਚੀਕਾਂ ਮਾਰਦਾ ਆਪਾਂ ਹੁਣ ਵੇਖੋ ਜੇ, ਮੈਂ ਤਾਂ ਕਹਿੰਦਾ ਉਹਨਾਂ ਵੀ ਗੇੜਾ ਮਾਰਿਆ ਕਰੋ ਹੋਸਪਿਟਲ 'ਚ, ਨਹੀਂ ਵੀ ਕੋਈ ਬਿਮਾਰ ਹੋਇਆ ਉੱਦਾਂ ਹੀ ਗੇੜਾ ਮਾਰਿਆ ਕਰੋ ਵੀ ਕੀ ਹਾਲ ਹੈ, ਅੱਜ ਆਪਾਂ ਇੱਥੇ ਬੈਠੇ ਦਿਲ ਜਿਹਾ ਲੱਗਦਾ ਨਹੀਂ, ਬਈ ਦਿਲ ਨਹੀਂ ਕਰਦਾ, ਕਈਆਂ ਦੇ ਢਿੱਡ ਪਾਟੇ ਪਏ ਨੇ, ਕਈ ਹੋਸਪਿਟਲ 'ਚ ਪਏ ਨੇ ਢਿੱਡ ਪਾੜੇ ਹੋਏ ਨੇ, 18-18 ਟਾਂਕੇ ਲੱਗੇ ਹੋਏ ਨੇ ਨਾ, 40-40 ਟਾਂਕੇ ਲੱਗੇ, ਕਈਆਂ ਦੇ ਸਿਰ ਪਾਟੇ ਪਏ ਨੇ, ਇੱਥੋਂ ਤੋਂ ਲੈ ਕੇ ਇੱਥੋਂ ਤੱਕ ਟਾਂਕੇ ਹੀ ਟਾਂਕੇ, ਕਈਆਂ ਨੇ ਲੱਤਾਂ ਪਾੜੀਆਂ ਪਈਆਂ, ਬਾਹਾਂ ਪਾੜੀਆਂ ਪਈਆਂ, ਸ਼ੁਕਰ ਹੈ ਆ ਚੰਗੇ ਭਲੇ ਆ ਤੇ ਬੈਠੇ ਆ, ਸਤ ਰਹਾ, ਫਿਰ ਸੁਸਤੀ ਲਾਓ, ਕਾਇਮ ਹੋ ਕੇ ਬੈਠੋ, ਸਭ ਕੁਛ ਚੇਤਾ ਰੱਖਣਾ ਚਾਹੀਦਾ, ਦਿਮਾਗ 'ਚ ਰੱਖੋ ਵੀ ਮਾਲਕਾ ਚੰਗੇ ਭਲੇ ਆ ਉਹ ਵੀ ਨੇ, ਜਿੱਦਣ ਤੇਰਾ ਜੀ ਮਨ ਨਾ ਨਾ ਲੱਗੇ, ਕਦੀ ਜਾਈ ਬੀਕਾਨੇਰ ਨੂੰ ਜਾਂਦੀ ਟ੍ਰੇਨ ਹੈ, ਨਾ ਉਸ ਟ੍ਰੇਨ ਦਾ ਕੁਝ ਹੋਰ ਹੈ ਪਰ ਸਾਰੀ ਕੈਂਸਰ ਦੇ ਮਰੀਜ਼ਾਂ ਦੀ ਭਰੀ ਹੁੰਦੀ, ਉਹਨੂੰ ਲੋਕੀ ਕੈਂਸਰ ਟ੍ਰੇਨ ਕਹਿੰਦੇ ਨੇ, ਆਮ ਲੋਕ ਨਹੀਂ ਬਹਿੰਦੇ ਕਦੇ ਉਹਦੇ 'ਚ, ਕੈਂਸਰ ਟ੍ਰੇਨ ਕਹਿੰਦੇ ਨੇ, ਕੈਂਸਰ ਦੇ ਰੋਗੀ ਜਿਹਨੂੰ ਮਰਜ਼ੀ ਵੇਖ ਲਈ, ਕੋਈ ਕਹਿੰਦਾ ਮੈਨੂੰ ਗਲ ਦਾ ਕੈਂਸਰ ਹੈ, ਕੋਈ ਕਹਿੰਦਾ ਮੈਨੂੰ ਜੀਭ ਦਾ ਕੈਂਸਰ ਹੈ, ਕੋਈ ਕਹਿੰਦਾ ਛਾਤੀ ਦਾ ਕੈਂਸਰ ਹੈ, ਬਲੱਡ ਦਾ ਕੈਂਸਰ ਹੈ, ਕੈਂਸਰ ਹੀ ਕੈਂਸਰ, ਫਿਰ ਲੱਗਦਾ ਰੱਬ ਦੀ ਯਾਦ, ਫਿਰ ਅੱਜ ਕੱਲ੍ਹ ਘੱਟ ਆਉਂਦੀ ਹੈ ਸਾਨੂੰ, ਉਲਝੇ ਹੋਏ ਹਾਂ ਆਪਾਂ, ਵੇਖੋ ਕਦੀ ਇਹ ਉਹਨਾਂ ਲੋਕਾਂ ਨੂੰ ਮਿਲ ਕੇ ਫਿਰ ਪਤਾ ਲੱਗਦਾ, ਇਸ ਕਰਕੇ ਅਵੇਸਲੇ ਆ, ਮੈਨੂੰ ਤੇ ਨਹੀਂ ਲੱਗਿਆ ਉਹ ਕੈਂਸਰ ਹੈ, ਮੈਨੂੰ ਤੇ ਨਹੀਂ ਨਾ ਹੈ, ਮੈਂ ਤੇ ਠੀਕ ਹਾਂ, ਮੈਨੂੰ ਤੇ ਨਹੀਂ ਰੋਗ ਕੋਈ, ਪਰ ਕਿੰਨਾ ਕੁ ਚਿਰ ਬਚੇਗਾ, ਨਹੀਂ ਹੋਇਆ, ਜਿੱਦਣ ਬੁਢੇਪਾ ਆਏਗਾ ਸਾਰੇ ਰੋਗ ਨਾਲ ਲੈ ਆਏ, ਬੁਢੇਪਾ ਜਿੱਦਣ ਆ ਜਾਂਦਾ ਸਾਰੇ ਹੀ ਰੋਗ ਨਾਲ ਲੈ ਕੇ ਆਉਂਦਾ, ਆਮ ਹੀ ਕਹਿਣਗੇ ਬੁੱਢਾ ਘੋੜਾ 36 ਰੋਗ, ਜਦੋਂ ਸਰੀਰ ਬੁੱਢਾ ਹੋ ਗਿਆ ਅੱਖਾਂ ਤੋਂ ਵੀ ਆਪੇ ਹੀ ਘੱਟਦੇ ਸਨ, ਕੰਨਾਂ ਤੋਂ ਵੀ ਬੋਲਾ, ਸਾਰੇ ਰੋਗ ਆਪੇ ਆ ਲੱਗਣੇ ਨੇ ਆਪਣੇ ਆਪ, ਜਰ ਆਈ ਜੋਬਣ ਹਾਰਿਆ, ਜਿੱਦਣ ਜਰ ਲੱਗ ਗਈ ਜੋਬਣ ਨੇ ਹਾਰ ਜਾਣਾ, ਇਹ ਤੇ ਹੋਣੀ ਨਹੀਂ, ਸੰਭਾਲੋ, ਤਾਂ ਕਰਕੇ ਕਾਇਮ ਹੋ ਕੇ ਬੈਠੋ, ਕਾਇਮ ਹੋ ਕੇ, ਸ਼ੁਕਰ ਹੈ ਗੁਰੂ ਜੀ ਇੰਨੇ ਜੋਗੇ ਰੱਖਿਆ ਸਾਨੂੰ ਬਹਿ ਸਕਦੇ ਹਾਂ, ਇੱਦਾਂ ਬਹਿ ਸਕਦੇ ਹਾਂ, ਸਾਨੂੰ ਇੰਨੇ ਜੋਗੇ ਰੱਖਿਆ ਤੁਸੀਂ, ਕਈਆਂ ਨੂੰ ਚੁੱਕ ਕੇ ਲਿਜਾਣਾ ਪੈਂਦਾ ਹੈ, ਬਾਥਰੂਮ ਤੱਕ ਵੀ ਚੁੱਕ ਕੇ ਲਿਜਾਣੇ ਪੈਂਦੇ ਨੇ, ਉੱਤੇ ਹੀ ਸਾਰਾ ਕੁਛ, ਸ਼ੁਕਰ ਹੈ ਅੰਦਰੋਂ ਸ਼ੁਕਰਾਨਾ ਕਰਦੇ ਰਹੀਏ ਮਹਾਰਾਜ, ਸ਼ੁਕਰ ਹੈ ਸ਼ੁਕਰ, ਚੰਨਿਆ ਮੋੜ ਬੱਗੀ ਘਰ ਚੱਲੀਏ, ਨੀਂਦਰ ਨਹੀਂ ਆਈ ਕਈ ਦਿਨ, ਉਹ ਰੋਗੀ ਯਾਦ ਆਉਂਦਾ ਰਿਹਾ, ਮੈਨੂੰ ਵੀ ਰੋਗ ਲੱਗ ਸਕਦਾ ਹੈ, ਮੈਨੂੰ ਵੀ ਬਿਮਾਰੀ ਲੱਗ ਸਕਦੀ ਹੈ, ਫਿਰ ਉਹੀ ਥੋੜੇ ਦਿਨਾਂ ਬਾਅਦ ਫਿਰ ਮਨ ਕੁਛ ਬਦਲਿਆ, ਚੱਲੀਏ ਸੈਰ ਕਰਨ, ਫਿਰ ਚੱਲੀਏ ਬਾਜ਼ਾਰ ਵੇਖਣ, ਫਿਰ ਬਾਜ਼ਾਰ ਵੇਖਣ ਚੱਲਿਆ, ਅੱਜ ਕੀ ਵੇਖਿਆ, ਧਿਆਨ ਰੱਖਿਓ ਅੱਜ ਕੀ ਵੇਖਿਆ, ਓ ਸਾਹਮਣੇ ਰਾਹ ਲੱਗਾ ਪਾਰ ਕਰਨ ਇੱਕ ਬਜ਼ੁਰਗ ਹੱਥ ਵਿੱਚ ਡੰਗੋਰੀ ਫੜੀ ਹੋਈ ਹੈ ਸਿਰ ਕੰਬਦਾ ਹੈ ਸਿਰ ਕੰਬਦਾ ਹੈ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਐਦਾਂ ਕਰਕੇ ਖੁੰਡੀ ਫੜੀ ਹੈ ਤੇ ਕੰਬਦਾ ਕੰਬਦਾ ਅੱਗੋਂ ਲੱਗਿਆ ਮਾਸ ਤੋਂ ਸੱਖਣਾ ਪਿੰਜਰ ਹੈ ਗੱਲਾਂ ਵਿੱਚ ਧਸੀਆਂ ਹੋਈਆਂ ਨੇ ਅੱਖਾਂ ਵਿੱਚ ਧਸੀਆਂ ਨੇ ਸਾਰੇ ਚਿਹਰੇ ਤੇ ਝੁਰੜੀਆਂ ਪਈਆਂ ਹੋਈਆਂ ਨੇ ਨਾੜਾਂ ਬਾਹਰ ਦਿਸਦੀਆਂ ਨੇ ਕੰਬਦਾ ਜਾਵੇ ਇਹਨੇ ਕਦੇ ਬੁੱਢਾ ਹੀ ਨਹੀਂ ਸੀ ਵੇਖਿਆ ਸ਼ਹਿਜ਼ਾਦਾ ਸੀ ਕਦੇ ਸਾਹਮਣੇ ਆਇਆ ਹੀ ਨਹੀਂ ਸੀ ਬਾਗਾਂ ਚ ਰਹਿਣਾ ਇਹ ਕਦੇ ਨਿਕਲੇ ਨਹੀਂ ਸੀ ਬਾਹਰ ਇਹ ਪੁੱਛਦਾ ਓਏ ਆਹ ਕੀ ਬਲਾ ਹੈ ਕਹਿੰਦੇ ਬੰਦਾ ਹੈ ਏਦਾਂ ਕਿਉਂ ਹੈ ਕਹਿੰਦੇ ਬੁੱਢਾ ਹੋ ਗਿਆ ਬੰਦਾ ਹੈ ਬੁੱਢਾ ਹੋ ਗਿਆ ਏਦਾਂ ਕਿਉਂ ਹੋ ਗਿਆ ਕਹਿੰਦੇ ਸਾਰੇ ਹੀ ਹੋ ਜਾਂਦੇ ਨੇ ਸਾਰੇ ਹੀ ਕਹਿੰਦੇ ਹਾਂ ਫਿਰ ਮੈਂ ਵੀ ਹੋਵਾਂਗਾ ਕਹਿੰਦੇ ਜੀ ਤੁਸੀਂ ਕਿਉਂ ਹੋਵੋ ਏਦਾਂ ਹੀ ਰਹੋ ਜਵਾਨ ਕਹਿੰਦੇ ਸੱਚ ਦੱਸ ਚੰਨਿਆ ਮੈਂ ਵੀ ਹੋਵਾਂਗਾ ਕਹਿੰਦੇ ਛੱਡੋ ਪਰ ਕਹਿੰਦੇ ਛੱਡੋ ਨਹੀਂ ਤੂੰ ਸੱਚ ਦੱਸ ਕਹਿੰਦੇ ਜੀ ਸੱਚਾਈ ਦੇਵੀ ਹੈ ਵੀ ਇਹ ਸਮਾਂ ਇੱਕ ਦਿਨ ਹਰੇਕ ਤੇ ਆਉਂਦਾ ਕਹਿੰਦਾ ਚੰਨਿਆ ਬੱਗੀ ਵਾਪਸ ਕਰ ਲੈ ਮੈਂ ਨਹੀਂ ਹੁਣ ਅੱਗੇ ਜਾਣਾ ਚੱਲ ਵਾਪਸ ਫਿਰ ਵਾਪਸ ਮੁੜ ਕੇ ਇਹ ਫਿਰ ਸ਼ੀਸ਼ੇ ਅੱਗੇ ਜਾ ਕੇ ਖੜਾ ਉੱਚਾ ਲੰਬਾ ਕੱਦ ਤੇ ਇਹਨੂੰ ਇਹ ਦਿਸਦਾ ਵੀ ਮੈਂ ਬਸ ਉਵੇਂ ਹੀ ਹੋ ਗਿਆ ਲੱਕ ਕੁੱਬ ਪੈ ਗਿਆ ਉਵੇਂ ਹੀ ਸਭ ਮਾਸ ਝੁਰੜੀਆਂ ਪੈ ਗਈਆਂ ਆਪਣੇ ਆਪ ਨੂੰ ਵੇਖਦਾ ਇਹਨੂੰ ਬੁੱਢਾ ਯਾਦ ਆਇਆ ਕਈ ਦਿਨ ਨਹੀਂ ਸੁੱਤਾ ਕਈ ਦਿਨ ਕਹਿੰਦੇ ਰਾਜਕੁਮਾਰ ਸਿਧਾਰਥ ਸੌਂ ਨਹੀਂ ਸਕਿਆ ਜਦੋਂ ਸਮਝਣਾ ਹੈ ਸਿੱਖਣਾ ਹੈ ਕਈ ਦਿਨ ਲੰਘੇ ਚਲੋ ਚੰਨਿਆ ਅੱਜ ਫੇਰ ਚੱਲੀਏ ਕਹਿੰਦੇ ਚਲੋ ਜੀ ਅੱਜ ਫੇਰ ਗਏ ਤੁਰੇ ਜਾਂਦੇ ਨੇ ਤੁਰਦਿਆਂ 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 ਕੀ ਵੇਖਿਆ ਅਰਥੀ ਜਾ ਰਹੀ ਹੈ ਤੇ ਕਹਿੰਦੇ ਜਾਣ ਰਾਮ ਨਾਮ ਬੋਲੋ ਰਾਮ ਨਾਮ ਆਪਾਂ ਕੀ ਕਹਿੰਦੇ ਹਾਂ ਸਤਨਾਮ ਵਾਹਿਗੁਰੂ ਰੱਬ ਦਾ ਨਾਮ ਹੀ ਸਤ ਹੈ ਮੈਂ ਆਹ ਮੇਰਾ ਆਹ ਜ਼ਮੀਨ ਮੇਰੀ ਆ ਪਲਾਟ ਮੇਰਾ ਘਰ ਮੇਰਾ ਆ ਬੱਚੇ ਮੇਰੇ ਆ ਕੋਠੀ ਮੇਰੀ ਲੋਕੀ ਅਰਥੀ ਪਿੱਛੇ ਲੱਗੇ ਤੁਰੇ ਜਾਂਦੇ ਕਹਿੰਦੇ ਨੇ ਓਏ ਮੇਰੀ ਮੇਰੀ ਕਹਿਣ ਵਾਲਿਆ ਰੱਬ ਦਾ ਨਾਮ ਹੀ ਸੱਤ ਹੈ ਰਾਮ ਨਾਮ ਸੱਤ ਹੈ ਬਸ ਹੋਰ ਕੁਛ ਨਹੀਂ ਇੱਥੇ ਆਪਾਂ ਵੇਖਦੇ ਹਾਂ ਸਤਨਾਮ ਵਾਹਿਗੁਰੂ ਕਹਿੰਦੇ ਜਾਂਦੇ ਨੇ ਅਰਥੀ ਦੇ ਪਿੱਛੇ ਉਹ ਚੰਨਿਆ ਆ ਕੀ ਕਹਿੰਦੇ ਜੀ ਬਸ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਫਰੀਦਾ ਬੋਲੋ ਅਮਲ ਜੇ ਕੀਤੇ ਦੁਨੀ ਨਹੀਂ ਤਰ ਗਿਆ ਕਹਿੰਦੇ ਜੀ ਇਹ ਕੀ ਜਾ ਰਿਹਾ ਮੇਰੇ ਸਾਹਮਣੇ ਕਹਿੰਦੇ ਜੀ ਇਹ ਕੋਈ ਮਰ ਗਿਆ ਮੌਤ ਹੋ ਗਈ ਅਰਥੀ ਜਾ ਰਿਹਾ ਇਹਦੇ ਉੱਤੇ ਲੇਟਿਆ ਕੌਣ ਕਹਿੰਦੇ ਬੰਦਾ ਇਹਨੂੰ ਕੀ ਹੋ ਗਿਆ ਕਹਿੰਦੇ ਮਰ ਗਿਆ ਕਰਨ ਕੀ ਚੱਲੇ ਨੇ ਕਹਿੰਦੇ ਸਾੜਨ ਸੰਸਕਾਰ ਹੋਏਗਾ ਇਹਦਾ ਨੂੰ ਸਾੜਨ ਚੱਲੇ ਨੇ ਇਦਾਂ ਕਿਉਂ ਹੋ ਗਿਆ ਕਹਿੰਦੇ ਸਾਰਿਆਂ ਨੇ ਹੋ ਜਾਣਾ ਉਹ ਮੈਂ ਵੀ ਹੋਵਾਂਗਾ ਚੰਨਾ ਚੁੱਪ ਕਰ ਗਿਆ ਕਹਿੰਦੇ ਜੀ ਤੁਸੀਂ ਸ਼ੁਭ ਸ਼ੁਭ ਬੋਲੋ ਏਦਾਂ ਦੀਆਂ ਗੱਲਾਂ ਨਾ ਕਰੋ ਚੰਨਿਆ ਤੂੰ ਇਹ ਛੱਡ ਤੂੰ ਇਹ ਦੱਸ ਵੀ ਮੈਂ ਹੋਵਾਂਗਾ ਕਹਿੰਦੇ ਜੀ ਤੁਸੀਂ ਏਦਾਂ ਦੀ ਗੱਲ ਨਾ ਕਰੋ ਓਏ ਚੰਨਿਆ ਦੱਸ ਮੈਂ ਵੀ ਏਦਾਂ ਹੋਵਾਂਗਾ ਕਹਿੰਦਾ ਜੀ ਸੱਚ ਇਹ ਹੋਈ ਹੈ ਵੀ ਸਭ ਨੇ ਏਦਾਂ ਹੀ ਹੋਣਾ ਕਹਿੰਦਾ ਚੰਨਿਆ ਮੋੜ ਬੱਗੀ ਵਾਪਸ ਅੱਜ ਦੀ ਫਿਰ ਵੇਖਿਓ ਐਸਾ ਗਹਿਰਾ ਅਸਰ ਹੋਇਆ ਅਰਥੀ ਦਾ ਬਾਬਾ ਅਦਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਬੜੇ ਰੰਗੇ ਗੁਰਮੁਖ ਸਨ ਬੇਬਾਕ ਸਨ ਸੱਚ ਬੋਲਣ ਵਾਲੇ ਜਾਰਜ ਪੰਚਮ ਦੇ ਸਾਹਮਣੇ ਵੀ ਜੁਰਤ ਨਾਲ ਕਿਹਾ ਸੀ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜੇ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਇਦਾਂ ਹੀ ਕਹਿੰਦੇ ਜਦੋਂ ਕੋਈ ਅਰਥੀ ਜਾਵੇ ਉਦੋਂ ਕੀ ਮਹਿਸੂਸ ਕਰਨਾ ਚਾਹੀਦਾ ਜਦੋਂ ਕੋਈ ਅਰਥੀ ਜਾਵੇ ਉਦੋਂ ਕੀ ਮਹਿਸੂਸ ਕਰਨਾ ਚਾਹੀਦਾ ਮਹਾਂਪੁਰ ਕਹਿੰਦੇ ਜੇ ਬੱਗੀ ਤੇ ਜਾਂਦਾ ਹੋਵੇ, ਸਾਈਕਲ ਹੁੰਦੇ ਸੀ ਉਦੋਂ ਸਾਈਕਲ ਤੇ ਜਾਂਦਾ ਹੋਵੇ ਉੱਤਰ ਜਾ, ਆਪਾਂ ਅੱਜ ਕਹਿ ਲਓ ਗੱਡੀ ਤੇ ਜਾਂਦਾ ਤੇ ਰੁਕ ਜਾ, ਕਹਿੰਦੇ ਇੰਨਾ ਖਲੋ ਕੇ ਨਾ ਵੇਖਿਆ ਕਰ ਤੇ ਸੋਚਿਆ ਕਰ ਵੀ ਉਹ ਅਰਥੀ ਤੇ ਮੈਂ ਪਿਆ ਹੋਇਆ, ਉਹ ਜਿਹੜਾ ਜਾ ਰਿਹਾ ਮੈਂ ਹਾਂ। ਫਿਰ ਪਿਛਲਿਆਂ ਨੂੰ ਵੇਖੀ, ਦੋ ਚਾਰ ਰੋਂਦੇ ਹੁੰਦੇ ਨੇ, ਉਹ ਵੀ ਕਹਿੰਦੇ ਨੇ ਵੀ ਹੁਣ ਕੰਮ ਕੌਣ ਕਰੇਗਾ, ਪਾਲੇਗਾ ਕੌਣ ਨਿਆਣਿਆਂ ਨੂੰ, ਉਹ ਵੀ ਆਪਣੇ ਆਪ ਨੂੰ ਹੀ ਰੋਂਦੇ ਨੇ, ਤੈਨੂੰ ਕੋਈ ਨਹੀਂ ਰੋਂਦਾ। ਅੱਜ ਕੱਲ੍ਹ ਤੇ ਹਾਲ ਹੀ ਬੁਰਾ ਹੈ, ਅਰਥੀ ਦੇ ਪਿੱਛੇ ਵਟਸਐਪ ਚਲਾਉਂਦੇ ਜਾਂਦੇ, ਮਰੇ ਪੈ ਨਾਲ ਵੀ ਸੈਲਫੀਆਂ ਖਿੱਚਦੇ, ਮਰੇ ਦੇ ਮੂੰਹ ਨਾਲ ਮੂੰਹ ਲਾ ਕੇ ਸੈਲਫੀਆਂ ਖਿੱਚਦੇ ਨੇ। ਅੱਜ ਕੱਲ੍ਹ ਤੇ ਹਾਲ ਹੀ ਬੜਾ ਬੁਰਾ ਹੈ, ਸੰਸਕਾਰ ਦੇ ਉੱਤੇ ਡਰ ਲੱਗਦਾ ਰਹਿੰਦਾ ਵੀ ਪਤਾ ਨਹੀਂ ਕਿਹੜੀ ਟਿਊਨ ਚੱਲ ਪੈਣੀ, ਫੋਨ ਦੇ ਵਿੱਚ ਗੀਤ ਲਾਏ ਹੋਏ ਨੇ ਤੇ ਫੋਨ ਦੇ ਅਰਥੀ ਦੇ ਉੱਤੇ ਤੇ ਸੰਸਕਾਰ ਹੋ ਰਿਹਾ ਹੁੰਦਾ ਹੈ ਤੇ ਟਿਊਨਾਂ ਚੱਲਦੀਆਂ ਹੁੰਦੀਆਂ ਨੇ। ਅਗਲਾ ਫੋਨ ਕਰਦਾ ਹੈ ਮਾਂ ਮਰ ਗਈ, ਫੋਨ ਕਰੋ ਬੱਚੇ ਨੂੰ, ਤੇ ਗਾਂ ਗਾਣੇ ਹੋਰ ਹੀ ਚੱਲਦੇ ਨੇ, ਗੀਤ ਉਹਨੇ ਲਾਇਆ ਹੋਇਆ, ਹੁਣ ਇਹਨੂੰ ਉਹਨੂੰ ਪਤਾ ਹੀ ਨਹੀਂ ਵੀ ਬੰਦ ਵੀ ਕਹਿੰਦੀ ਬਦਲ ਵੀ ਲਈਏ ਹੁਣ ਕੁਛ ਵੀ ਭਾਣੇ ਦਾ ਗੀਤ ਸ਼ਬਦ ਲਾ ਲਓ, ਕੋਈ ਕੋਈ ਗੁਰਬਾਣੀ ਲਾ ਲਓ, ਉਹ ਗੀਤ ਤੇ ਉਹੀ ਚੱਲਦਾ ਰਹੇ ਜਿਹੜੇ ਟਿਊਨ ਕੀਤੀ ਹੋਈ, ਮੌਤ ਹੋਈ ਦੇ ਉੱਤੇ ਵੀ ਹੋਰ ਹੀ ਕੁਛ ਬੱਜੀ ਜਾਂਦਾ। ਅੱਜ ਹਾਲ ਸਾਡਾ ਹੈ, ਅੱਜ ਕੱਲ੍ਹ ਤੇ ਰੋਣ ਦਾ ਕਿਸੇ ਦੇ ਪਿੱਛੇ ਜਾਣ ਦਾ ਕਿਹਨੂੰ ਟਾਈਮ ਹੈ, ਕੋਈ ਨਹੀਂ, ਅੱਜ ਸਮਾਂ ਬਦਲ ਗਿਆ, ਕੌਣ ਰੋਂਦਾ ਕਿਸੇ ਦੇ, ਕਿੰਨੇ ਰੋਣਾ, ਜਿਹੜੇ ਰੋਂਦੇ ਵੀ ਨੇ ਉਹ ਵੀ ਆਪਣੀਆਂ ਲੋੜਾਂ ਨੂੰ ਰੋਣਗੇ, ਉਹ ਵੀ ਕਹਿਣਗੇ ਸਾਡਾ ਸਰਨਾ ਨਹੀਂ ਹੋਣਾ, ਤੈਨੂੰ ਕੌਣ ਰੋਂਦਾ, ਇੱਕ ਦਿਨ ਨਾਮ ਹੀ ਭੁੱਲ ਜਾਣਗੇ, ਕੌਣ ਆਇਆ ਗਿਆ ਮੋਇਆ ਨਾਓ, ਆਇਆ ਤੇ ਗਿਆ, ਇੱਕ ਦਿਨ ਨਾਮ ਵੀ ਮਰ ਗਿਆ ਭੁੱਲ ਗਏ ਲੋਕੀ, ਨਾਮ ਹੀ ਹੈ ਸੀ ਕੋਈ ਬੰਦੇ ਦਾ, ਪਿੱਛੇ ਪੱਤਲ ਸੱਦਿਓ ਕਾਵ, ਕਾਵਾਂ ਨੂੰ ਖਵਾਉਂਦੇ ਨੇ ਕਹਿੰਦੇ ਸਰਾਧ ਕਰਦੇ ਆ, ਨਾਨਕ ਮਨਮੁਖ ਅੰਧ ਪਿਆਰ, ਕਹਿੰਦੇ ਮਨਮੁਖਾਂ ਦਾ ਹਨੇਰੇ ਨਾਲ ਹੀ ਪਿਆਰ ਹੈ, ਅਗਿਆਨਤਾ ਚ ਟੱਕਰਾਂ ਮਾਰਦੇ ਰਹੇ, ਬਾਜ ਗੁਰੂ ਡੁੱਬਾ ਸੰਸਾਰ, ਡੁੱਬ ਗਈ ਦੁਨੀਆ ਗਿਆਨ ਬਿਨਾਂ, ਕਹਿੰਦੇ ਡੁੱਬ ਗਈ, ਉਹ ਚੱਲਿਆ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਲੈ ਗਏ ਚਾਰ ਜਣੇ ਚੁੱਕ ਕੇ ਤੇ ਉੱਥੇ ਜਾ ਕੇ ਵੀ ਡੱਕਾ ਤੋੜ ਦਿੰਦੇ ਆ, ਕਈ ਤੇ ਕਈ ਜਗ੍ਹਾ ਹੈ ਰਿਵਾਜ ਡੱਕਾ ਤੋੜਦੇ ਆ, ਡੱਕਾ ਤੋੜ ਕੇ ਸੁੱਟਦੇ ਆ ਵੀ ਤੇਰੀ ਸਾਡੀ ਟੁੱਟ ਗਈ। ਕਈ ਬੰਦੇ ਤੇ ਇਦਾਂ ਦੇ ਵੀ ਵੇਖੇ ਆ, ਜੇ ਪਿੰਡ ਵਾਲੇ ਪਾਸੇ ਮਰੇ ਬੰਦੇ ਦਾ ਧੂੰਆਂ ਵੀ ਆ ਜਾਏ ਨਾ, ਵੀ ਕਿਤੇ ਹਵਾ ਪਿੰਡ ਨੂੰ ਚੱਲਦੀ ਹੋਵੇ ਤੇ ਜੇ ਮਰੇ ਬੰਦੇ ਦਾ ਧੂੰਆਂ ਆ ਜਾਏ, ਕਹਿਣਗੇ ਬੜਾ ਇਹ ਮਾੜਾ ਹੋਇਆ, ਕਹਿੰਦੇ ਕਿਉਂ, ਕਹਿੰਦੇ ਦਾ ਧੂੰਆਂ ਪਿੰਡ 'ਚ ਆ ਗਿਆ, ਇੱਕ ਅੱਧਾ ਹੋਰ ਲੈ ਕੇ ਜਾਏ। ਜਿਹੜੇ ਆਪਾਂ ਚੌੜੇ ਹੋਏ ਫਿਰਦੇ ਹਾਂ ਨਾ, ਆਪਾਂ ਕਹਿੰਦੇ ਮੇਰੇ ਕਰਕੇ ਹੀ ਇਹ ਪਿੰਡ, ਮੇਰੇ ਕਰਕੇ, ਤੇਰਾ ਤੇ ਧੂੰਆਂ ਵੀ ਨਹੀਂ ਪਸੰਦ ਕਰਨਾ ਇਹਨਾਂ ਨੇ, ਧੂੰਆਂ ਵੀ ਆਪਾਂ ਪੜ੍ਹਦੇ, ਪਹਿਲਾਂ ਪੜ੍ਹਦੇ ਰਿਹਾ ਮੈਂ, ਹੁਣ ਪੜ੍ਹਦਾ ਚਲੋ।
ਤੇਰੇ ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਤੇਰੇ ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਤੇਰੇ ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ।
ਜਾਂਦਾ ਨਾਲ ਵਾਰੀ ਆਪੋ ਆਪਣੀ ਸਭ ਨੂੰ ਜਾਣਾ ਹੀ ਪੈਣਾ ਕੋਈ ਨਾ ਬੰਦਾ ਧੀਰ ਕਿਹਨੂੰ ਕਹਿ ਸਕਦਾ ਕੋਈ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਸਭ ਨੇ ਜਾਣਾ ਹੀ ਹੁੰਦਾ ਹੈ ਚੰਨਿਆ ਮੋੜ ਬੱਗੀ ਵਾਪਸ ਘਰ ਨੂੰ ਚੱਲੀਏ ਅੱਜ ਨਹੀਂ ਅੱਗੇ ਜਾਣਾ ਕੀ ਹੋ ਗਿਆ ਕਹਿੰਦੇ ਬਸ ਹੁਣ ਨਹੀਂ ਐਸਾ ਅਸਰ ਹੋਇਆ ਅਰਥੀ ਵੇਖੀ ਇੱਕ ਦਿਨ ਅਰਥੀ ਬਾਬਾ ਅਤਰ ਸਿੰਘ ਨੇ ਕਹਿਣਾ ਇਹ ਵੇਖੋ ਮੈਂ ਪਿਆ ਹੋਇਆ ਅਰਥੀ ਤੇ ਆਪਣੇ ਆਪ ਨੂੰ ਵੇਖਿਆ ਕਰੋ ਅਰਥੀ ਤੇ ਪਿਆ ਵੀ ਮੈਂ ਆ ਮੇਰਾ ਆ ਗਿਆ ਸਮਾਂ ਹੁਣ ਇੰਨਾ ਮਨ ਵਿਰਾਗੀ ਹੋਇਆ ਕਹਿੰਦੇ ਰਾਤ ਨੂੰ ਆਪਣੇ ਪਰਿਵਾਰ ਨੂੰ ਸੁੱਤਿਆਂ ਪਿਆਂ ਨੂੰ ਛੱਡ ਕੇ ਨਿਕਲ ਗਿਆ ਰਾਜਕੁਮਾਰ ਸੀ ਰਾਜਕੁਮਾਰ ਸਿਧਾਰਥ ਹੀ ਬਾਅਦ ਵਿੱਚ ਮਹਾਤਮਾ ਬੁੱਧ ਬਣਿਆ ਮਹਾਤਮਾ ਬੁੱਧ ਬਣਨ ਵਾਲਾ ਜਿਹੜਾ ਸੀ ਉਹ ਰਾਜਕੁਮਾਰ ਸਿਧਾਰਥ ਸੀ ਕਿੱਥੇ ਪਹੁੰਚਿਆ ਧਰਮ ਚੱਲਿਆ ਫਿਰ ਵੇਖੋ ਪੂਰਾ ਪਰ ਲਗਨ ਕਿੱਦਾਂ ਲੱਗੀ ਵੇਖੋ ਇੱਕ ਅਰਥੀ ਨੂੰ ਵੇਖ ਕੇ ਹੀ ਲਗਨ ਲੱਗ ਗਈ ਵੀ ਮਨਾ ਤੇਰਾ ਵੀ ਸਮਾਂ ਆ ਤੇ ਸਾਡਾ ਤੇ ਨਾਂ ਹੀ ਸਿੱਖ ਹੈ ਸਿੱਖੀ ਚੱਲ ਸਿੱਖਾ ਸਿੱਖੀ ਚੱਲ ਸਿੱਖੀ ਚੱਲ ਸਿੱਖੀ ਚੱਲ ਜਦੋਂ ਵੀ ਕਿਤੇ ਜਾਂਦੇ ਹਾਂ ਵੇਖੀਏ ਤੇ ਸਿੱਖੀਏ ਆ ਗੁਰੂ ਗ੍ਰੰਥ ਸਾਹਿਬ ਵਿੱਚ ਗੁਣਾਂ ਦਾ ਸੰਗ੍ਰਹਿ ਕੀਤਾ ਹੋਇਆ ਗੁਣੀ ਗੁਣ ਨੇ ਗੁਣੀ ਗੁਣ ਗੁਰੂ ਸਾਹਿਬ ਰੋਜ਼ ਸੁਣੋ ਗੁਰੂ ਸਾਹਿਬ ਨੂੰ ਤੇ ਸਿੱਖੋ ਸਿੱਖ ਸਿੱਖ ਕੇ ਅਕਲ ਆ ਜਾਣੀ ਹੈ ਸੁਣਿਆ ਅੱਠ ਸੱਠ ਕਾ
ਇਸ਼ਨਾਨ
ਅੱਗੇ ਕੀ ਪੰਕਤੀ ਹੈ ਬੋਲੋ ਸੁਣਿਆ ਪੜ ਪੜ ਪਾਵਹਿ
ਮਾਨ
ਅੱਗੇ ਬੋਲੋ ਸੁਣਿਆ ਸੁਣਿਆ ਲਾਗੈ ਸਹਿਜ ਧਿਆਨ ਜੇ ਗੁਰਬਾਣੀ ਸੁਣਦਾ ਰਹੇਗਾ ਤੇਰਾ ਵਾਹਿਗੁਰੂ ਜੀ ਦੇ ਵਿੱਚ ਪਰਮਾਤਮਾ ਵਿੱਚ ਸਹਿਜੇ ਹੀ ਧਿਆਨ ਟਿਕਣ ਲੱਗ ਜਾਏਗਾ ਆਖੋ ਸਤਨਾਮ
ਸ੍ਰੀ ਵਾਹ
ਸਹਿਜੇ ਸਮਾਧੀ ਘਰ ਨਹੀਂ ਛੱਡਣਾ ਪੈਣਾ ਉਦੋਂ ਸਿਧਾਰਥ ਵੇਲੇ ਘਰ ਛੱਡਤਾ ਆਪਾਂ ਗੁਰਬਾਣੀ ਨੂੰ ਟਿਕ ਕੇ ਸੁਣੀ ਜਾਈ ਕਹਿੰਦੇ ਇੱਦਾਂ ਬੈਠੇ ਰਹੋ ਸਮਾਧੀ ਇੱਦਾਂ ਲਾਓ ਸਮਾਧੀ ਇੱਦਾਂ ਲਾਓ ਕਹਿੰਦੇ ਗੁਰੂ ਸਾਹਿਬ ਨੂੰ ਸੁਣਨ ਵਾਲੇ ਸਿੱਖ ਦੀ ਆਪਣੇ ਆਪ ਹੀ ਸਮਾਧੀ ਲੱਗਣ ਲੱਗ ਜਾਂਦੀ ਜਿਹੜੀ ਸਮਾਧੀ ਜੋੜ ਲਾ ਲਓ ਲੱਗਦੀ ਨਹੀਂ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਬੜਾ ਜੋਰ ਲਾ ਜਿਹੜਾ ਗੁਰਬਾਣੀ ਨੂੰ ਸੁਣਦਾ ਰਹਿੰਦਾ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੇ ਤੇ ਮੰਨੇ ਉਹਦੀ ਆਪਣੇ ਆਪ ਹੀ ਸਮਾਧੀ ਲੱਗ ਜਾਂਦੀ ਸੁਣੇ ਐ ਲੱਗੈ
ਸਹਿਜ ਧਿਆਨ
ਆਪਣੇ ਆਪ ਸਮਾਧੀ ਲੱਗ ਸੁਰਤ ਕਰਕੇ ਅੱਖਾਂ ਬੰਦ ਕਰਕੇ ਨਹੀਂ ਅੱਖਾਂ ਖੁੱਲੀ ਸਮਾਧੀ ਆਪਣੇ ਆਪ ਲੱਗ ਜਾਂਦੀ ਪਰ ਸੁਣ ਤੇ ਸਹੀ ਕਹਿੰਦੇ ਕਾਕਾ ਤੈਨੂੰ ਲਗਨ ਕਿਵੇਂ ਲੱਗੀ ਕਹਿੰਦੇ ਜੀ ਬਸ ਇਦਾਂ ਹੀ ਲੱਕੜਾਂ ਨੂੰ ਵੇਖਿਆ ਤੇ ਲੱਗਦੀ ਤੂੰ ਤੇ ਕਾਕਾ ਤੇਰਾ ਨਾਂ ਬੁੱਢਾ ਤੇ ਗੁਰੂ ਜੀ ਕਹਿੰਦੇ ਤੂੰ ਤੇ ਬੁੱਢਾ ਹੈ ਫਿਰ ਉਸ ਬਾਬੇ ਬੁੱਢੇ ਨੇ 11 ਸਾਲ ਦੀ ਉਮਰ ਵਿੱਚ ਆਏ ਤੇ 113 ਸਾਲ ਗੁਰੂ ਘਰ ਦੀ ਉਦੋਂ ਬਾਅਦ ਸੇਵਾ ਕੀਤੀ ਤੇ ਤਕਰੀਬਨ 124-125 ਸਾਲ ਦੀ ਉਮਰ ਭੋਗੀ 125 ਸਾਲ ਸਵਾ 100 ਸਾਲ ਉਮਰ ਭੋਗੀ ਤੇ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਆਏ ਉਹਨਾਂ ਦੀ ਸੇਵਾ ਵੀ ਕੀਤੀ ਗੁਰੂ ਅਮਰਦਾਸ ਜੀ ਦੀ ਸੇਵਾ ਵੀ ਕੀਤੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਸਰੀਰ ਛੱਡਿਆ 6 ਪਾਤਸ਼ਾਹੀਆਂ ਨੂੰ ਗੁਰੂ ਮੰਨ ਕੇ ਦਰਸ਼ਨ ਕੀਤੇ ਕਿਉਂਕਿ ਗੁਰੂ ਤੇ ਗਿਆਨ ਹੈ ਸਰੀਰ ਦਾਸ ਨੇ ਇਹ ਨਹੀਂ ਸੀ ਕਿ ਬਾਬਾ ਬੁੱਢਾ ਜੀ ਗੁਰੂ ਨਾਨਕ ਨੂੰ ਗੁਰੂ ਮੰਨਿਆ ਫਿਰ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨਿਆ ਹੁਣ ਉਹਨਾਂ ਨੂੰ ਗੁਰੂ ਬਣਾਇਆ ਨਾ ਗੁਰੂ ਤੇ ਬਚਨ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰੂ ਗੁਰੂ ਦਾ ਗਿਆਨ ਗੁਰੂ ਹੈ ਸਰੀਰ ਦਾਸ ਨੇ ਗੁਰੂ ਇੱਕ ਹੈ ਗੁਰੂ ਦਾਸ ਨਹੀਂ ਹੋ ਸਕਦੇ ਗੁਰੂ ਇੱਕੋ ਹੀ ਹੁੰਦਾ ਹੈ ਗੁਰੂ ਗਿਆਨ ਹੈ ਗਿਆਨ ਸਰੂਪ ਸਤਿਗੁਰੂ ਅਸੀਂ ਗਿਆਨ ਦੇ ਪੁਜਾਰੀ ਹਾਂ ਸਰੀਰ ਦਾਸ ਨੇ ਹੁਣ ਇੱਕ ਜਦੋਂ ਗੁਰੂ ਜਦੋਂ ਬਾਬਾ ਬੁੱਢਾ ਜੀ ਸਰੀਰ ਛੱਡਦੇ ਨੇ ਉਸ ਵੇਲੇ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਵੀ ਹੋ ਚੁੱਕਿਆ ਗੁਰੂ ਹਰਿਰਾਏ ਸਾਹਿਬ ਦਾ ਜਨਮ ਵੀ ਹੋ ਚੁੱਕਿਆ ਦਰਸ਼ਨ 8 ਦੇ ਕੀਤੇ ਨੇ 6 ਗੱਦੀ ਤੇ ਬੈਠੇ ਤੇ ਇੱਕ ਗੱਲ ਹੋਰ ਹੈ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਜਦੋਂ ਬੈਠੇ ਉਦੋਂ ਮਰਿਆਦਾ ਸਾਰੀ ਇਹਨਾਂ ਨੇ ਪੂਰੀ ਕੀਤੀ ਬਾਬਾ ਬੁੱਢਾ ਜੀ ਗੁਰੂ ਅਮਰਦਾਸ ਜੀ ਬੈਠੇ ਉਦੋਂ ਵੀ ਮਰਿਆਦਾ ਪੂਰੀ ਇੱਕ ਵਾਰੀ ਵੀ ਇਹ ਇੱਛਾ ਨਹੀਂ ਰੱਖੀ ਕਿ ਮੈਨੂੰ ਤੇ ਗੱਦੀ ਮਿਲੀ ਹੋਈ ਨਹੀਂ ਆਖੋ ਸਾਸਾ ਹਾਂ
ਸ੍ਰੀ ਵਾਹਿ
ਮੈਂ ਐਡਾ ਪੁਰਾਣਾ ਸੇਵਕ ਮੈਨੂੰ ਤੇ ਗੱਦੀ ਨਹੀਂ ਮਿਲੀ ਇੱਕ ਵਾਰ ਵੀ ਮਨ ਵਿੱਚ ਇਹ ਨਹੀਂ ਆਇਆ ਖੁਦ ਗਰਜੀ ਕੋਈ ਨਹੀਂ ਲਾਲਚ ਕੋਈ ਨਹੀਂ ਮੈਨੂੰ ਅਹੁਦਾ ਨਹੀਂ ਮਿਲਿਆ ਮੈਨੂੰ ਤੇ ਗੱਦੀ ਮਿਲੀ ਨਹੀਂ ਮੈਨੂੰ ਤੇ ਪੱਗ ਬੰਨੀ ਨਹੀਂ ਸਾਡੇ ਅੱਜ ਕੱਲ ਪੱਗਾਂ ਦਾ ਹੀ ਰੌਲਾ ਹੈ ਜਿੰਨੀਆਂ ਜਥੇਬੰਦੀਆਂ ਨੇ ਉਨੀਆਂ ਪੱਗਾਂ ਅੱਗੇ ਤੋਂ ਅੱਗੇ ਰੌਲਾ ਪੈ ਰਿਹਾ ਝਗੜੇ ਚੱਲ ਰਹੇ ਨੇ ਲੜਾਈਆਂ ਹੁੰਦੀਆਂ ਨੇ ਕਤਲ ਹੁੰਦੇ ਨੇ ਗੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਕਹਿੰਦੇ ਗੱਦੀਆਂ ਦੇਣ ਵਾਲੇ ਕਮਲੇ ਨੇ ਤੇ ਗੱਦੀਆਂ ਲੈਣ ਵਾਲੇ ਬਸ਼ਰਮਾਂ ਦਾ ਟੋਲਾ ਆਖੋ ਸਤਨਾਮ
ਸ੍ਰੀ ਵਾਹਿ
ਕਮਾਲ ਹੈ ਕਹਿੰਦੇ ਗੱਦੀ ਇੱਕੋ ਕੋਲ ਹੈ ਇੱਕੋ ਕੋਲ ਗੱਦੀ ਹੈ ਉਹ ਗੱਦੀ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਇੱਕ ਅਕਾਲ ਪੁਰਖ ਦਾ ਗਿਆਨ ਜਿੱਥੋਂ ਆ ਰਿਹਾ ਧੁਰ ਕੀ ਬਾਣੀ ਬਸ ਉਹ ਗੱਦੀ ਤੇ ਬਿਰਾਜਮਾਨ ਹੈ ਬਾਕੀ ਕੋਈ ਐਵੇਂ ਗੱਦੀਆਂ ਦੇਣੀਆਂ ਗੱਦੀਆਂ ਲੈਣੀਆਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਬਸ਼ਰਮ ਜਿਹੜਾ ਮੰਨੇ ਕਿ ਮੈਨੂੰ ਮਿਲ ਗਈ ਗੱਦੀ ਗੱਦੀ ਤੇ ਕੋਈ ਹੈ ਇੱਥੇ ਗੱਦੀ ਦੂਜੀ ਹੈ ਹੀ ਕੋਈ ਸਿੱਖ ਧਰਮ ਵਿੱਚ ਇੱਕੋ ਹੀ ਗੱਦੀ ਹੈ ਜਿਹਦੇ ਉੱਤੇ ਸਤਿਗੁਰੂ ਬਿਰਾਜਮਾਨ ਨੇ ਇੱਥੇ ਦੂਜੀ ਗੱਦੀ ਹੈ ਹੀ ਨਹੀਂ ਨਾ ਕੋਈ ਗੱਦੀ ਦੇਣ ਵਾਲਾ ਤੇ ਨਾ ਕੋਈ ਗੱਦੀ ਲੈਣ ਵਾਲਾ ਇੱਕੋ ਹੀ ਗੱਦੀ ਕਦੇ ਇੱਛਾ ਹੀ ਨਹੀਂ ਰੱਖੀ ਇੱਛਾ ਹੀ ਨਹੀਂ ਰੱਖੀ ਕਦੇ ਬਾਬਾ ਬੁੱਢਾ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਵੇਲੇ ਬਾਬਾ ਬੁੱਢਾ ਜੀ ਨੇ ਵੀ ਅਰਦਾਸਾਂ ਕੀਤੀਆਂ ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਖਿਆ ਬਾਬਾ ਬੁੱਢਾ ਜੀ ਨਾਮ ਰੱਖੋ ਤੇ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਨਾਮ ਰੱਖਿਆ ਤੇ ਸਮਾਂ ਲੰਘਦਾ ਗਿਆ ਜਦੋਂ ਥੋੜੇ ਜਿਹੇ ਵੱਡੇ ਹੋਏ ਤੇ ਬਾਬਾ ਬੁੱਢਾ ਜੀ ਨੇ ਆਖਿਆ ਪੜ੍ਹਾਓ ਸਾਡੇ ਸਾਹਿਬਜ਼ਾਦੇ ਨੂੰ ਬਾਬਾ ਜੀ ਪੜ੍ਹਾਓ ਕਹਿੰਦੇ ਜੀ ਮੈਂ ਅਨਪੜ੍ਹ ਬੰਦਾ ਮੈਂ ਕੀ ਪੜ੍ਹਾਵਾਂ ਤੁਹਾਡੇ ਬੱਚੇ ਨੂੰ ਮੈਂ ਅਨਪੜ੍ਹ ਕੀ ਪੜ੍ਹਾਵਾਂ ਗੁਰੂ ਅਰਜਨ ਦੇਵ ਜੀ ਆਖਣ ਲੱਗੇ ਬਾਬਾ ਜੀ ਜਿਹੜੇ 2.5 ਅੱਖਰ ਪ੍ਰੇਮ ਦੇ ਗੁਰੂ ਨਾਨਕ ਤੋਂ ਪੜ੍ਹੇ ਨੇ ਮੇਰੇ ਪੁੱਤਰ ਨੂੰ ਇਹ ਪੜ੍ਹਾ ਦਿਓ ਪਰਮਾਤਮਾ ਦਾ ਪਿਆਰ ਪੜ੍ਹਾ ਦਿਓ ਜਿਹੜਾ ਤੁਸੀਂ ਪੜ੍ਹਿਆ ਹੈ ਗੁਰੂ ਨਾਨਕ ਨੇ ਜਿਹੜਾ ਪੜ੍ਹਾਇਆ ਸੀ ਤੁਹਾਨੂੰ ਮੇਰੇ ਪੁੱਤਰ ਨੂੰ ਇਹ ਪੜ੍ਹਾਈ ਪੜ੍ਹਾ ਦਿਓ ਫਿਰ ਸਾਰੀ ਪੜ੍ਹਾਈ ਬਾਬਾ ਬੁੱਢਾ ਜੀ ਨੇ ਕਰਾਈ ਗੁਰੂ ਹਰਗੋਬਿੰਦ ਸਾਹਿਬ ਤੇ ਕਮਾਲ ਦੀ ਗੱਲ ਇਹ ਹੈ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬਹਿੰਦੇ ਨੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਮੱਥਾ ਟੇਕਦੇ ਨੇ ਇਹ ਨਹੀਂ ਕਿ ਮੇਰਾ ਤੇ ਨਾਂ ਰੱਖੇ ਮੈਂ ਰੱਖਿਆ ਸੀ ਨਾ ਪੜ੍ਹਾਇਆ ਮੈਂ ਮੱਥਾ ਸਭ ਤੋਂ ਪਹਿਲਾਂ ਟੇਕਿਆ ਬਾਬਾ ਬੁੱਢਾ ਜੀ ਕਿੱਡੀ ਵੱਡੀ ਉਮਰ ਹੋਈ ਵੇਖੋ ਖੇਤੀ ਕਰਦੇ ਸੀ ਖੇਤੀ ਧਾਰਾਂ ਕੱਢ ਕੇ ਲਿਆਉਣੀਆਂ ਮੱਝਾਂ ਰੱਖੀਆਂ ਸੀ ਜਿੰਨਾ ਲੰਗਰ 'ਚ ਦੁੱਧ ਪੈਂਦਾ ਸੀ ਨਾ ਗੁਰੂ ਰਾਮਦਾਸ ਜੀ ਲੰਗਰ 'ਚ ਚੱਲਦਾ ਅੰਮ੍ਰਿਤਸਰ ਸਾਰਾ ਦੁੱਧ ਜਿਹੜਾ ਬਾਬਾ ਬੁੱਢਾ ਜੀ ਮੱਝਾਂ ਰੱਖੀਆਂ ਗਾਵਾਂ ਰੱਖੀਆਂ ਉਹ ਲੈ ਕੇ ਆਉਂਦੇ ਸੀ ਸਭ ਕੁਛ ਲੰਗਰ ਵਾਸਤੇ ਸਾਰਾ ਦੁੱਧ ਸਭ ਕੁਛ ਉੱਥੋਂ ਹੀ ਆਉਂਦਾ ਪਿੱਤਲ ਦੀਆਂ ਉਸ ਵੇਲੇ ਨਾ ਉਹਨੂੰ ਗਾਗਰਾਂ ਪਿੱਤਲ ਦੀਆਂ ਗਾਗਰਾਂ ਹੁੰਦੀਆਂ ਬਾਬਾ ਬੁੱਢਾ ਜੀ ਦੇ ਜਿਹੜੇ ਉਸ ਵੇਲੇ ਸੇਵਾਦਾਰਾਂ ਨੇ ਆਉਣਾ ਗਾਗਰਾਂ ਪਿੱਤਲ ਦੀਆਂ ਲੈ ਕੇ ਆਉਣਾ ਅੱਜ ਵੀ ਤੁਸੀਂ ਅੰਮ੍ਰਿਤਸਰ ਦੇ ਦੋਧੀਆਂ ਕੋਲ ਵੇਖੋਗੇ ਪਿੱਤਲ ਦੀਆਂ ਗਾਗਰਾਂ ਹੁਣ ਤੱਕ ਨੇ ਹੋਰ ਕਿਤੇ ਨਹੀਂ ਵੇਖੋਗੇ ਅੰਮ੍ਰਿਤਸਰ ਦੇ ਦੋਧੀਆਂ ਕੋਲ ਹੁਣ ਵੀ ਪਿੱਤਲ ਦੀਆਂ ਹੀ ਗਾਗਰਾਂ ਬਾਬਾ ਬੁੱਢਾ ਸਾਹਿਬ ਦੀ ਨਿਸ਼ਾਨੀ ਉਹਨਾਂ ਨੇ ਸਾਂਭ ਕੇ ਰੱਖੀ ਬਾਬਾ ਬੁੱਢਾ ਜੀ ਦੀ ਨਿਸ਼ਾਨੀ ਸਾਂਭ ਕੇ ਰੱਖੀ ਹੈ। ਹੁਣ ਇਹ ਤੇ ਪਤਾ ਨਹੀਂ ਵੀ ਪਾਣੀ ਪੂਣੀ ਪਾਉਂਦੇ ਨੇ ਕਿ ਨਹੀਂ, ਪਰ ਪਾਉਂਦੇ ਹੀ ਹੋਣਗੇ, ਕੋਈ ਕੋਈ ਬਚਿਆ ਹੁੰਦਾ। ਇਹ ਜ਼ਰੂਰ ਹੈ ਗੱਲ ਬਈ ਨਿਸ਼ਾਨੀ ਬਾਬਾ ਬੁੱਢਾ ਜੀ ਦੀ ਹੈ, ਪਿੱਤਲ ਦੀਆਂ ਗਾਗਰਾਂ ਉਹਨਾਂ ਅਜੇ ਤੱਕ ਰੱਖੀਆਂ। ਫਿਰ ਬਾਬਾ ਬੁੱਢਾ ਸਾਹਿਬ ਨੇ ਜਦੋਂ ਬਜ਼ੁਰਗ ਹੋ ਗਏ ਨਾ, ਬਿਲਕੁਲ ਬਜ਼ੁਰਗ, ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਾ ਜੀ ਮੈਂ ਤੁਹਾਨੂੰ ਉੱਥੇ ਹੀ ਮਿਲਣ ਵਾਸਤੇ ਬੀੜ ਵਿੱਚ ਆ ਜਾਇਆ ਕਰਾਂਗਾ, ਤੁਸੀਂ ਨਾ ਆਇਆ ਕਰੋ, ਮੈਂ ਆ ਜਾਇਆ ਕਰਾਂਗਾ, ਤੁਸੀਂ ਨਾ ਆਇਆ ਕਰੋ। ਬਾਬਾ ਜੀ ਪਿਆਸੇ ਨੇ, ਗੁਰੂ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਵੀ ਪਿਆਸੇ ਨੇ ਖੂਹ ਕੋਲ ਜਾਣਾ ਹੈ, ਖੂਹ ਨੇ ਥੋੜਾ ਪਿਆਸੇ ਕੋਲ ਆਉਣਾ ਹੈ, ਮੈਂ ਆਇਆ ਕਰਾਂਗਾ ਦਰਸ਼ਨ ਕਰਨ ਰੋਜ਼। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਾ ਮਹਾਰਾਜ, ਬਾਬਾ ਜੀ ਮੈਂ ਆ ਜਾਇਆ ਕਰਾਂਗਾ ਤੁਹਾਨੂੰ ਮਿਲਣ। ਕਹਿੰਦੇ ਨਾ ਜੀ ਮੈਂ ਆਇਆ ਕਰਾਂਗਾ ਰੋਜ਼ ਦਰਸ਼ਨ ਕਰਨ। ਕਹਿੰਦੇ ਚਲੋ ਫਿਰ ਇੰਨੀ ਗੱਲ ਮੰਨ ਲਓ, ਸਰੀਰ ਬਹੁਤਾ ਬਜ਼ੁਰਗ ਹੋ ਗਿਆ, ਤੁਹਾਨੂੰ ਨਾ ਚਾਰ ਸੇਵਾਦਾਰ ਪਾਲਕੀ 'ਚ ਬਿਠਾ ਕੇ ਚੁੱਕ ਕੇ ਲੈ ਆਇਆ ਕਰਾਂਗਾ। ਮੰਨਦੇ ਇੰਨੀ ਤੇ ਮੰਨ ਲਓ, ਜਾਂ ਫਿਰ ਮੈਂ ਆਇਆ ਕਰਾਂਗਾ ਜਾਂ ਫਿਰ ਪਾਲਕੀ 'ਚ ਬਿਠਾ ਕੇ ਲੈ ਆਇਆ ਕਰਾਂਗਾ। ਚਲੋ ਮੰਨ ਗਏ, ਬਾਬਾ ਜੀ ਕਹਿੰਦੇ ਲੈ ਆਇਆ ਪਾਲਕੀ 'ਚ ਬਿਠਾ ਕੇ ਲੈ ਆਇਆ ਕਰਨ। ਇੱਕ ਦਿਨ ਛੇਵੇਂ ਪਾਤਸ਼ਾਹ ਚਲੇ ਗਏ, ਸੇਵਾਦਾਰ ਨੂੰ ਕਹਿੰਦੇ ਪਰਾਂ ਕਰ ਮੋਢਾ, ਉਹ ਵਿੱਚ ਸੀ ਪਾਲਕੀ ਦੇ ਪਰਦਾ ਲੱਗਿਆ, ਛੇਵੇਂ ਪਾਤਸ਼ਾਹ ਨੇ ਮੋਢਾ ਲਾ ਲਿਆ, ਇੱਕਦਮ ਪਤਾ ਲੱਗ ਗਿਆ ਉਹਨਾਂ ਨੂੰ ਅੰਦਰ, ਪਰੇ ਕਰਕੇ ਪਰਦਾ। ਕਹਿੰਦੇ ਮਹਾਰਾਜ ਜਾਂ ਤੇ ਪਾਲਕੀ ਤੋਂ ਮੋਢਾ ਹਟਾ ਲਓ, ਨਹੀਂ ਤੇ ਮੈਂ ਥੱਲੇ ਛਾਲ ਮਾਰ ਦੇਣੀ। ਮਹਾਰਾਜ ਕਹਿੰਦੇ ਕਰ ਲੈਣ ਦਿਓ ਬਾਬਾ ਜੀ ਸੇਵਾ, ਤੁਸੀਂ ਇੰਨੀ ਸੇਵਾ ਕੀਤੀ। ਕਹਿੰਦੇ ਨਾ ਸੱਚੇ ਪਾਤਸ਼ਾਹ, ਇੱਡਾ ਤੁਸੀਂ ਮੇਰੇ ਤੇ ਪਾਪ ਨਾ ਚੜਾਓ, ਤੁਸੀਂ ਮੋਢਾ ਲਾਓ ਮੇਰੀ ਪਾਲਕੀ। ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਜਦੋਂ ਅੰਤ ਸਮਾਂ ਆਇਆ, ਫਿਰ ਰਮਦਾਸ ਚਲੇ ਗਏ। ਅੰਤ ਵੇਲਾ ਜਦੋਂ ਆਇਆ, ਆਖਰੀ ਸਮਾਂ ਸੀ, ਤੇ ਜਦੋਂ ਰਮਦਾਸ ਗਏ, ਹਾਲਾਂਕਿ ਕਈ ਬੰਦੇ ਅੱਗੇ ਅੱਗੇ ਜਦੋਂ ਚੱਲ ਪੈਂਦੀਆਂ ਨੇ ਨਾ, ਅੱਗੇ ਗੱਦੀਆਂ ਚੱਲ ਪੈਂਦੀਆਂ ਨੇ, ਗੱਦੀ ਤੇ ਇੱਕੋ ਹੀ ਹੈ, ਅੱਗੇ ਗੱਦੀਆਂ ਚੱਲਦੀਆਂ ਨੇ, ਬਾਬਾ ਬੁੱਢਾ ਜੀ ਦੀ ਅੱਡ ਗੱਦੀਆਂ, ਗੱਦੀਆਂ ਅੱਗੇ ਅੱਗੇ ਚੱਲੀ ਜਾਂਦੀਆਂ ਨੇ, ਗੱਦੀਆਂ ਇਹ ਨਹੀਂ ਕਹਿੰਦੇ, ਗੱਦੀ ਤੇ ਇੱਕੋ ਹੀ ਹੈ। ਮੈਂ ਪਹਿਲਾਂ ਕਹਿ ਚੁੱਕਿਆ ਵੀ ਗੱਦੀ ਇੱਕ ਹੈ, ਦੂਜੀ ਗੱਦੀ ਨਹੀਂ ਕੋਈ। ਫਿਰ ਮੈਂ ਅੱਗੇ 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 ਚੱਲਣ ਵਾਲਿਆਂ ਨੂੰ ਲਾਚੀਆਂ ਕਰਦੇ ਵੇਖਿਆ, ਲਾਚੀਆਂ ਕਰ ਕਰਕੇ ਦੇਣਗੇ, ਪਾਣੀ ਦੇ ਵਿੱਚ ਫੂਕ, ਬੋਤਲ ਲੈ ਕੇ ਜਾਓ, ਬੋਤਲ ਦੇ ਵਿੱਚ ਫੂਕ ਮਾਰ ਦੇਣਾ। ਮੇਰੇ ਅੱਖੀਂ ਵੇਖਣ ਦੀ ਗੱਲ ਹੈ, ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ, ਖੁਦ ਵੇਖਿਆ ਗਿਆ ਮੈਨੂੰ, ਇਹਨਾਂ ਦੇ ਅੱਗੇ ਜਿਹੜੇ ਪੈਰੋਕਾਰ ਅੱਗੇ ਤੋਂ ਅੱਗੇ ਬਣ ਗਏ ਨਾ, ਮੈਨੂੰ ਖੁਦ ਮੈਂ ਵੇਖਿਆ ਵੀ ਇੱਕ ਪ੍ਰੋਗਰਾਮ ਤੇ ਅਸੀਂ ਇਕੱਠੇ ਹੋਏ, ਮੈਂ ਇੱਦਾਂ ਕੋਲ ਬੈਠਾ ਨੇੜੇ ਹੀ, ਬਸ ਇੱਦਾਂ ਹੀ ਇਕੱਠੇ ਬੈਠੇ ਆ, ਤੇ ਕਈ ਪਰਿਵਾਰ ਆ ਗਏ, ਉਹਨਾਂ ਨੂੰ ਪਤਾ ਹੀ ਨਹੀਂ ਮੈਂ ਕੋਲ ਬੈਠਾ। ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਕਿਸੇ ਨੂੰ ਲਾਚੀਆਂ, ਕਿਸੇ ਨੂੰ ਪਾਣੀ 'ਚ ਫੂਕ, ਜਿਹੜਾ ਆਵੇ ਲਓ ਲੈ ਵੀ ਫੂਕ। ਜਦੋਂ ਮਾਰਤੀ ਤੇ ਫੂਕ ਦੇ ਵਿੱਚ ਹੀ ਥੁੱਕ ਚੱਲੀ ਕਿ ਜੂਠਾ ਹੋ ਗਿਆ ਪਾਣੀ, ਤੇ ਅੰਮ੍ਰਿਤਧਾਰੀ ਬਸ ਇੱਦਾਂ ਹੀ ਜੂਠਾ ਪਾਣੀ ਪੀ ਵੀ ਜਾਣਗੇ, ਅਖੇ ਜੀ ਇਹ ਫੂਕ ਮਾਰਿਆ ਹੋਇਆ, ਫੂਕ 'ਚ ਕੀ ਚੱਲਿਆ ਗਿਆ। ਜਿੰਨੇ ਆ ਬੰਦ ਕਰ ਦਿਓ, ਜਿੰਨੇ ਹੋਸਪਿਟਲ ਖੁੱਲ੍ਹੇ ਨੇ ਕੈਂਸਰ ਵਾਲਿਆਂ ਨੂੰ, ਫੂਕ ਮਾਰ ਬਾਬਾ ਜੀ, ਇਹ ਪਤਾ ਨਹੀਂ ਕਿ ਫੂਕਾਂ ਉਹਨਾਂ ਨੂੰ ਹੀ ਮਾਰਦਾ। ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੀ ਗੱਲ ਹੀ, ਨਾਲੇ ਹੋਸਪਿਟਲ ਖੋਲ੍ਹਿਆ, ਨਾਲੇ ਦਵਾਈਆਂ ਵੀ ਦੇਈ ਜਾਣਗੇ, ਆਹ ਦਵਾਈ ਵੀ ਖਾਓ ਤੇ ਫੂਕ ਦੀ ਫਿਰ ਕੀ ਲੋੜ ਹੈ ਜੇ ਦਵਾਈ ਦੇਣੀ ਸੀ, ਜੇ ਤੂੰ ਦਵਾਈ ਦੇਣੀ ਸੀ ਫਿਰ ਫੂਕ ਦੀ ਕੀ ਲੋੜ ਹੈ, ਹੋਸਪਿਟਲ ਕਿਉਂ ਬਣਾਉਣਾ, ਤੂੰ ਫੂਕਾਂ ਹੀ ਮਾਰ ਦੇ, ਨਾਲੇ ਹੋਸਪਿਟਲ ਵੀ ਨਾਲੇ ਫੂਕਾਂ ਵੀ, ਏਦਾਂ ਦਾ ਕੁਛ ਚੱਲਦਾ ਹੈ। ਨਾਲ ਕਹਿੰਦੇ ਡਾਕਟਰ ਰੱਖਿਆ ਜੀ ਅਸੀਂ, ਆਹ ਬੱਚਾ ਸਾਡਾ ਡਾਕਟਰ ਹੈ, ਅੱਛਾ, ਤੇ ਮੁੰਡਾ ਹੈ ਮੇਰਾ ਡਾਕਟਰ ਹੈ, ਅੱਛਾ, ਇਹ ਫਿਰ ਕਹਿੰਦੇ ਜੇ ਕੋਈ ਲੋੜ ਪਵੇ ਦਵਾਈ ਲਿਖ ਦਿੰਦਾ ਵੀ ਜਾਂ ਤੂੰ ਫੂਕ ਹੀ ਮਾਰ ਲੈ ਜਾਂ ਫਿਰ ਇਹ ਤੋਂ ਦਵਾਈ ਲਿਖਾ ਲੈ, ਦੋਵੇਂ ਕੰਮ ਕਰਦੇ ਨੇ, ਦਵਾਈ ਵੀ ਦੇਣਗੇ ਫੂਕ ਵੀ ਮਾਰ ਦੇਣਗੇ। ਤੁਹਾਨੂੰ ਤੇ ਕਲਕੀਆਂ ਵਾਲਾ ਮਾਰੇ, ਫੂਕ ਵੀ ਇਹੋ ਜਿਹਾ ਉਡਾਵੇ ਵੀ ਲੱਭੇ ਹੀ ਨਾ, ਤੁਸੀਂ ਇਹੋ ਜਿਹੀ ਫੂਕ ਵੱਜੇ ਨਾ ਤੁਹਾਨੂੰ ਲੱਭੋ ਹੀ ਨਾ, ਤੁਸੀਂ ਗਏ ਕਿੱਧਰ ਨੂੰ ਨਾ, ਚਾਹੀਦੇ ਨਾ ਕੋਈ ਇੱਕ ਫੂਕ ਚਾਹੀਦੀ ਸਾਰਿਆਂ ਲਈ ਵੀ ਇਹੋ ਜਿਹੀ ਫੂਕ ਵੱਜੇ ਵੀ ਸਾਰੀ ਦਿਸਣ ਹੀ ਨਾ ਗਏ, ਕਿਉਂਕਿ ਇਹਨਾਂ ਨੇ ਲੁੱਟ ਲਿਆ ਦੁਨੀਆਂ ਨੂੰ। ਸਹੀ ਗੱਲ ਹੈ, ਸੱਚੇ ਹੈ, ਇਹ ਤੇ ਸੱਚ ਬਣ ਕੀ ਰਿਹਾ ਇੱਥੇ, ਇਹ ਕਿੱਥੇ ਦੀ ਮਰਿਆਦਾ ਸੀ, ਫੂਕਾਂ ਮਾਰ ਮਾਰ ਕੇ ਭੋਲਿਆਂ ਭਾਲਿਆਂ ਲੋਕਾਂ ਨੂੰ ਤੁਸੀਂ ਪਾਣੀ ਪਿਲਾਈ, ਦੁਨੀਆਂ ਭੋਲੀ ਹੈ। ਜੇ ਮੈਂ ਅੱਜ ਇੱਥੇ ਮੈਂ ਕਹਿ ਦਾ ਨਾ, ਆ ਪਿੱਛੇ ਭਾਈ ਟੈਂਟ ਲੱਗਾ, ਮੈਂ ਬਾਅਦ ਚ ਕੱਲ ਨੂੰ ਨਾ ਮੈਂ 5 ਵਜੇ ਆ ਜਾਣਾ, ਜਿਹਨੂੰ ਕੋਈ ਦੁੱਖ ਤਕਲੀਫਾਂ ਨੇ ਭਾਈ ਰਿਸ਼ਤੇਦਾਰਾਂ ਨੂੰ ਵੀ ਲੈ ਆਇਓ, ਕੱਲ ਨੂੰ ਆਪਾਂ ਸਾਰਿਆਂ ਦੇ ਦੁੱਖੜੇ ਸੁਣਾਂਗੇ, ਤੁਸੀਂ ਵੇਖ ਲਿਓ ਇਹਦੇ ਨਾਲੋਂ ਵੱਧ ਇਕੱਠ ਹੋਏਗਾ, ਤਜਰਬਾ ਕਰ ਲਈ, ਵੱਧ ਘੱਟ ਹੋਏਗਾ ਇਹਦੇ ਨਾਲ ਪਾਣੀ ਵੀ ਆਪ ਹੀ ਲੈ ਆਇਓ ਫੂਕ ਹੀ ਮਾਰਨੀ ਹੈ ਬੋਤਲ ਵੀ ਤੇਰੀ ਪਾਣੀ ਵੀ ਤੇਰਾ ਮੈਂ ਤੇ ਫੂਕ ਹੀ ਮਾਰਨੀ ਮੇਰਾ ਦੱਸੋ ਲੱਗਾ ਮੜ ਜੀ ਫੂਕ ਹੀ ਮਾਰੀ ਮੇਰਾ ਕੀ ਲੱਗਿਆ ਮੇਰਾ ਖਰਚਾ ਕਾਹਦਾ ਹੋਣਾ ਹੈ ਤੇ 100 ਦੇ ਵਿੱਚੋਂ 20 50 ਤੇ ਠੀਕ ਹੋ ਹੀ ਜਾਣਗੇ 20 ਕਿਤੇ ਹੋ ਗਏ 20 ਨੇ ਜਾ ਅਗਾਂ ਹੋਰ 20 ਨੂੰ ਦੱਸਣਾ ਜਿਹੜੇ 80 ਨਹੀਂ ਠੀਕ ਹੋਏ ਉਹਨਾਂ ਦੀ ਨਹੀਂ ਗੱਲ ਕਿਸੇ ਨੇ ਕਰਨੀ ਜਿਹੜੇ ਠੀਕ ਹੋ ਗਏ ਬਸ ਉਹਨਾਂ ਨੇ ਕਰਨੀ ਚੱਲੀ ਜਾਂਦਾ ਇੱਥੇ ਇਹੋ ਜਿਹਾ ਕੰਮਾਂ ਦੇ ਪਾਸੇ ਲੋਕੀ ਜ਼ਿਆਦਾ ਜਾਣਗੇ ਤੇ ਜਦੋਂ ਕਹੋ ਗੁਰਬਾਣੀ ਸੁਣੋ ਜੀ ਆ ਸੁਣੋ ਸੁਣਿਆ ਅੜਸੜ ਨੀਂਦਰ ਚੜ ਗਈ ਜੀ ਛੱਡੋ ਲੈ ਗਈ ਸੁਸਤੀ ਪੈ ਗਈ ਜੀ ਸਾਨੂੰ ਗੁਰਬਾਣੀ ਦੀ ਵਿਚਾਰ ਸ਼ਬਦ ਕਿਹੜਾ ਚੱਲਦਾ ਸੀ ਜੇ ਕੋ ਸਿੱਖ ਗੁਰੂ ਸੇਤੀ ਉਹ ਤੇ ਇਹ ਤੇ ਛੌਂਕ ਹੀ ਨਹੀਂ ਸਾਨੂੰ ਸੁਣਨ ਦਾ ਇਧਰਲੇ ਪਾਸੇ ਗੁਰੂ ਸਾਹਿਬ ਕੀ ਕਹਿੰਦੇ ਆ ਇਹ ਛੱਡੋ ਸਾਨੂੰ ਤੇ ਕੋਈ ਦੱਸੋ ਵੀ ਸੇਬ 'ਚ ਮੁੰਡਾ ਪਾ ਕੇ ਦਿਓ ਵੀ ਸੇਬ ਖਾਓ ਬੀਬੀ ਜੀ ਮੁੰਡਾ ਹੋ ਜਾਏ ਇਹ ਕੰਮ ਕਰੋ ਜੇ ਕਰਨਾ ਹੈ ਅੱਜ ਕੱਲ੍ਹ ਦੇ ਤੇ ਕੰਮ ਇਦਾਂ ਦਾ ਚਲਾਓ ਬਸ ਫੂਕ ਦੱਸੋ ਪਾਣੀ 'ਚ ਮਾਰ ਕੇ ਲਾਚੀਆਂ ਦੱਸੋ ਜਵੈਨ ਦੇ ਦਿਓ ਲਾਚੀਆਂ ਦੇ ਦਿਓ ਧਾਗੇ ਦੇ ਦਿਓ ਆਹ ਕੰਮ ਤੇ ਕਰਨ ਵਾਲਾ ਵੀ ਆਹ ਕੀ ਸੁਣੋ ਜੀ ਗੁਰਬਾਣੀ ਪੜ੍ਹੋ ਜੀ ਓਏ ਤੱਤੀਆਂ ਤਵੀਆਂ ਤੇ ਗੁਰਬਾਣੀ ਪੜ੍ਹ ਕੇ ਹੀ ਸਮਾਧੀਆਂ ਲੱਗਦੀਆਂ ਨੇ ਧਾਗੇ ਬੰਨ ਕੇ ਨਹੀਂ ਖੋਪਰੀਆਂ ਖੋਪਰੀਆਂ ਭਾਈ ਗੁਰਬਾਣੀ ਪੜ੍ਹ ਕੇ ਹੀ ਲਵਾਈਆਂ ਜਾਂਦੀਆਂ ਨੇ ਧਾਗੇ ਤਵੀਤ ਪਾ ਕੇ ਨਹੀਂ ਮਨੀ ਸਿੰਘ ਵਾਂਗੂ ਬੰਦ ਬੰਦ ਕਟਾਏ ਜਾਂਦੇ ਨੇ ਗੁਰਬਾਣੀ ਪੜ੍ਹ ਕੇ ਕਿਸੇ ਬਾਬੇ ਪਖੰਡੀ ਦੀਆਂ ਲਾਚੀਆਂ ਖਾ ਕੇ ਨਹੀਂ ਫੂਕ ਮਰਵਾ ਕੇ ਪਾਣੀ ਪੀਤੇ ਵਾਲਾ ਨਹੀਂ ਸੀ ਭਾਈ ਮਨੀ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਉਹ ਸੁਣਨ ਵਾਲੇ ਪੜ ਗੁਰਸਿੱਖ ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖ ਸੀ ਇਹਨਾਂ ਧਾਗੇ ਤਵੀਤਾਂ ਵਾਲਿਆਂ ਨੇ ਕੀ ਕਰ ਲੈਣਾ ਸਭ ਪਖੰਡ ਹੈ ਸਭ ਪਖੰਡ ਹੈ ਇਹਨੂੰ ਕਈ ਜਿੱਦਣ ਤੇਰਾ ਮੁੰਡਾ ਬਿਮਾਰ ਹੋਏਗਾ ਉਹਨੂੰ ਖਵਾ ਲਾਚੀਆਂ ਕਿਉਂ ਲੈ ਕੇ ਜਾਣਾ ਹੋਸਪਿਟਲ ਤੈਨੂੰ ਪੋਤੇ ਨੂੰ ਤੇਰੇ ਘਰ ਵਾਲੀ ਨੂੰ ਕਿਹਦੇ ਤੇਰੇ ਕੰਮ ਪੁੱਤ ਪੋਤਿਆਂ ਨੂੰ ਡਾਕਟਰ ਨੇ ਬਿਮਾਰੀ ਦੱਸੀ ਨਾ ਕੋਈ ਫਿਰ ਉਹਨੂੰ ਫੂਕ ਮਾਰੀ ਉਹਦਣ ਭੱਜੇਗਾ PGI ਨੂੰ ਲੈ ਕੇ ਉਦਣ ਜਾਏਗਾ ਦਿੱਲੀ ਚੱਲੋ ਜੀ ਹਸਪੀਟਲ ਵਿੱਚ ਵਿਖਾਣ ਤੁਸੀਂ ਇਹ ਜਿਹੜੇ ਬਾਬੇ ਫੂਕਾਂ ਮਾਰਦੇ ਨੇ ਜਿੱਦਣ ਆਪ ਬਿਮਾਰ ਹੁੰਦੇ ਨੇ ਸਭ ਤੋਂ ਪਹਿਲਾਂ ਮੈਨੂੰ ਛੇਤੀ ਲੈ ਚੱਲੋ ਹਸਪੀਟਲ ਐਂਬੂਲੈਂਸ ਸੱਦੋ ਵੀ ਤੂੰ ਫੂਕ ਮਾਰ ਲੈ ਤੇਰੀ ਫੂਕ ਤੇਰੇ ਤੇ ਨਹੀਂ ਜਾਂਦੀ ਮੈਨੂੰ ਲੈ ਚੱਲੋ ਹਸਪੀਟਲ ਮੇਰਾ BP ਇਹ ਨਾਲ ਹੀ ਰੱਖਦੇ ਨੇ ਮਸ਼ੀਨਾਂ ਸਾਰੀਆਂ ਚੈੱਕ ਕਰਨ ਵਾਲੇ ਤੁਸੀਂ ਤੇ ਅਜੇ ਨਹੀਂ ਰੱਖਦੇ ਸਾਡੇ ਵਰਗੇ ਬਾਬੇ ਜ਼ਿਆਦਾ ਰੱਖਦੇ ਨੇ ਮਸ਼ੀਨਾਂ ਨਾਲ ਹੀ ਰੱਖਦੇ ਆਪ ਮਰਦੇ ਨਹੀਂ ਇਹ ਸਭ ਤੋਂ ਵੱਡੇ ਡਾਕਟਰਾਂ ਕੋਲ ਜਾਣਗੇ ਜਿੱਦਣ ਬਿਮਾਰ ਹੋਣਗੇ ਪੁੱਛ ਲਓ ਪੱਕੀ ਗੱਲ ਹੈ ਇਹ ਜਿਹੜਾ ਫੂਕਾਂ ਮਾਰਨ ਵਾਲੇ ਨੇ ਸਭ ਇਹ ਅਖੇ ਜੀ ਬਾਬਾ ਬੁੱਢਾ ਸਾਹਿਬ ਦੀ ਗੱਦੀ ਜੋਤ ਆ ਗਈ ਜੀ ਸਾਡੇ ਚੱਲੀ ਜਾਂਦਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਬਸ ਇਹੋ ਜਿਹਾ ਪਖੰਡ ਨਹੀਂ ਬਾਬਾ ਬੁੱਢਾ ਦਾ ਜੀਵਨ ਤੇ ਪੜ੍ਹ ਕੇ ਵੇਖ ਲਓ ਉਹ ਆਪਣੀ ਅੱਡ ਗੱਦੀ ਉਹਨਾਂ ਨੇ ਚਲਾ ਲਈ ਉਹ ਤੇ ਇੱਕੋ ਗੱਦੀ ਦੇ ਸੇਵਾਦਾਰ ਬਣ ਕੇ ਰਹੇ ਸਾਰੀ ਜ਼ਿੰਦਗੀ ਹਾਂ ਉਹਨਾਂ ਦਾ ਨਾਮ ਤੁਸੀਂ ਜ਼ਰੂਰ ਵਰਤਿਆ ਨਾਮ ਵਰਤਿਆ ਹੋਰ ਕੁਛ ਉਹ ਨਹੀਂ ਸੀ ਇਦਾਂ ਦੇ ਵਰਤੀ ਚੱਲੋ ਚਲੋ ਗੱਲ ਨਿਬੇੜੀਏ ਹੁਣ ਬਾਬਾ ਬੁੱਢਾ ਜੀ ਦਾ ਅੰਤ ਸਮਾਂ ਆ ਗਿਆ ਰਮਦਾਸ ਚਲੇ ਗਏ ਜਦੋਂ ਬਿਲਕੁਲ ਅਖੀਰੀ ਆ ਗਈ ਬਾਬਾ ਜੀ ਤੁਹਾਡੀ ਅੰਤਮ ਇੱਛਾ ਕੀ ਹੈ ਤੇ ਬਾਬਾ ਜੀ ਕਹਿੰਦੇ ਆ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਦਾ ਸਦਾ ਹੀ ਲੋੜ ਹੈ ਗੁਰੂ ਦੀ ਤੇ ਸਾਨੂੰ ਸਦਾ ਹੀ ਲੋੜ ਹੈ ਸਦਾ ਹੀ ਲੋੜ ਹੈ ਸਦਾ ਚਲੋ ਬਾਪੂ ਜੀ ਬਜ਼ੁਰਗੋ ਜਿੰਨੇ ਬੈਠੇ ਹੋ ਬਜ਼ੁਰਗ ਸੁਣੋ ਬਜ਼ੁਰਗੀ ਵੇਲੇ ਹੀ ਆ ਜਾਏ ਵੀ ਗੁਰੂ ਦੀ ਲੋੜ ਹੈ ਬਹੁਤ ਚੰਗੀ ਗੱਲ ਹੈ ਚੱਲ ਜੇ ਅੱਧ ਖੜ ਜੀ ਦੀ ਉਮਰ ਦੇ ਵਿੱਚ ਆ ਜਾਏ ਵੀ ਗੁਰੂ ਦੀ ਲੋੜ ਹੈ ਫਿਰ ਉਹ ਤੋਂ ਵੀ ਵਧੀਆ ਜੇ ਨੌਜਵਾਨਾਂ ਵੀਰਾਂ ਤੈਨੂੰ ਆ ਜਾਏ ਦਿਮਾਗ 'ਚ ਤੇਰੇ ਆ ਜਾਏ ਵੀ ਸਾਨੂੰ ਗੁਰੂ ਜੀ ਦੀ ਬੜੀ ਬੋਲੋ ਗੁਰੂ ਜੀ ਦੀ ਬੜੀ ਲੋੜ ਹੈ ਨੌਜਵਾਨੋ ਜੇ ਤੁਹਾਡੇ ਮਨ 'ਚ ਆ ਜਾਏ ਫਿਰ ਤੇ ਬਹੁਤ ਹੀ ਵਧੀਆ ਗੱਲ ਹੈ ਤੇ ਜੇ ਬੱਚਿਓ ਜਿਹੜੇ ਤੁਸੀਂ 10 12 15 ਸਾਲ ਦੇ ਜੇ ਤੁਹਾਡੇ ਮਨ 'ਚ ਆ ਜਾਏ ਵੀ ਗੁਰੂ ਦੀ ਬੜੀ ਲੋੜ ਹੈ ਇਹ ਤੇ ਫਿਰ ਬਹੁਤ ਹੀ ਵਧੀਆ ਬਜ਼ੁਰਗ ਦੇ ਮਨ ਵਿੱਚ ਵੀ ਆ ਜਾਏ ਗੁਰੂ ਦੀ ਬੜੀ ਲੋੜ ਹੈ ਗੁਰੂ ਮਤਲਬ ਗਿਆਨ ਨੌਲੇਜ ਗੁਰਬਾਣੀ ਦੀ ਸਮਝ ਗੁਰਬਾਣੀ ਦੀ ਸਮਝ ਜ਼ਿੰਦਗੀ 'ਚ ਬੜੀ ਲੋੜ ਹੈ ਚੱਜ ਨਹੀਂ ਜਿਹੜੇ ਬੰਦੇ ਨੂੰ ਚੱਜ ਨਹੀਂ ਕੋਠੀ ਤੇ ਮਿਲ ਗਈ ਰਹਿਣ ਦਾ ਚੱਜ ਨਹੀਂ ਗੱਡੀ ਮਿਲ ਗਈ ਬਹਿਣ ਦਾ ਚੱਜ ਨਹੀਂ ਖਾਣਾ ਮਿਲ ਗਿਆ ਖਾਣ ਦਾ ਚੱਜ ਨਹੀਂ ਆਇਆ ਕੋਠੀ ਤੇ ਮਿਲ ਗਈ 20 ਵਾਰ ਮਨਾਲੀ ਵਿੱਚ ਰਿਆ ਕੇ ਪੀਣ ਦਾ ਨੂੰ ਚੱਜ ਨਹੀਂ ਆਇਆ ਚੱਜ ਸਿੱਖਣਾ ਹੈ ਗਿਆਨ ਜਦੋਂ ਹੁੰਦਾ ਬੰਦੇ ਨੂੰ ਚੱਜ ਆਇਆ ਪੈਸਾ ਤੇ ਹੈ ਖਾਣ ਦਾ ਚੱਜ ਨਹੀਂ ਇਹਨੇ ਪਤਾ ਨਹੀਂ ਕੀ ਗੰਦ ਮੰਦ ਖਾ ਜਾਣਾ ਹੈ ਜਰਦੇ ਤੰਬਾਕੂ ਮੂੰਹ ਵਿੱਚ ਤੁੰਨੀ ਜਾਂਦਾ ਸਮੈਕਾਂ ਪੀ ਵੀ ਜਾਂਦਾ ਭੈੜੇ ਭੈੜੇ ਨਸ਼ੇ ਕਰਦਾ ਹੈ ਇਹਨੂੰ ਖਾਣ ਦਾ ਚੱਜ ਨਹੀਂ ਕੋਠੀ ਤੇ ਮਿਲ ਗਈ ਰਹਿਣ ਦਾ ਚੱਜ ਨਹੀਂ 24 ਘੰਟੇ ਲੜਦੇ ਨੇ ਲੜਾਈਆਂ ਝਗੜੇ ਗੱਲ ਗੱਲ ਤੇ ਗਾਲਾਂ ਕੱਢਦਾ ਗੱਲ ਗੱਲ ਤੇ ਅਕਲ ਨਹੀਂ ਆਈ ਤਾਂ ਕਰਕੇ ਗੁਰਬਾਣੀ ਦੇ ਗਿਆਨ ਨਾਲ ਬੰਦੇ ਨੂੰ ਚੱਜ ਆ ਜਾਂਦਾ ਗੁਰ ਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਜਿਉਣ ਦਾ ਚੱਜ ਸਿੱਖ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਤੋਂ ਜਿਉਣ ਦਾ ਚੱਜ ਸਿੱਖ ਚੱਜ ਅਕਲ ਲੈ ਅਕਲ ਹੁਣ ਬੇਨਤੀ ਕਰ ਰਹੇ ਆ ਭਾਈ ਗੁਰੂ ਜੀ ਦੀ ਸਾਨੂੰ ਸਦਾ ਹੀ ਹਾਂਜੀ ਜ਼ਿੰਦਗੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੀ ਸਾਨੂੰ ਹੱਸਦੇ ਹੋ ਕੇ ਭਾਈ ਗੁਰੂ ਸਾਹਿਬ ਦੀ ਸਾਨੂੰ ਕਾਇਮ ਹੋ ਕੇ ਬਸ 5-4 ਮਿੰਟ ਰਹਿ ਕੇ ਸਿੱਧੇ ਹੋ ਕੇ ਬੈਠੋ ਕਾਇਮ ਹੋ ਕੇ ਡੈਡ ਨਾ ਹੋਵੋ ਲੋੜ ਹੈ ਕਹਿੰਦੇ 6ਵੇਂ ਪਾਤਸ਼ਾਹ ਜੀ ਨੂੰ ਸੱਦੋ ਆ ਗਏ ਮਹਾਰਾਜ ਆ ਗਏ ਗੁਰੂ ਸਾਹਿਬ ਅੰਤ ਵੇਲੇ ਕੋਲ ਰਹੇ ਬਿਲਕੁਲ ਅਖੀਰਲਾ ਸਮਾਂ ਹੈ ਅੱਖਾਂ ਬੰਦ ਹੋਣ ਲੱਗੀਆਂ ਨੇ ਸਦਾ ਲਈ ਚੱਲੇ ਨੇ ਆਖਰੀ ਦਿਨ ਆਖਰੀ ਘੰਟਾ ਆਖਰੀ ਮਿੰਟ ਚੱਲ ਰਹੇ ਨੇ ਆਖਰੀ ਮਿੰਟ ਜਾਣ ਲੱਗੇ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਅੰਤਮ ਇੱਛਾ ਸਾਹਮਣੇ ਬਹਿ ਗਏ ਇੱਦਾਂ ਜਿਹੜੇ ਮੰਜੇ ਤੇ ਉੱਥੇ ਹੀ ਪਏ ਉੱਤੇ ਇੱਦਾਂ ਬਿਲਕੁਲ ਕੋਲ ਹੱਥਾਂ 'ਚ ਹੱਥ ਫੜਿਆ ਹੋਇਆ ਬਾਬਾ ਬੁੱਢਾ ਸਾਹਿਬ ਮਹਾਰਾਜ ਦੇ ਦੋਵੇਂ ਹੱਥਾਂ 'ਚ ਬਾਬਾ ਜੀ ਦਾ ਹੱਥ ਫੜਿਆ ਬਾਬਾ ਜੀ ਦੱਸੋ ਕਹਿੰਦੇ ਜੀ ਬਸ ਇੱਕ ਵਾਰੀ ਨਾ ਉਵੇਂ ਹੀ ਆਖੋ ਉਵੇਂ ਹੀ ਜਿਵੇਂ ਉਦੋਂ ਮੈਨੂੰ ਬੁਲਾਉਂਦੇ ਹੁੰਦੇ ਸੀ ਮੈਨੂੰ ਕੋਈ ਫਰਕ ਨਹੀਂ ਇਹ ਤੁਸੀਂ ਵੀ ਹੋ ਜਦੋਂ ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਵੀ ਗੁਰੂ ਰਾਮਦਾਸ ਦੇ ਰੂਪ ਵਿੱਚ ਵੀ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਵੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਵੀ ਉਹੀ ਮੇਰਾ ਗੁਰੂ ਨਾਨਕ ਉਹੀ ਮੈਂ ਨਿੱਕਾ ਜਿਹਾ ਸੀ ਤੇ ਮੈਨੂੰ ਆਵਾਜ਼ ਮਾਰਨੀ ਓਏ ਬੁੱਢਿਆ ਇੱਧਰ ਆ ਮੈਂ ਭੱਜਿਆ ਹੀ ਆਉਣਾ ਓਏ ਬੁੱਢਿਆ ਗੱਲ ਸੁਣ ਓਏ ਬੁੱਢਿਆ ਆ ਕੰਮ ਕਰ ਓਏ ਬੁੱਢਿਆ ਆ ਜਾ ਬਾਣੀ ਸੁਣਾ ਓਏ ਬੁੱਢਿਆ ਆ ਜਾ ਛੇਵੇਂ ਪਾਤਸ਼ਾਹ ਜੀ ਮੈਨੂੰ ਨਾ ਮੈਂ ਦੁਨੀਆ ਚੋਂ ਚੱਲਿਆ ਤੇ ਅੱਜ ਮੈਨੂੰ ਉਵੇਂ ਹੀ ਆਖੋ ਜਾ ਬੁੱਢਿਆ ਤੈਨੂੰ ਬਖਸ਼ ਦਿੱਤਾ ਤੁਸੀਂ ਆਪਣੀ ਰਸਨਾ ਨਾਲ ਕਹੋ ਬਖਸ਼ਤਾ ਮੈਨੂੰ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ ਫਿਰ ਵੀ ਕਹਿੰਦੇ ਮੈਨੂੰ ਇੱਦਾਂ ਕਹੋ ਵੀ ਜਾ ਤੈਨੂੰ ਬਖਸ਼ਿਆ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਤੁਸੀਂ ਤੇ ਧੁਰੋਂ ਹੀ ਬਖਸ਼ੇ ਹੋ ਸ਼ੁਰੂ ਤੋਂ ਹੀ ਬਖਸ਼ੇ ਹੋ ਮੈਂ ਤੁਹਾਨੂੰ ਕੀ ਆਖਾਂ ਨਾ ਮਹਾਰਾਜ ਨਾ 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 ਹੁਣ ਤੁਸੀਂ ਮੈਨੂੰ ਕਿਹਾ ਅੰਤਮ ਇੱਛਾ ਕਹੋ ਮਹਾਰਾਜ ਕਹਿੰਦੇ ਬਾਬਾ ਜੀ ਤੁਹਾਨੂੰ ਬਖਸ਼ੇ ਕਹਿੰਦੇ ਨਾ ਮਹਾਰਾਜ ਇੱਦਾਂ ਨਾ ਕਹੋ ਬਾਬਾ ਜੀ ਨਾ ਕਹੋ ਮੈਨੂੰ ਮੇਰੇ ਗੁਰੂ ਨਾਨਕ ਵਾਂਗੂ ਬੁਲਾਓ ਜਿਵੇਂ ਹੁਣ ਇਹ ਵੇਖੋ ਨਾ ਹੁਣ ਜੀ ਜੀ ਤੇ ਸਾਨੂੰ ਬਥੇਰੀ ਦੁਨੀਆ ਕਹਿੰਦੀ ਹੈ ਜਿਵੇਂ ਮਾਂ ਆਵਾਜ਼ ਮਾਰਦੀ ਸੀ ਉਵੇਂ ਮਾਰਦਾ ਹੁਣ ਘਰ ਵਾਲੀ ਕਹਿੰਦੀ ਸੁਣਿਓ ਜੀ ਘਰ ਵਾਲੀ ਤਾਂ ਕਹਿੰਦੀ ਗੱਲ ਸੁਣਿਓ ਜੀ ਬੱਚੇ ਕਹਿੰਦੇ ਪਿਤਾ ਜੀ ਸੁਣਿਓ ਜੀ ਪਰ ਮਾਂ ਤੇ ਨਾਂ ਲੈਂਦੀ ਸੀ ਨਾ ਉਰਾਂ ਆਵੇ ਸਿੱਧਾ ਹੀ ਕਹਿਣਾ ਉਹਨਾਂ ਨੇ ਨਾਂ ਲੈ ਕੇ ਬੁਲਾਉਣਾ ਉਹਦਾ ਉਦਾਂ ਬੁਲਾਉਣਾ ਹੀ ਬੜਾ ਪਿਆਰਾ ਲੱਗਦਾ ਮਾਂ ਜੇ ਆ ਕੇ ਕਵੇ ਸੁਣਿਓ ਜੀ ਚੰਗਾ ਉਹ ਚੰਗਾ ਹੀ ਨਹੀਂ ਲੱਗਦਾ ਮਾਂ ਦੇ ਮੂੰਹ ਉਦਾਂ ਹੀ ਸੋਹਣਾ ਲੱਗਦਾ ਹੁੰਦਾ ਮਾਂ ਉਹ ਇਹ ਕਹਿ ਕੇ ਬੁਲਾਵੇ ਉਹ ਸਿੱਧਾ ਬੁਲਾਵੇ ਮਾਂ ਉਵੇਂ ਹੀ ਸੋਹਣੀ ਲੱਗਦੀ ਹੈ ਮਹਾਰਾਜ ਤੁਸੀਂ ਮੈਨੂੰ ਜੀ ਨੂੰ ਨਾ ਕਹੋ ਹੁਣੇ ਤੇ ਉਵੇਂ ਹੀ ਆਵਾਜ਼ ਮਾਰੋ ਜਿਵੇਂ ਮੈਨੂੰ ਨਿੱਕੇ ਜੇ ਨੂੰ ਤੁਸੀਂ ਸੱਦਦੇ ਸੀ ਫਿਰ ਮਹਾਰਾਜ ਨੇ ਅੰਤਮ ਇੱਛਾ ਪੂਰੀ ਕੀਤੀ ਸਾਹਮਣੇ ਬਹਿ ਕੇ ਹੱਥ ਝੱਤ ਫੜ ਕੇ ਜਾ ਬੁੱਢਿਆ ਤੈਨੂੰ ਬਖਸ਼ ਦਿੱਤਾ ਇੰਨੀ ਗੱਲ ਕਹੀ ਅੱਖਾਂ ਬੰਦ 113 ਸਾਲ ਲਾਤੇ 113 ਘੰਟੇ ਲਾਣੇ ਔਖੇ 113 ਦਿਨ 113 ਮਿੰਟ ਲਾਣੇ ਔਖੇ ਆ ਗੁਰਮੁਖੋ 113 ਸਾਲ ਜ਼ਿੰਦਗੀ ਲਾ ਦਿੱਤੀ ਆਪਣੀ ਨਿੱਕੀ ਜੀ ਉਮਰ ਦੇ ਸਿੱਖਣ ਲੱਗੇ ਮਰਨ ਤੱਕ ਕਹਿੰਦੇ ਮੈਂ ਸਿੱਖੀ ਗਿਆ ਗੁਰਮੁਖੋ ਕਈ ਜਨਮ ਲੈ ਲਈਏ ਤੇ ਇੰਨਾ ਕੁਝ ਸਿਖਾਇਆ ਜਾਂਦਾ ਇੰਨੀ ਅਕਲ ਦਿੱਤੀ ਜਾਂਦੀ ਅਸੀਂ ਸਿੱਖਦੇ ਨਹੀਂ ਦੂਰ ਦੂਰ ਭੱਜਦੇ ਆ ਤੇ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਨਾ ਸੋਨੇ ਦਾ ਕੁਝ ਬਣ ਸਕਦਾ ਜੇ ਸੁਨਾਰ ਦੇ ਹੱਥਾਂ 'ਚ ਆ ਜੇ ਲੋਹੇ ਦਾ ਕੁਝ ਬਣ ਸਕਦਾ ਜੇ ਲੋਹਾਰ ਦੇ ਹੱਥਾਂ 'ਚ ਆ ਜੇ ਲੱਕੜੀ ਦਾ ਕੁਝ ਬਣ ਸਕਦਾ ਜੇ ਤਰਖਾਣ ਦੇ ਹੱਥਾਂ 'ਚ ਆ ਜੇ ਕੱਪੜੇ ਦਾ ਕੁਝ ਬਣ ਸਕਦਾ ਜੇ ਟੇਲਰ ਦੇ ਹੱਥਾਂ 'ਚ ਆ ਜੇ ਨਾ ਕੱਪੜਾ ਛਡਾ ਕੇ ਭੱਜਦਾ ਨਾ ਲੋਹਾ ਛਡਾ ਕੇ ਭੱਜਦਾ ਨਾ ਸੋਨਾ ਛਡਾ ਕੇ ਭੱਜਦਾ ਇਹ ਤੇ ਆਪਾਂ ਹੀ ਆ ਜਿਹੜੇ ਛਡਾ ਛਡਾ ਭੱਜਦੇ ਆ ਛੜਾ ਛੜਾ ਭੱਜਨੇ ਆ ਆਪਾਂ ਬੰਨ ਬੰਨ ਕੇ ਕਹਿ ਕਹਿ ਕੇ ਭਾਵਾਂਗੇ ਆਪਾਂ ਬੈਠੋ ਜੀ ਨਹੀਂ ਆਪਾਂ ਤਿਆਰ ਨਹੀਂ ਕੁਛ ਬਣਨ ਵਾਸਤੇ ਲੋਹਾ ਹੱਥ ਵਿੱਚ ਆਏਗਾ ਤਾਂ ਹੀ ਲੋਹਾਰ ਕੁਝ ਬਣਾਏਗਾ ਕੱਪੜਾ ਜਿਹਦਾ ਹੱਥ 'ਚ ਆ ਗਿਆ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣਾ ਦਿੱਤਾ ਟੇਲਰ ਨੇ ਆ ਗੁਰੂ ਸਾਹਿਬ ਦੇ ਹੱਥਾਂ 'ਚ ਆ ਜਾ ਤੈਨੂੰ ਸੋਹਣਾ ਬਣਾ ਦੇ ਤੇਰੀ ਕੀਮਤ ਪੈ ਜਾਏਗੀ ਕੀਮਤ ਛੜਾ ਛੜਾ ਨਾ ਭੱਜੀ ਬਹਿ ਤੇ ਸਹੀ ਗੁਰੂ ਸਾਹਿਬ ਕੋਲ ਜਿਸ ਪਾਸ ਬੈਠਿਆ ਸੋਹਣਾ ਲੱਗੇ ਸਭਨਾ ਦਾ ਵਿਸਾ ਤੇ ਹਮੇਸ਼ਾ ਇਹ ਅਰਦਾਸ ਕਰਦੇ ਰਹਿਣਾ ਸੱਚੇ ਪਾਤਸ਼ਾਹ ਸਾਨੂੰ ਤੁਹਾਡੀ ਸਦਾ ਹੀ ਲੋੜ ਹੈ ਗੁਰੂ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ ਗਿਆਨ ਗੁਰਾਂ ਤੋਂ ਬਿਨਾਂ ਨਹੀਂ ਹੋਣਾ ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ ਲੱਖਾਂ ਭਾਵੇਂ ਯਤਨ ਕਰੇ ਲੱਖਾਂ ਭਾਵੇਂ ਯਤਨ ਕਰੇ ਲੱਖਾਂ ਭਾਵੇਂ ਪਾਵੇ ਯਤਨ ਕਰੇ ਓਏ ਲੱਖਾਂ ਪਾਵੇ ਯਤਨ ਕਰੇ ਲੱਖਾਂ ਪਾਵੇ ਯਤਨ ਕਰੇ ਲੱਖਾਂ ਪਾਵੇ ਯਤਨ ਕਰੇ ਲੱਖਾਂ ਪਾਵੇ ਯਤਨ ਕਰੇ ਆਨ ਗੁਰੂ
ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ
ਪੜੋ ਭੈਣ
ਗਿਆਨ ਗੁਰਾਂ
ਪੜੋ ਬਈ
ਗਿਆਨ ਗੁਰਾਂ ਤੋਂ ਬਿਨਾ
ਪੜੋ ਭੈਣੋ ਮਾਈਕ ਬੰਦ ਕਰ
ਗਿਆਨ ਗੁਰਾਂ ਤੋਂ
ਪੈਣਾ ਪੜੋ ਅੰਦਰ ਲੈ ਜਾਓ ਇਹ ਗੱਲ
ਗਿਆਨ ਗੁਰਾਂ
ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ
ਗੁਰਾਂ ਤੋਂ ਬਿਨਾ ਨਹੀਂ ਹੋਣਾ
ਪੜੋ ਸਕਦੇ
ਭਾਵੇਂ ਯਤਨ ਕਰੇ ਲੱਖਾਂ ਭਾਵੇਂ ਯਤਨ ਕਰੇ ਲੱਖਾਂ ਭਾਵੇਂ ਯਤਨ ਕਰੇ ਲੱਖਾਂ ਭਾਵੇਂ ਯਤਨ ਕਰੇ
ਗਿਆਨ ਗੁਰਾਂ
ਗੱਜ ਕੇ ਪੈਣਾ ਪੜੋ ਪੜੋ ਬਈ
ਗਿਆ
ਤੁਰਾ
ਗੁਰੂ ਬਿਨਾਂ ਗਿਆਨ ਨਹੀਂ ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗੁਰਬਿਨ ਗੁਰਮੁਖੋ ਕੋਠੀ ਬਣਾ ਲੋਗੇ ਰਹਿਣ ਦਾ ਚੱਜ ਗੁਰੂ ਸਾਹਿਬ ਹੀ ਸਿਖਾਉਂਦੇ ਠੀਕ ਹੈ ਪਤੀ ਪਤਨੀ ਤੁਸੀਂ ਬਣ ਗਏ ਵਿਆਹ ਕਰਾ ਲਿਆ ਪਰ ਚੱਜ ਤੇ ਗੁਰੂ ਸਾਹਿਬ ਸਿਖਾਉਂਦੇ ਰਲ ਕੇ ਕਿਵੇਂ ਰਹਿਣਾ ਪਰਿਵਾਰ ਤੇ ਠੀਕ ਹੈ ਬੱਚੇ ਹੋ ਗਏ ਇਹਨਾਂ ਨੂੰ ਕਿਵੇਂ ਇਹ ਸਾਰਾ ਚੱਜ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਗੁਰੂ ਸਾਹਿਬ ਬਿਨਾਂ ਸਾਡਾ ਪਾਰ ਉਤਾਰਾ ਤੇ ਸਦਾ ਸਾਨੂੰ ਗੁਰੂ ਦੀ ਲੋੜ ਹੈ ਜੀ ਸਦਾ ਲੋੜ ਹੈ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਗੁਰੂ ਸਾਹਿਬ ਦੇ ਚਰਨ ਫੜਨ ਦਾ ਮਤਲਬ ਸਮਝ ਗਏ ਸੀ ਗੁਰੂ ਸਾਹਿਬ ਦੇ ਬਚਨ ਨੂੰ ਘੁੱਟ ਕੇ ਫੜ ਲਓ ਸ਼ਬਦ ਨੂੰ ਫੜ ਲਓ ਚਰਨ ਫੜੇ ਗਏ ਅੰਤ ਸਮੇਂ ਤੱਕ ਮੇਰਾ ਸਿਰ ਤੇਰੇ ਚਰਨਾਂ 'ਚ ਹੀ ਰਵੇ ਜਿਵੇਂ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਹਾਰਾਜ ਤੁਹਾਡੇ ਬਚਨਾਂ ਨਾਲ ਹੀ ਜੁੜਿਆ ਰਵਾਂ ਮੈਂ ਤੁਹਾਡੇ ਬਚਨਾਂ ਵਿੱਚ ਮੇਰੇ ਸਿਰ ਵਿੱਚ ਤੁਹਾਡੇ ਬਚਨ ਵਸ ਜਾਣ ਇਹਦੇ ਦਿਮਾਗ ਵਿੱਚ ਜਿਵੇਂ ਆਪਾਂ ਮੱਥਾ ਟੇਕਣਾ ਹੈ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਮੱਥੇ ਵਿੱਚ ਟਿਕਾਉਣਾ ਹੈ ਮੱਥਾ ਟੇਕਣ ਦਾ ਕੀ ਮਤਲਬ ਹੈ ਮੱਥਾ ਟੇਕੋ ਗੁਰੂ ਸਾਹਿਬ ਦੇ ਬਚਨਾਂ ਨੂੰ ਮੱਥੇ 'ਚ ਟਿਕਾਓ
ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ
ਤੁਹਾਡੇ ਬਚਨਾਂ ਵਿੱਚ ਹੀ ਮੇਰਾ ਸਿਰ ਹੈ ਤੁਹਾਡੇ ਬਚਨ ਨਹੀਂ ਚੱਲਣ ਇੱਥੇ ਬਸ ਹੋਰ ਨਾ ਗੰਦਮੰਦ ਚੱਲੇ ਇੱਥੇ ਸਭ ਕੁਝ ਫੀਡ ਹੋਵੇ ਆ ਜੋ ਫੀਡ ਕਰਨਾ ਤੁਹਾਡੇ ਬਚਨਾਂ ਨੂੰ ਹੀ ਕਰਨਾ ਹੈ
ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਮੇਰਾ ਸਿਰ
ਸਾਰੇ ਪੜੋ ਸਾਰੇ
ਚਰਨਾਂ ਚ
ਹੋਵੇ ਬੋਲੋ ਸਿੰਘ ਪੜੋ ਭੈਣ
ਮੇਰਾ ਸਿਰ ਤੇਰੇ ਚਰਨਾਂ 'ਚ
ਪੜੋ ਪੜੋ ਬਈ
ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ
ਸਿਰ ਪੜੋ
ਮੇਰਾ ਸਿਰ
ਮੇਰਾ ਸਿਰ
ਮਹਾਰਾਜ ਦੇ ਬਚਨ ਸਾਡੀ ਸੁਰਤ ਵਿੱਚ ਵਸ ਜਾਣ, ਮੱਥਾ ਟੇਕਣਾ ਹੈ ਗੁਰੂ ਜੀ ਦੇ ਬਚਨਾਂ ਨੂੰ, ਮੱਥੇ 'ਚ ਟਿਕਾਣਾ ਹੈ, ਮੱਥੇ 'ਚ ਟਿਕਾਣਾ ਹੈ, ਐਸੇ ਮਹਾਰਾਜ ਦੇ ਬਚਨਾਂ ਨੂੰ ਪਿਆਰ ਕਰਨਾ ਹੈ, ਅੰਤ ਸਮੇਂ ਤੱਕ ਗੁਰੂ ਸਾਹਿਬ ਦੇ ਬਚਨਾਂ ਦੇ ਵਿੱਚ ਹੀ ਰਹੇ ਸਿਰ, ਇੱਥੇ ਉਹੀ ਕੁਛ ਚੱਲੇ ਬਸ। ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮਾ, ਅੱਗੇ ਪੜੋ ਜੀ।
ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਮਰ ਨਾ ਜਾਣੈ ਕੋਈ।
ਇਹ ਜੀ ਗੁਰੂ ਸਾਹਿਬ ਦੱਸਦੇ ਨੇ ਜੇ ਪ੍ਰਵਾਨ ਹੋਣਾ, ਮੈਂ ਫਿਰ ਉਹੀ ਬੇਨਤੀ ਕਰਦਾ, ਮੇਰਾ ਰੁਮਾਲਾ ਪ੍ਰਵਾਨ ਹੋਵੇ, ਮੇਰੀ ਦੇਗ ਪ੍ਰਵਾਨ ਹੋਵੇ। ਮਹਾਰਾਜ ਕਹਿੰਦੇ ਜੇ ਤੂੰ ਪ੍ਰਵਾਨ ਹੋਣਾ ਹੈ, ਆਪ ਛੱਡ ਹੰਕਾਰ ਛੱਡ ਦੇ, ਸਦਾ ਰਹੇ ਪਰਣੈ ਗੁਰੂ ਦੇ ਪੱਲੇ ਚ ਪੈ ਜਾ, ਗੁਰਪ੍ਰਾਇਣ ਹੋ ਜਾ, ਗੁਰ ਆਸ਼ਰਿਤ ਹੋ ਜਾ, ਗੁਰੂ ਦੇ ਪੱਲੇ ਚ ਪੈ ਜਾ, ਸਦਾ ਰਹੇ ਪਰਣੈ। ਅੱਗੇ ਗੁਰਬਿਨ ਅਵਰਨਾ, ਗੁਰੂ ਤੋਂ ਬਿਨਾਂ ਅਸੀਂ ਹੋਰ ਨਹੀਂ ਕਿਸੇ ਨੂੰ ਜਾਣਦੇ। ਜੇ ਪ੍ਰਵਾਨ ਹੋਣਾ, ਗੁਰੂ ਤੋਂ ਬਿਨਾਂ ਅਸੀਂ ਦੂਜੇ ਤੀਜੇ ਨੂੰ ਨਹੀਂ ਮੰਨਣਾ, ਗੁਰੂ ਤੋਂ ਬਿਨਾਂ ਮੜੀ ਮਸਾਣੀ ਕਬਰ ਕਿਸੇ ਚੀਜ਼ ਨੂੰ ਨਹੀਂ ਮੰਨਣਾ, ਗੁਰੂ ਤੋਂ ਬਿਨਾਂ ਹੋਰ ਨਹੀਂ ਸਾਡੀ ਜ਼ਿੰਦਗੀ 'ਚ ਕੋਈ ਹੋਣਾ ਚਾਹੀਦਾ। ਗੁਰਬਿਨ ਅਵਰ ਨਾ ਜਾਣਾ ਕੋਈ। ਜੇ ਪ੍ਰਵਾਨ ਹੋਣਾ ਹੈ, ਜੇ ਇੱਥੇ 35 ਨੂੰ ਬਿਠਾਈ ਫਿਰਦਾ, ਪਤਾ ਨਹੀਂ ਕਿੱਥੇ ਕਿੱਥੇ ਮੱਥਾ ਟੇਕਦਾ ਫਿਰਦਾ, ਫਿਰ ਨਹੀਂ ਬਾਬਿਆਂ ਦੀਆਂ ਲਾਚੀਆਂ ਤੇ ਧਾਗੇ ਤੇ ਤਵੀਤ ਪਵਾ ਕੇ ਵੀ ਆਵੇਂ ਗੁਰਦੁਆਰੇ, ਮਹਾਰਾਜ ਮੈਨੂੰ ਪ੍ਰਵਾਨ ਕਰ ਲਓ, ਕਹਿੰਦੇ ਤੂੰ ਪ੍ਰਵਾਨ ਨਹੀਂ, ਤੂੰ ਪ੍ਰਵਾਨ ਨਹੀਂ ਹੋ ਸਕਦਾ। ਗੁਰਬਿਨ ਅਵਰ ਨਾ ਜਾਣਾ ਕੋਈ, ਜਿਹੜਾ ਆਪਣੇ ਮਾਲਕ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦਾ, ਇੱਕ ਮਾਲਕ ਤੇ ਡੋਰਾਂ ਰੱਖਦਾ, ਇੱਕ ਤੇ ਰੱਖਦਾ ਭਰੋਸਾ, ਫਿਰ ਉਹ ਪ੍ਰਵਾਨ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ, ਸੁਣ ਲਓ ਲਾਸਟ ਪੰਕਤੀ,
ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
ਪਿਆਰਿਓ ਸਤਸੰਗੀਓ, ਸੰਤੋਹ ਦਾ ਮਤਲਬ ਹੈ ਸਤਸੰਗੀਓ, ਸੁਣੋ। ਕਹੇ ਨਾਨਕ ਸੁਣੋ ਸੰਤੋਹ, ਸੋ ਸਿੱਖ ਸਨਮੁਖ ਹੋਏ। ਉਹ ਹੋ ਗਿਆ ਪ੍ਰਵਾਨ, ਕਿਹੜਾ? ਜਿਹਨੇ ਗੁਰੂ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਿਆ, ਜਿਹੜਾ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾਉਂਦਾ, ਗੁਰੂ ਦੇ ਬਚਨ ਮੰਨਦਾ। ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਈ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ
ਸਨਮੁਖ।
ਇਸ ਕਰਕੇ ਜੀ ਪ੍ਰਵਾਨ ਹੋਣਾ ਹੈ ਤੇ ਇਹਨਾਂ ਬਚਨਾਂ ਨੂੰ ਮੰਨਣਾ। ਜਿਹੜਾ ਕਹਿੰਦਾ ਮੈਂ ਗੁਰੂ ਦੇ ਦਰ ਤੇ ਪ੍ਰਵਾਨ ਹੋਵਾਂ, ਉਹ ਨਾ ਬਰ ਕਿਤੇ ਹੋਰ ਜਾਵੇ, ਉਹ ਇਹਨਾਂ ਬਚਨਾਂ ਨੂੰ ਜ਼ਰੂਰ ਮੰਨੇ। ਜਿਹਦੇ ਮਨ ਵਿੱਚ ਆਉਂਦਾ ਹੀ ਨਹੀਂ ਮੈਂ ਪ੍ਰਵਾਨ ਹੋਣਾ ਹੈ, ਪ੍ਰਵਾਨ ਅਸੀਂ ਹੋਣਾ ਤਾਂ ਹੀ ਰੁਮਾਲਾ ਪ੍ਰਵਾਨ ਹੈ। ਜੇ ਤੂੰ ਪ੍ਰਵਾਨ ਨਹੀਂ, ਤੇਰੀ ਦੇਗ ਵੀ ਪ੍ਰਵਾਨ ਨਹੀਂ, ਤੇਰੇ ਖੰਡ ਪੱਠ ਵੀ ਪ੍ਰਵਾਨ ਨਹੀਂ, ਫਿਰ ਤੇਰੇ ਰੁਮਾਲੇ ਵੀ ਪ੍ਰਵਾਨ ਨਹੀਂ। ਤੂੰ ਪ੍ਰਵਾਨ ਹੋ ਜਾ, ਫਿਰ ਤੂੰ ਇੱਕ ਫੁੱਲ ਵੀ ਲਿਆ ਕੇ ਰੱਖਦੀ, ਉਹ ਵੀ ਪ੍ਰਵਾਨ ਹੈ। ਆਖੋ ਸਤਨਾਮ
ਵਾਹਿਗੁਰੂ,
ਖਾਲੀ ਹੱਥੀ ਮੱਥਾ ਟੇਕਦੇ ਫਿਰ ਵੀ ਪ੍ਰਵਾਨ ਹੈ। ਜੇ ਤੂੰ ਪ੍ਰਵਾਨ ਨਹੀਂ, ਤੇਰੀ ਕੋਈ ਚੀਜ਼ ਪ੍ਰਵਾਨ ਨਹੀਂ, ਤੇਰਾ ਲੱਖ ਵੀ ਪ੍ਰਵਾਨ ਨਹੀਂ, ਤੇਰਾ ਕਰੋੜ ਵੀ ਪ੍ਰਵਾਨ ਨਹੀਂ, ਤੂੰ 100 ਕਰੋੜ ਗੁਰਦੁਆਰੇ ਚੜ੍ਹਾ ਦੇ ਭਾਵੇਂ, ਤੇਰਾ ਕੋਈ ਪ੍ਰਵਾਨ ਨਹੀਂ। ਕੰਨ ਖੋਲ ਕੇ ਸੁਣ, ਇਹ ਸੱਚ ਹੈ। ਜਿੰਨੇ ਬਣੇ ਫਿਰਦੇ ਨਾ ਦਾਨੀ ਆ ਜੀ, ਬੜੇ ਵੱਡੇ ਦਾਨ ਕੀਤਾ, ਅਸੀਂ ਆਹ ਦਾਨ ਕੀਤਾ, ਅਸੀਂ ਜ਼ਮੀਨ ਦਾਨ ਕੀਤੀ, ਅਸੀਂ ਗੁਰਦੁਆਰੇ ਵਿੱਚ ਇੱਟਾਂ ਦਾਨ ਕੀਤੀਆਂ, ਉਹ ਕੰਨ ਖੋਲ ਕੇ ਸੁਣ ਲੈਣ, ਜੇ ਤੂੰ ਪ੍ਰਵਾਨ ਨਹੀਂ, ਕੋਈ ਤੇਰੀਆਂ ਇੱਟਾਂ ਪ੍ਰਵਾਨ ਨਹੀਂ, ਚੁੱਕੀ ਫਿਰ ਆਪਣਾ ਸਮਿੰਟ, ਤੇਰਾ ਕੋਈ ਪ੍ਰਵਾਨ ਨਹੀਂ। ਤੂੰ ਪ੍ਰਵਾਨ ਹੈ, ਤੂੰ ਪ੍ਰਵਾਨ ਹੈ, ਤੇਰਾ ਸਭ ਕੁਛ ਪ੍ਰਵਾਨ, ਤੂੰ ਪ੍ਰਵਾਨ ਚੜ ਜਾ, ਤਾਂ ਗੱਲ ਬਣਦੀ ਹੈ ਭਾਈ। ਇਸ ਕਰਕੇ ਆਓ, ਦਾਨ ਦਾ ਤੇ ਕਨਸੈਪਟ ਹੀ ਨਹੀਂ ਗੁਰਮਤ ਵਿੱਚ, ਦਾਨ ਦਾ ਕਨਸੈਪਟ ਨਹੀਂ, ਵੰਡ ਕੇ ਛਕਣ ਦਾ ਕਨਸੈਪਟ, ਦਾਨ ਨਹੀਂ ਵੰਡ ਕੇ ਛਕਣਾ। ਚਲੋ ਇਸ ਟੌਪਿਕ ਤੇ ਫਿਰ ਗੱਲ ਕਰਾਂਗੇ। ਸੋ ਇੰਨੀ ਕੁ ਬੇਨਤੀ, ਪ੍ਰਵਾਨ ਕਰੋ ਜ਼ਰੂਰ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਮਨ ਬਣਾਓ, ਪ੍ਰਬੰਧਕ ਵੀਰਾਂ ਕੋਲ ਆਪਣੇ ਨਾਮ ਦਰਜ ਕਰਾਓ, ਨਾਮ ਦਰਜ ਹੋ ਜਾਣਗੇ ਤਾਂ ਵੀ ਚੰਗੀ ਗੱਲ ਹੈ, ਜੇ ਨਾਮ ਨਹੀਂ ਵੀ ਦਰਜ ਹੁੰਦੇ ਤਾਂ ਵੀ। ਕੱਲ੍ਹ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੱਖ ਸਭਾ ਪਿੰਡ ਜਗਰਾਲ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੱਖ ਸਭਾ ਵਿਖੇ ਅੰਮ੍ਰਿਤ ਸੰਚਾਰ ਹੋਏਗਾ, ਜਿਹੜੇ ਮੇਰੇ ਵੀਰਾਂ ਨੇ ਮੇਰੀਆਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਬਜ਼ੁਰਗਾਂ ਨੇ ਛਕਣਾ ਹੈ ਜਿਨ੍ਹਾਂ ਦਾ ਵੀ ਮਨ ਮੰਨਿਆ ਤਿਆਰੀ ਕਰੋ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਫਿਰ ਪਛਤਾਵਾ ਹੀ ਰਹਿ ਜਾਂਦਾ ਬਜ਼ੁਰਗਾਂ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਓ ਆਪਣੇ ਘਰ ਵਾਪਸ ਚੱਲੀਏ ਇਹ ਬਖਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀ ਦਾਤ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਬਾਹਰ ਬਾਣਾ ਅੰਦਰ ਬਾਣੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਿੰਡ ਜਗਰਾਵ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕੱਲ ਅੰਮ੍ਰਿਤ ਸੰਚਾਰ ਹੋਣਾ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਇਹ ਸਾਰੇ ਪ੍ਰੋਗਰਾਮ ਸਾਹਿਬ ਟੀਵੀ ਤੇ ਲਾਈਵ ਟੈਲੀਕਾਸਟ ਹੁੰਦਾ ਸਾਹਿਬ ਟੀਵੀ ਇੰਟਰਨੈਟ ਦੇ ਉੱਤੇ ਚੱਲਦਾ ਹੈ ਤੇ ਜਿਹੜੇ ਦੋਸਤ ਮਿੱਤਰ ਹੁੰਦੇ ਨੇ ਉਹਨਾਂ ਨੂੰ ਦੱਸ ਦਿਆ ਕਰੋ ਘਰਾਂ ਵਿੱਚ ਬਹਿ ਕੇ ਵੇਖ ਸਕਦੇ ਜਿੱਥੇ ਵੀ ਦੀਵਾਨ ਲੱਗਦਾ ਹੈ ਉਹ ਰੋਜ਼ ਫੋਨ ਉੱਤੇ ਆਈ ਜਾਂਦਾ ਜਿੱਥੇ ਇੰਟਰਨੈਟ ਚੱਲਦਾ ਹੈ ਉੱਥੇ ਬੜਾ ਸੌਖਾ ਲਾਭ ਲਿਆ ਜਾ ਸਕਦਾ ਸਾਹਿਬ ਟੀਵੀ ਉੱਤੇ ਸਾਰੇ ਪ੍ਰੋਗਰਾਮ ਲਾਈਵ ਹੁੰਦੇ ਸੋ ਕੱਲ੍ਹ ਦਾ ਦੀਵਾਨ ਰਹਿ ਗਿਆ ਜਿੱਥੋਂ ਜਿੱਥੋਂ ਆਪ ਚੱਲ ਕੇ ਆਏ ਹੋ ਉੱਥੋਂ ਉੱਥੋਂ ਹੋਰਾਂ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਓ ਦੋ ਦੀਵਾਨਾਂ ਦਾ ਹੀ ਟਾਈਮ ਇੱਥੇ ਦਿੱਤਾ ਸੀ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ ਕੱਲ੍ਹ ਨੂੰ ਵੀ ਵੱਧ ਚੜ੍ਹ ਕੇ ਆਉਣਾ ਜਿੱਥੋਂ ਜਿੱਥੋਂ ਆਪ ਆਏ ਹੋ ਉੱਥੋਂ ਉੱਥੋਂ ਨਾਲ ਹੋਰ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਉਣਾ ਵੱਧ ਤੋਂ ਵੱਧ ਆਪਾਂ ਰਲ ਮਿਲ ਕੇ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਝ ਸਕੀਏ ਮੇਰਾ ਵੀ ਇਹਦੇ ਵਿੱਚ ਭਲਾ ਹੈ ਸੁਣਨ ਵਾਲਿਆਂ ਦਾ ਵੀ ਭਲਾ ਹੈ ਸਾਡਾ ਵੀ ਭਲਾ ਹੁੰਦਾ ਜਦੋਂ ਗੁਰੂ ਸਾਹਿਬ ਦੇ ਬਚਨਾਂ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਸਮਝਦੇ ਹਾਂ ਸਾਡਾ ਇਹਦੇ ਵਿੱਚ ਭਲਾ ਹੁੰਦਾ ਆਓ ਜੀ ਆਨੰਦ ਸਾਹਿਬ 'ਚ ਬੋਲਾਂਗੇ ਸਭ ਨੇ ਬੋਲਣਾ ਹੈ ਅਰਦਾਸ ਜੁੜ ਕੇ ਜਾਣਾ ਹੈ ਹੁਕਮਨਾਮੇ ਸੁਣ ਕੇ ਜਾਣਾ ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਚੱਲਾਂਗੇ ਕਾਹਲ ਨਹੀਂ ਕਰਨੀ ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰਿਆਂ ਨੇ ਚੱਲਣਾ ਪੜ੍ਹਨਾ ਕੱਲ ਨੂੰ ਫੇਰ ਇਸੇ ਤਰ੍ਹਾਂ ਪਿਆਰ ਨਾਲ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਹਿਣਾ ਟਿਕ ਕੇ ਸੁਣਨਾ ਟਿਕ ਕੇ ਸੁਣਨਾ ਸਵਾਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਬੋਲੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਗੁਰੂ ਸਾਹਿਬ ਨੂੰ ਪਿੱਛੇ ਬਹਿ ਗਏ ਸੀ ਆ ਕੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਮੱਥਾ ਟੇਕ ਲੈਣ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਤਿਆਰੀਆਂ ਕਰੋ ਜਿਨ੍ਹਾਂ ਨੇ ਛਕਿਆ ਸੀ ਭੁੱਲ ਗਲਤੀ ਕਰ ਬੈਠੇ ਆ ਕੋਈ ਉਹ ਦੁਬਾਰਾ ਸੁਧਾਈ ਕਰਾ ਲੈਣ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਜਗਰਾਲ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਸ਼ਾਮ ਨੂੰ 6 ਵਜੇ ਅੰਮ੍ਰਿਤ ਸੰਚਾਰ ਹੋਇਆ ਭੈਣਾਂ ਨੂੰ ਵੀ ਬੇਨਤੀ ਹੈ 6 ਵਜੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਤੁਹਾਡੇ 'ਚੋਂ ਵੀ ਤਿਆਰੀਆਂ ਕਰੋ ਭਾਈ ਮਨ ਬਣਾਓ ਆਓ ਗੱਜ ਕੇ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ
ਮਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਪਾਇਆ ਰਹਿਣਾ ਨਾ ਸੁਹੋ ਸਤਿਗੁਰੂ ਮੈਂ ਪਾਇਆ ਆਪਣਾ ਗੱਲਾਂ ਸੁਣਦਾ ਲੋਕ ਮਨ ਹੋ ਸਾਰੇ ਅੱਜ ਸਾਹੇ ਨਹੀਂ ਕਰਦੇ ਸਦਾ ਸਿੱਧ ਸਲਾਹ ਕਹਿਣਾ ਜਿਤ ਸੱਚੀ ਸਾਹਿਬ ਕਿਆ ਨਹੀਂ ਕਰਦੇ ਸੁਖ ਮਨ ਪਰਮ ਪਾਇਆ ਤੇ ਨਾਮ ਹਰ ਕਹਿਲਾ
ਸੰਗਤ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਓ ਮੁਕਤ ਪੰਥ ਜਾਣਿਓ ਤੈ ਨਾਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਕਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਬਤ ਤੇ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪਦ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੇ ਹਾਰਿਆ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪਦ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।